And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਹਾਲ ਚਾਲ ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਗਰਮੀ ਬੜੀ ਕੀਤੀ ਯਾਰ,
ਅੱਜ ਹਜੇ ਹੋਰ ਕਰਾਂਗੇ, ਦੇਖੀ ਚੱਲੋ।
ਯਾ ਅਗਲੇ ਦੋ ਤਿੰਨ ਦਿਨ ਸਾਲ ਤਾਂ ਇਸੇ ਤਰ੍ਹਾਂ ਦਾ ਰਹਿਣਾ, ਸੋ ਬਾਈ ਗਰਮੀ ਤੋਂ ਬਚ ਕੇ ਰਹੋ।
ਅੱਜ ਦੁਪਹਿਰ 31-32 ਡਿਗਰੀ ਤੱਕ ਟੈਂਪਰੇਚਰ ਪਹੁੰਚਣ ਦੇ ਸਾਰੇ।
ਹੁਣ ਖਾਧੇ ਜਾਣ ਹਦਵਾਣੇ, ਮਤੀਰਾ ਵੀ ਕਹਿੰਦੇ ਉਹਨੂੰ, ਹੈਨਾ? ਯਾ ਦਵਾਣੇ, ਹੋਰ ਵੀ ਜਿਹੜੇ ਇਸ ਤਰ੍ਹਾਂ ਦੇ ਸਮਰ ਫਰੈਂਡਲੀ ਫੂਡਸ ਨੇ,
ਤਰਬੂਜ਼ ਵੀ ਕਹਿੰਦੇ,
ਤਰਬੂਜ਼ ਵੀ ਕਹਿੰਦੇ ਆ। ਜੀ ਜੀ ਜੀ,
ਤੇ ਵਾਟਰਮੈਲਨ ਵੀ ਕਹਿੰਦੇ।
ਹਾਂਜੀ ਹਾਂਜੀ, ਠੀਕ ਹੈ। ਬਾਕੀ ਸਾਡੇ ਸੁਣਨ ਵਾਲੇ ਵਟਸਐਪ 'ਤੇ ਮੈਸੇਜ ਕਰਕੇ ਦੱਸਣ, ਆਹ ਤਾਂ ਸਾਰੇ ਜਿਹੜੇ ਪ੍ਰਾਈਵੇਚੀ ਸ਼ਬਦ ਸਿਨਨਮ ਸੀਗੇ ਤਰਬੂਜ਼ ਦੇ, ਉਹ ਵਾਸੂ ਜੀ ਨੇ ਸਾਰੇ ਦੱਸ ਹੀ ਦਿੱਤੇ।
ਸਮਾਨਾਰਥਕ ਸ਼ਬਦ,
ਸਮਾਨਾਰਥਕ, ਹਾਂ ਬਈ, ਸਿਨਨਮ ਨਹੀਂ ਕਹਿਣਾ, ਸਮਾਨਾਰਥ,
ਪ੍ਰਾਈਵੇਚੀ ਵੀ ਨਹੀਂ ਕਹਿਣਾ,
ਪ੍ਰਾਈਵੇਚੀ ਵੀ ਨਹੀਂ ਕਹਿਣਾ,
ਸਮਾਨਾਰਥਕ,
ਸਮਾਨਾਰਥਕ ਸ਼ਬਦ, ਉਹ ਵਾਸੂ ਜੀ ਨੇ ਦੱਸਦੇ ਆ। ਬਾਕੀ ਤੁਸੀਂ ਇਹ ਦੱਸੋ ਵੀ ਸਮਰ ਦੇ ਵਿੱਚ ਹੋਰ ਕਿਹੜੀ ਇਸ ਤਰ੍ਹਾਂ ਦੇ ਫੂਡਸ ਨੇ, ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਕਿ ਗਰਮੀ ਤੋਂ ਰਾਹਤ ਦਵਾਉਂਦੀਆਂ ਨੇ,
ਜਿਹੜੀਆਂ ਆਉਣੀਆਂ ਦੱਸੀਆਂ,
ਫੈਮਿਲੀ ਫਰੈਂਡਲੀ। 604-807-0915 ਸਾਡਾ ਵਟਸਐਪ ਦਾ ਨੰਬਰ ਹੈ, 604-807-0915। ਬਾਕੀ ਅੱਛਾ ਵਾਸੂ ਜੀ, ਖਾਣ ਪੀਣ ਦੀ ਚੀਜ਼ਾਂ ਦੀ ਤਾਂ ਗੱਲ ਕਰ ਰਹੇ ਹਾਂ, ਅਤੇ ਜਿਹੜੇ ਇਨਫਲੇਸ਼ਨ ਦੇ ਨੰਬਰਸ ਅੱਜ ਸਟੈਟ ਕੈਨੇਡਾ ਨੇ ਸਾਂਝੇ ਕੀਤੇ ਨੇ ਜੂਨ ਮਹੀਨੇ ਦੇ, ਉਹਦੇ ਵਿੱਚ ਹੈੱਡਲਾਈਨ ਇਨਫਲੇਸ਼ਨ ਤਾਂ ਦੇਖੋ ਆਈ ਆ 1.9% 'ਤੇ, ਜੋ ਕਿ ਮਾਹਰਾਂ ਦੇ ਐਸਟੀਮੇਟ ਦੇ ਮੁਤਾਬਕ ਹੀ ਰਿਹਾ। ਮਾਹਰ ਵਿਚਾਰੇ ਐਤਕੀ ਠੀਕ ਸਿੱਧ ਹੋ ਗਏ। ਜੇ ਖਾਣ ਪੀਣ ਦੀ ਗੱਲ ਆਪਾਂ ਕਰ ਰਹੇ ਸੀ ਵੀ ਗਰੋਸਰੀ ਦੀਆਂ ਜਿਹੜੀਆਂ ਪ੍ਰਾਈਸਿਸ ਨੇ ਉਹਨਾਂ ਦੇ ਵਿੱਚ ਵਾਧਾ ਤਾਂ ਹੋਇਆ ਪਿਛਲੇ ਸਾਲ ਦੀ ਜੂਨ ਦੇ ਮੁਕਾਬਲੇ, ਭੋਜਨ ਮਹਿੰਗਾ ਹੋਇਆ, ਪਰ ਜਿਹੜੀ ਕੀਮਤਾਂ ਵਿੱਚ ਵਾਧੇ ਦੀ ਰਫ਼ਤਾਰ ਸੀਗੀ ਜਾਂ ਜਿਹੜਾ ਉਛਾਲ ਸੀਗਾ, ਉਛਾਲ ਉੱਨੀ ਵੱਡੀ ਨਹੀਂ ਰਹੀ ਐਜ਼ ਕੰਪੇਅਰ ਟੂ ਵਟ ਇਟ ਵਾਜ਼ ਇਨ ਦ ਮੰਥ ਆਫ ਮੇ। ਜੂਨ ਦੇ ਵਿੱਚ ਫੂਡ ਪ੍ਰਾਈਸਿਸ ਵਿਚਲਾ ਵਾਧਾ 2.8% ਦਰਜ ਕੀਤਾ ਗਿਆ ਈਅਰ ਓਵਰ ਈਅਰ। ਮਈ ਦੇ ਵਿਚਲਾ ਇਹ ਵਾਧਾ 3.3% ਸੀ।
ਬਿਲਕੁਲ, ਸੋ ਖਾਣ ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਪਰ ਮਈ ਜਿੰਨੀਆਂ ਨਹੀਂ। ਅਤੇ ਓਵਰਆਲ ਜੋ ਇਨਫਲੇਸ਼ਨ ਦਾ ਨੰਬਰ ਹੈ ਉਹ ਹੈੱਡਲਾਈਨ ਇਨਫਲੇਸ਼ਨ ਨੰਬਰ 1.9% ਰਿਹਾ, 1.9% ਮਹਿੰਗਾਈ ਵਧੀ ਹੈ ਜੂਨ ਦੇ ਵਿੱਚ, ਜੇ ਆਪਾਂ ਪਿਛਲੇ ਸਾਲ ਨਾਲ ਕੰਪੇਅਰ ਕਰਦੇ ਹਾਂ ਪਿਛਲੇ ਸਾਲ ਦੀ ਜੂਨ ਦੇ ਮੁਕਾਬਲੇ। ਮੰਥ ਓਵਰ ਮੰਥ ਜਿਹੜਾ ਵਾਧਾ ਮਹਿੰਗਾਈ ਦੇ ਵਿੱਚ ਉਹ 0.1% ਹੋਇਆ,
ਮਤਲਬ
ਜੇ ਤੁਸੀਂ ਮਈ ਨਾਲ ਜੂਨ ਨੂੰ ਕੰਪੇਅਰ ਕਰੋਗੇ। ਤੇ ਵਿਜੇ ਜੀ, ਮਈ ਦੇ ਵਿੱਚ ਤੇ ਅਪ੍ਰੈਲ ਦੇ ਵਿੱਚ ਜਿਹੜਾ ਹੈੱਡਲਾਈਨ ਇਨਫਲੇਸ਼ਨ ਨੰਬਰ ਆ ਇਹ 1.7% ਹੀ ਰਿਹਾ ਸੀ, ਹੁਣ ਉਹ ਤੋਂ ਵੱਧ ਕੇ 1.9% ਹੋ ਗਿਆ। ਤੇ ਇਹਦੇ ਨਾਲ ਜੇ ਆਪਾਂ ਦੇਖੀਏ ਕਿ ਜਿਹੜੀ ਅਸੀਂ ਪਹਿਲੀ ਅਪ੍ਰੈਲ ਤੋਂ ਹੀ ਗੱਲ ਕਰਦੇ ਆ ਰਹੇ ਹਾਂ ਕਿ ਜੀ ਜੋ ਅਸੀਂ ਕਾਰਬਨ ਟੈਕਸ ਹਟਾਇਆ ਸੀ ਉਹਦੇ ਕਰਕੇ ਜੋ ਐਨਰਜੀ ਪ੍ਰਾਈਸਿਸ ਘਟੇ ਨੇ, ਉਹਦਾ ਇੱਕ ਇਫੈਕਟ ਜਿਹੜਾ ਹੈ ਡੈਫੀਨੇਟਲੀ ਉਹ ਇਨਫਲੇਸ਼ਨ ਨੰਬਰਸ ਵਿੱਚ ਵੇਖਣ ਨੂੰ ਮਿਲ ਰਿਹਾ। ਜੇ ਤੁਸੀਂ ਐਨਰਜੀ ਪ੍ਰਾਈਸਿਸ ਨੂੰ ਐਕਸਕਲੂਡ ਕਰਕੇ ਵੇਖੋ ਤਾਂ ਫਿਰ ਜਿਹੜੀ ਇਨਫਲੇਸ਼ਨ ਹੈ ਉਹ 2.7% ਰਹੀ, ਤੇ ਇਹ ਮਈ ਦੇ ਵਿੱਚ ਵੀ 2.7% ਹੀ ਸੀ। ਸੋ ਕੋਈ ਬਹੁਤਾ ਫਰਕ ਨਹੀਂ ਹੈ, ਪਰ ਜੇ ਤੁਸੀਂ ਸੋ ਆਪਾਂ ਕਹੀ ਜਾਂਦੇ ਹਾਂ ਕਿ ਇਨਫਲੇਸ਼ਨ 2% ਤੋਂ ਥੱਲੇ ਆ, ਪਰ ਉਹਦੇ ਵਿੱਚ ਜਿਹੜਾ ਕਾਰਬਨ ਟੈਕਸ ਹਟਾਇਆ ਦੈਟਸ ਅ ਮੇਜਰ ਕੰਟਰੀਬਿਊਟਿੰਗ ਫੈਕਟਰ,
ਕਿਉਂਕਿ ਜਦੋਂ ਪਿਛਲੇ ਸਾਲ ਦੇ ਇਹਨਾਂ ਹੀ ਮਹੀਨਿਆਂ ਨਾਲ ਕੰਪੇਅਰ ਕਰੀ ਜਾਓਗੇ, ਐਂਡ ਇਹ ਕਹਾਣੀ ਅਗਲੇ ਸਾਲ ਦੀ ਮਾਰਚ ਤੱਕ ਚੱਲਦੀ ਰਹਿਣੀ ਹੈ, ਕਿਉਂਕਿ ਜਦੋਂ ਮਾਰਚ 2026 ਵਾਲੇ ਨੰਬਰਸ ਨੂੰ ਮਾਰਚ 2025 ਨਾਲ ਕੰਪੇਅਰ ਕੀਤਾ ਜਾਏਗਾ। ਮਾਰਚ 2025 ਅਖੀਰਲਾ ਉਹ ਮਹੀਨਾ ਸੀ ਜਦੋਂ ਕਿ ਕਾਰਬਨ ਟੈਕਸ ਇੰਪਲੀਮੈਂਟਡ ਸੀਗਾ। ਜਿਹੜੀ ਰੀਅਲ ਹੈੱਡਲਾਈਨ ਇਨਫਲੇਸ਼ਨ ਵਾਲਾ ਸਹੀ ਕੰਪੈਰੀਜ਼ਨ ਆ ਉਹ ਅਗਲੇ ਸਾਲ ਅਪ੍ਰੈਲ ਤੋਂ ਹੋਏਗਾ। ਜਦੋਂ ਤੱਕ ਉਹ ਨਹੀਂ ਹੁੰਦਾ ਉਦੋਂ ਤੱਕ ਜਿਹੜੀ ਹੈੱਡਲਾਈਨ ਤੋਂ ਇਲਾਵਾ ਜਿਹੜੇ ਬਾਕੀ ਦੇ ਨੰਬਰਸ ਨੂੰ ਉਹਨਾਂ ਵੱਲ ਥੋੜ੍ਹਾ ਹੋਰ ਜ਼ਿਆਦਾ ਧਿਆਨ ਦੇਣਾ ਪੈਣਾ। ਧਿਆਨ ਉਹਨਾਂ ਵੱਲ ਵੈਸੇ ਵੀ ਹਮੇਸ਼ਾ ਦਿੱਤਾ ਜਾਂਦਾ, ਪਰ ਅਸਲੀ ਕਹਾਣੀ ਉੱਧਰੋਂ ਬਿਆਨ ਹੁੰਦੀ ਆ। ਸੋ ਲਾਈਕ ਯੂ ਆਲਰੇਡੀ ਮੈਂਸ਼ਨ ਕਿ ਜੇ ਐਨਰਜੀ ਨੂੰ ਕੱਢ ਕੇ ਵੇਖੀਏ ਤਾਂ ਫਿਰ ਜਿਹੜੀ ਇਨਫਲੇਸ਼ਨ ਆ ਉਹ 2.7% 'ਤੇ ਆਉਂਦੀ ਆ। ਫਿਰ ਵਾਸੂ ਜੀ, ਇੱਕ ਹੋਰ ਜਿਹੜੇ ਮੈਜ਼ਰਸ ਦੇਖੇ ਜਾ ਰਹੇ ਨੇ ਉਹ ਹੈ CPI ਮੀਡੀਅਨ ਅਤੇ CPI ਟ੍ਰਿਮ। CPI ਮੀਡੀਅਨ ਦੇ ਵਿੱਚ ਕੀ ਆ ਕਿ ਅਸੈਂਡਿੰਗ ਆਰਡਰ ਦੇ ਵਿੱਚ ਆ, ਕਹਿ ਲਓ ਡਿਸੈਂਡਿੰਗ ਆਰਡਰ ਦੇ ਵਿੱਚ ਕੀਮਤਾਂ ਦੇ ਵਿੱਚ ਵਾਧਾ ਘਾਟਾ ਕਿਹੋ ਜਿਹਾ ਹੋਇਆ ਉਹਨੂੰ ਇੱਕ ਟੇਬਲ ਦੇ ਵਿੱਚ ਲਿਖਿਆ ਜਾਂਦਾ। ਫਿਰ ਜਿਹੜਾ ਉਹਦਾ ਮਿਡ ਪੁਆਇੰਟ ਹੁੰਦਾ ਕਿ ਅੱਧੀਆਂ ਚੀਜ਼ਾਂ ਦੀਆਂ ਕੀਮਤਾਂ ਇਸ ਤੋਂ ਘੱਟ ਵਧੀਆਂ ਨੇ, ਅੱਧੀਆਂ ਕੀਮਤ ਚੀਜ਼ਾਂ ਦੀਆਂ ਕੀਮਤਾਂ ਇਸ ਤੋਂ ਜ਼ਿਆਦਾ ਵਾਧਾ ਹੋਇਆ, ਉਹ ਮੀਡੀਅਨ ਨੰਬਰ ਆਇਆ 3.1% 'ਤੇ। ਫਿਰ ਇੱਕ ਮੈਜ਼ਰ ਹੈਗਾ CPI ਟ੍ਰਿਮ। CPI ਟ੍ਰਿਮ ਦੇ ਵਿੱਚ ਔਨ ਬੋਥ ਸਾਈਡਸ ਆਫ ਦ ਸਪੈਕਟ੍ਰਮ ਜਿਨ੍ਹਾਂ ਚੀਜ਼ਾਂ ਦੇ ਵਿੱਚ ਸਭ ਤੋਂ ਜ਼ਿਆਦਾ ਉਛਾਲ ਆਇਆ ਹੁੰਦਾ ਵੀ ਬਹੁਤ ਜ਼ਿਆਦਾ ਕਟੌਤੀ ਹੋ ਗਈ ਕਿਸੇ ਚੀਜ਼ 'ਚ, ਕਿਸੇ ਚੀਜ਼ ਦੀ ਕੀਮਤ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਗਿਆ, ਉਹਨੂੰ ਮਨਫੀ ਕਰਕੇ ਦੇਖ ਲਿਆ ਜਾਂਦਾ। ਉਹ ਜਿਹੜਾ CPI ਟ੍ਰਿਮ ਹੈ ਉਹ ਵੀ 3% 'ਤੇ ਆ। ਜਿਹੜੇ ਆਹ ਵਾਲੇ ਮੈਜ਼ਰਸ ਨੇ ਇਹ ਥੋੜ੍ਹੇ ਜ਼ਿਆਦਾ ਕਹਿ ਲਓ ਰਿਲਾਇਬਲ ਸੰਕੇਤ ਨੇ ਕਿ ਮਹਿੰਗਾਈ ਵਾਲੀ ਕਹਾਣੀ ਕਿਹੜੇ ਪਾਸੇ ਨੂੰ ਜਾ ਰਹੀ ਆ। ਅਤੇ ਵਾਸੂ ਜੀ, ਜੇ ਮੀਡੀਅਨ CPI ਮੀਡੀਅਨ 3.1 ਆ, CPI ਟ੍ਰਿਮ 3% ਆ, ਤਾਂ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਦੇ ਵਿੱਚ ਜਿਹੜੀ ਹੁਣ 30 ਜੁਲਾਈ ਨੂੰ ਆਪਣਾ ਜੋ ਵੀ ਅਨਾਊਂਸਮੈਂਟ ਕਰਨੀ ਆ ਉਹ ਕਟੌਤੀ ਦੇ ਆਸਾਰ ਹੋਰ ਘੱਟ ਗਏ ਨੇ ਇਹਨਾਂ ਨੰਬਰਸ ਦੇ ਆਉਣ ਤੋਂ ਬਾਅਦ।
ਸੋ ਮਨੀ ਮਾਰਕੀਟਸ ਦੇ ਵਿੱਚ ਹੁਣ 15% ਚਾਂਸ ਹੀ ਮੰਨਿਆ ਜਾ ਰਿਹਾ ਕਿ 30 ਜੁਲਾਈ ਨੂੰ ਕੋਈ ਰੇਟ ਕੱਟ ਹੋਏਗਾ।
ਹੁਣ ਬਸੂ ਜੀ ਐਕਚੁਲੀ ਯਾ ਦੈਟਸ ਰਾਈਟ 15% ਆ,
ਸੋ ਕਲੋਜ਼ ਟੂ 15% ਚਾਂਸ ਹੀ ਹੈ।
ਨਹੀਂ ਨਹੀਂ ਐਕਚੁਲੀ ਆਫਟਰ ਦਾ ਡੇਟ ਆ ਇਹ ਹੁਣ ਮੰਨਿਆ ਜਾ ਰਿਹਾ। ਅੱਛਾ ਨਹੀਂ ਠੀਕ ਆ ਠੀਕ ਆ, 15 ਹੀ ਯੂਅਰ ਰਾਈਟ
ਸੋ ਕਲੋਜ਼ ਟੂ 15% ਚਾਂਸ ਆਫ ਅ ਰੇਟ ਕੱਟ। ਅਤੇ ਇਹ ਵਿਜੇ ਜੀ ਜੇ ਇਹਨੂੰ ਆਪਾਂ ਕੰਪੇਅਰ ਕਰਕੇ ਦੇਖੀਏ ਅੱਜ, ਕਿਉਂਕਿ ਅਮਰੀਕਾ ਦੇ ਵਿੱਚ ਵੀ ਇਨਫਲੇਸ਼ਨ
ਵੀ ਆਇਆ ਨੰਬਰ,
ਸੋ ਇਨਫਲੇਸ਼ਨ ਦੇ ਵਿੱਚ ਆਪਣੀ ਜਿਹੜੀ ਇਨਫਲੇਸ਼ਨ ਐਕਸਕਲੂਡਿੰਗ ਐਨਰਜੀ ਪ੍ਰਾਈਸਿਸ ਹੈ 2.7%, ਅਮਰੀਕਾ ਦੇ ਵਿੱਚ ਜਿਹੜਾ ਹੈਡਲਾਈਨ ਇਨਫਲੇਸ਼ਨ ਨੰਬਰ 2.7% ਆ।
ਹਾਂਜੀ,
ਅਤੇ ਉੱਥੇ ਜੇ ਤੁਸੀਂ ਗੈਸ ਅਤੇ ਫੂਡ ਪ੍ਰਾਈਸਿਸ ਨੂੰ ਐਕਸਕਲੂਡ ਕਰੋ ਜਿਹੜੀ ਕੋਰ ਇਨਫਲੇਸ਼ਨ ਨੰਬਰ ਆ ਉਹ 2.9% ਆ। ਸੋ ਉਹਨਾਂ ਦੀ ਕੋਰ ਇਨਫਲੇਸ਼ਨ ਅਤੇ ਹੈਡਲਾਈਨ ਇਨਫਲੇਸ਼ਨ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ।
ਹਾਂਜੀ,
ਆਪਣੇ ਇੱਥੇ ਕਾਰਬਨ ਟੈਕਸ ਦੇ ਜਿਹੜਾ ਇੱਕ ਕਹਿ ਲਓ ਫੈਕਟਰ ਕਰਕੇ ਸਾਡੀ ਹੈਡਲਾਈਨ ਇਨਫਲੇਸ਼ਨ ਅਤੇ ਕੋਰ ਇਨਫਲੇਸ਼ਨ ਨੰਬਰ ਦੇ ਵਿੱਚ ਫਰਕ ਕਾਫੀ ਜ਼ਿਆਦਾ ਹੋ ਗਿਆ
ਜੀ। ਅਤੇ ਇੱਥੇ ਵਾਸੂ ਜੀ ਹੁਣ ਜਿਹੜੀਆਂ ਚੀਜ਼ਾਂ ਨੇ ਸਭ ਤੋਂ ਜ਼ਿਆਦਾ ਇਨਫਲੇਸ਼ਨ ਦੇ ਵਿੱਚ ਕੰਟਰੀਬਿਊਟ ਕੀਤਾ, ਇੱਕ ਤਾਂ ਗੱਡੀਆਂ ਦੀਆਂ ਕੀਮਤਾਂ, ਕੱਪੜਿਆਂ ਦੀਆਂ ਕੀਮਤਾਂ, ਫੁੱਟਵੇਅਰ ਦੀਆਂ ਕੀਮਤਾਂ, ਉਹਨਾਂ ਨੇ ਇਸ ਇੰਡੈਕਸ ਦੇ ਉੱਪਰ ਜ਼ਿਆਦਾ ਜ਼ੋਰ ਪਾਇਆ। ਫੋਰ ਐਗਜ਼ਾਮਪਲ ਜਿਹੜੇ ਡਿਊਰੇਬਲ ਗੁੱਡਸ ਨੇ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਓਵਰਆਲ 2.7% ਵਾਧਾ ਹੋਇਆ। ਜਿਹੜੇ ਪੈਸੇਂਜਰ ਵਹੀਕਲਸ ਨੇ ਉਹਦੇ ਉਹਨਾਂ ਦੀਆਂ ਕੀਮਤਾਂ 4.1% ਵਧੀਆਂ ਨੇ। ਉਹਦੇ ਵਿੱਚ ਵੀ ਜੇ ਫਰਦਰ ਦੇਖਿਆ ਜਾਵੇ ਜਿਹੜੀਆਂ ਤਾਂ ਹੈਗੀਆਂ ਨੇ ਨਵੀਆਂ ਕਾਰਾਂ, ਉਹਨਾਂ ਦੀ ਕੀਮਤ ਜੂਨ ਦੇ ਵਿੱਚ ਪਿਛਲੇ ਸਾਲ ਦੀ ਜੂਨ ਨਾਲੋਂ 5.2% ਵਧੀ। ਯੂਜ਼ਡ ਗੱਡੀਆਂ ਦੀ ਕੀਮਤ ਜੂਨ ਦੇ ਵਿੱਚ 1.7% ਵਧੀ ਆ, ਅਤੇ ਇਹ ਪਿਛਲੇ 1.5 ਸਾਲ ਤੋਂ ਵੀ ਵੱਧ ਸਮੇਂ ਤੋਂ ਪਹਿਲੀ ਵਾਰ ਇੰਝ ਹੋਇਆ ਕਿ ਯੂਜ਼ਡ ਕਾਰਾਂ ਦੀ ਕੀਮਤ ਈਅਰ ਓਵਰ ਈਅਰ ਉਹਦੇ ਵਿੱਚ ਵਾਧਾ ਦਰਜ ਕੀਤਾ ਗਿਆ ਹੋਵੇ।
ਬਿਲਕੁਲ, ਇਸੇ ਤਰ੍ਹਾਂ ਫਰਨੀਚਰ 3.3% ਮਹਿੰਗਾ ਹੋਇਆ, ਅਤੇ ਕਲੋਥਿੰਗ ਫੁੱਟਵੇਅਰ 2% ਇਹ ਮਹਿੰਗੇ ਹੋਏ ਨੇ
ਜੀ,
ਕੱਪੜੇ ਅਤੇ ਜੁੱਤੇ
ਜੀ।
ਬਾਕੀ ਆਈ ਥਿੰਕ ਆਲਮੋਸਟ ਅਸੀਂ ਸਾਰੀ ਗੱਲ ਕਰ ਹੀ ਲਈ ਹੈ। ਸੋ ਹੁਣ ਇਹਦਾ ਦੇਖਣਾ ਹੋਏਗਾ ਕਿ 30 ਜੁਲਾਈ ਨੂੰ ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟ ਡਿਸੀਜਨ ਦੇ ਉੱਤੇ ਕੋਈ ਫਰਕ ਪੈਂਦਾ ਕਿ ਨਹੀਂ। 15% ਹੀ ਚਾਂਸ ਹੈਗਾ, ਬਿਕਾਜ਼ ਦਿਸ ਵਾਸ ਦਾ ਲਾਸਟ ਮੇਜਰ ਡੇਟਾ ਸੈੱਟ ਟੂ ਬੀ ਰਿਲੀਜ਼ਡ ਬਾਈ ਸਟੈਟਕੈਨ ਫੋਰ ਦਾ 30th ਜੁਲਾਈ ਨਾਮ।
ਜੌਬ ਨੰਬਰਸ ਇਹ ਕਹਿੰਦੇ ਜਿਹੜੇ ਪਿਛਲੇ ਹਫ਼ਤੇ ਆਏ ਕਿ ਜੀ 83,000 ਨੌਕਰੀਆਂ, ਸਰਪ੍ਰਾਈਜ਼ ਆ ਗਿਆ ਕੈਨੇਡੀਅਨ ਇਕੋਨਮੀ 'ਚ ਕਿ 83,000 ਨੌਕਰੀਆਂ ਐਡ ਹੋ ਗਈਆਂ। ਉਸ ਤੋਂ ਪਹਿਲਾਂ ਜੀ ਡੀ ਪੀ ਦੇ ਨੰਬਰਸ ਭਾਵੇਂ ਥੋੜ੍ਹੀ ਜਿਹੀ ਕੰਸਰਨਿੰਗ ਤਸਵੀਰ ਪੇਸ਼ ਕਰਦੇ ਸੀ, ਪਰ ਜਿਹੜੇ ਵਾਸੂ ਜੀ ਹੁਣ ਆਹ 2 ਡੇਟਾ ਸੈੱਟਸ ਨੇ ਇਹਨਾਂ ਨੇ ਆਲਰੇਡੀ ਇਸ ਗੱਲ ਦੀ ਉਮੀਦ ਨੂੰ ਬਹੁਤ ਜ਼ਿਆਦਾ ਹੁਣ ਮੱਠਾ ਕਰ ਦਿੱਤਾ ਵੀ ਇੰਟਰਸਟ ਰੇਟ ਨਹੀਂ ਘਟਣ ਵਾਲਾ 30 ਜੁਲਾਈ ਨੂੰ। ਉਸ ਤੋਂ ਅਗਲੀ ਮੀਟਿੰਗ ਸਤੰਬਰ 'ਚ ਹੋਣੀ ਆ, ਅਤੇ ਅਫਕੋਰਸ ਉਦੋਂ ਤੱਕ ਤਾਂ ਹੋਰ ਬਹੁਤ ਨਵਾਂ ਡੇਟਾ ਆ ਜਾਣਾ, ਪਰ ਹਾਲ ਦੀ ਘੜੀ ਐਜ਼ ਆਫ ਟੂਡੇ ਇਹ ਮੰਨਿਆ ਜਾ ਰਿਹਾ ਵੀ ਸਤੰਬਰ ਦੇ ਵਿੱਚ ਵੀ ਰੇਟ ਘਟਣ ਦੇ ਚਾਂਸ 40-41% ਹੀ ਨੇ।
ਸੋ ਤੁਸੀਂ ਦੇਖੋ ਨਾ ਕਿ ਇੰਟਰਸਟ ਰੇਟ ਕਦੋਂ ਘਟਾਇਆ ਜਾਂਦਾ, ਜਦੋਂ ਲੱਗੇ ਕਿ ਇਕੋਨਮੀ ਨੂੰ ਸਮਰਥਨ ਦੀ ਲੋੜ ਆ, ਕਿ ਇਕੋਨਮੀ ਬੜੀ ਵੀਕ ਹੋ ਰਹੀ ਆ, ਇਕੋਨਮੀ ਦੇ ਵਿੱਚ
ਜੋਬਸ
ਆ ਰਹੀ ਆ, ਖੜੋਤ ਆ ਰਹੀ ਆ, ਅਤੇ ਉਦੋਂ ਫਿਰ ਮਨੀ ਸਪਲਾਈ ਵਧਾਉਣ ਵਾਸਤੇ ਇੰਟਰਸਟ ਰੇਟ ਘਟਾਇਆ ਜਾਂਦਾ। ਇੰਟਰਸਟ ਰੇਟ ਕਦੋਂ ਨਹੀਂ ਘਟਾਇਆ ਜਾਂਦਾ, ਜਦੋਂ ਮਹਿੰਗਾਈ ਦਰ ਬਹੁਤ ਜ਼ਿਆਦਾ ਵਧੀ ਹੋਵੇ, ਕਿ ਅਸੀਂ ਇੱਧਰੋਂ ਇੰਟਰਸਟ ਰੇਟ ਘਟਾਈਏ ਇਕੋਨਮੀ ਨੂੰ ਸਮਰਥਨ ਦੇਣ ਲਈ, ਅਤੇ ਫਿਰ ਮਨੀ ਸਪਲਾਈ ਇੰਨੀ ਵੱਧ ਜਾਏ ਕਿ ਚੀਜ਼ਾਂ ਦੀ ਡਿਮਾਂਡ ਵੱਧ ਜਾਏ ਅਤੇ ਉਹਦੇ ਨਾਲ ਇਨਫਲੇਸ਼ਨ ਵੱਧ ਜਾਏ। ਸੋ ਉਦੋਂ ਫਿਰ ਬੈਂਕ ਆਫ ਕੈਨੇਡਾ ਕਤਰਾਉਂਦਾ, ਇਹੀ ਮੋਨਿਟਰੀ ਪਾਲਿਸੀ ਇਹੀ ਬੈਲੈਂਸ ਕਰਨਾ ਹੁੰਦਾ। ਹੁਣ ਦੋਨੋਂ ਜਿਹੜੇ ਇੰਡੀਕੇਟਰਸ ਨੇ, ਇਨਫਲੇਸ਼ਨ ਐਜ਼ ਇਟ ਇਜ਼ ਵਧੀ ਹੋਈ ਆ, ਸੋ ਜਿਹੜੇ ਤੁਸੀਂ ਐਕਸਕਲੂਡਿੰਗ ਐਨਰਜੀ ਅਤੇ ਮੀਡੀਅਨ ਅਤੇ ਟ੍ਰਿਮ ਜੇ ਤੁਸੀਂ ਇਨਫਲੇਸ਼ਨ ਸੀ ਪੀ ਆਈ ਇੰਡੈਕਸ ਦੇਖੋਗੇ ਅਤੇ ਉਹ ਵਧੇ ਹੋਏ ਨੇ। ਸੋ ਇਸ ਕਰਕੇ ਇੰਟਰਸਟ ਰੇਟ ਘਟਾਉਣਾ ਬਣਦਾ ਨਹੀਂ, ਅਤੇ ਇੰਟਰਸਟ ਰੇਟ ਘਟਾਉਣਾ ਕਿਉਂ ਸੀ, ਵੀ ਇਕੋਨਮੀ ਨੂੰ ਸਪੋਰਟ ਕਰਨੀ ਆ। ਉਹ ਕਹਿੰਦੇ ਇਕੋਨਮੀ ਨੂੰ ਐਜ਼ ਇਟ ਇਜ਼ ਲੱਗਦਾ ਹੀ ਨਹੀਂ ਲੋੜ ਆ, ਕਿਉਂਕਿ ਜੋਬਸ ਬਹੁਤ ਜਨਰੇਟ ਹੋ ਰਹੀ
ਆ। ਵਾਸੂ ਜੀ ਇੱਧਰੋਂ ਕੁਝ ਸਰਵੇਜ਼ ਅਜਿਹੇ ਵੀ ਆਏ ਨੇ, ਸਰਵੇ ਥੋੜ੍ਹਾ ਪੁਰਾਣਾ ਆਈ ਥਿੰਕ ਉਹ ਪਰ ਪਬਲਿਸ਼ ਅੱਜ ਕੱਲ੍ਹ 'ਚ ਹੀ ਹੋਇਆ, ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੋਕ ਆਪਣੀਆਂ ਕਿਸ਼ਤਾਂ ਨੂੰ ਲੈ ਕੇ, ਡੈਟ ਨੂੰ ਲੈ ਕੇ ਕੰਸਰਨ ਬਹੁਤ ਨੇ, ਕਰਜ਼ੇ ਤੋਂ ਲੋਕ ਪਰੇਸ਼ਾਨ ਨੇ, ਅਤੇ ਕਰਜ਼ੇ ਤੋਂ ਪਰੇਸ਼ਾਨੀ ਦਾ ਰੀਜ਼ਨ ਕੀ ਹੈ ਕਿ ਤੁਹਾਡੀ ਜਿਹੜੀ ਕਿਸ਼ਤ ਹੈਗੀ ਹੈ ਕਰਜ਼ੇ ਦੀ ਉਹ ਵਧੀ ਹੋਈ ਆ। ਅਜੇ ਵੀ ਇਹ ਨਾ ਭੁੱਲੀਏ, ਦੇਰ ਇਜ਼ ਅ ਸਿਗਨੀਫਿਕੈਂਟ ਨੰਬਰ ਆਫ ਇੰਡੀਵਿਜੁਅਲਸ ਜਿਨ੍ਹਾਂ ਨੇ 2021 ਦੇ ਵਿੱਚ ਜਾਂ ਲੇਟ 2020 ਦੇ ਵਿੱਚ ਜਾਂ ਅਰਲੀ 2021 ਦੇ ਵਿੱਚ ਆਪਣੀਆਂ ਮੋਰਗੇਜਿਸ ਜਿਨ੍ਹਾਂ ਨੇ ਉਦੋਂ ਫਿਕਸ ਕਰਾ ਲਈਆਂ ਸੀ, ਬਹੁਤ ਘੱਟ ਰੇਟ 'ਤੇ ਮੋਰਗੇਜਿਸ ਫਿਕਸ ਹੋਈਆਂ ਨੇ, ਉਹਨਾਂ ਦੀਆਂ ਰਿਨਿਊਅਲਸ ਹੁਣ ਆ ਰਹੀਆਂ ਨੇ, ਅਤੇ ਜਿਨ੍ਹਾਂ ਨੂੰ ਕਿਤੇ ਉਦੋਂ 2.5% 2% 2% 2.5% 'ਤੇ ਫਿਕਸਡ ਰੇਟ ਮਿਲ ਗਿਆ ਸੀ, ਜਦੋਂ ਹੁਣ ਮੋਰਗੇਜ ਰਿਨਿਊ ਹੋ ਰਹੀ ਆ ਤਾਂ ਹੁਣ ਜਿਹੜਾ ਰੇਟ ਆ ਉਹ ਤੋਂ ਕਿਤੇ ਜ਼ਿਆਦਾ। ਇਸ ਕਰਕੇ ਇੱਕ ਸਿਗਨੀਫਿਕੈਂਟ ਨੰਬਰ ਇਹੋ ਜਿਹਾ ਲੋਕਾਂ ਦਾ ਜਿਨ੍ਹਾਂ ਨੂੰ ਆਪਣਾ ਉਸ ਡੈਟ ਦਾ ਲੈਵਲ ਹੁਣ ਵਧੇ ਹੋਏ ਵਿਆਜ ਇਨਵਾਇਰਮੈਂਟ ਦੇ ਵਿੱਚ ਵਧੀਆਂ ਹੋਈਆਂ ਕਿਸ਼ਤਾਂ ਕਰਕੇ ਉਹ ਬੋਝ ਹੋਰ ਕਿਤੇ ਜ਼ਿਆਦਾ ਮਹਿਸੂਸ ਹੋ ਰਿਹਾ ਹੁਣ।
ਯਾ ਸੋ ਬ੍ਰਿਟਿਸ਼ ਕੋਲੰਬੀਅਨਸ ਨੂੰ ਪੁੱਛਿਆ ਗਿਆ ਵੀ ਸਾਰੇ ਖਰਚੇ ਵਗੈਰਾ ਕੱਢ ਕੇ ਤੁਹਾਨੂੰ ਮਹੀਨੇ ਦੇ ਅੰਤ 'ਤੇ ਕਿੰਨੇ ਕੁ ਪੈਸੇ ਬਚਦੇ ਨੇ। ਉਹ ਕਹਿੰਦੇ ਕਿ ਸਾਨੂੰ ਹੁਣ $890 ਹੀ ਬਚਦੇ ਨੇ ਐਵਰੇਜ ਆ ਇਹ। ਸੋ ਪਹਿਲੇ ਕੁਆਟਰ ਦੇ ਵਿੱਚ ਨੰਬਰ $800 ਸੀ
ਜੀ।
ਸੋ $890 ਹੁਣ ਸੈਕਿੰਡ ਕੁਆਟਰ ਦੇ ਵਿੱਚ ਬਚੇ ਨੇ ਬ੍ਰਿਟਿਸ਼ ਕੋਲੰਬੀਅਨਸ ਨੂੰ, ਇਹ ਐਵਰੇਜ ਆ
ਜੀ।
ਤੇ ਜ਼ਿਆਦਾਤਰ ਬ੍ਰਿਟਿਸ਼ ਕੋਲੰਬੀਅਨਸ ਕਹਿੰਦੇ ਆ ਕਿ ਐਜ਼ ਇਟ ਇਜ਼ ਸਾਨੂੰ ਇੱਕ ਵੀ ਡਾਲਰ ਬਚਦਾ ਨਹੀਂ, ਵੀ ਮਹੀਨੇ ਦੇ ਅੰਤ ਤੇ ਸਾਡੇ ਕੋਲ ਸਾਰੇ ਪੈਸੇ ਮੁੱਕ ਜਾਂਦੇ ਆ। ਤੇ ਬਹੁਤ ਸਾਰੇ ਬ੍ਰਿਟਿਸ਼ ਕੋਲੰਬੀਅਨਸ ਨੇ ਕਿਹਾ ਵੀ ਜੇ $200 ਦਾ ਵੀ ਅਚਾਨਕ ਤੋਂ ਖਰਚਾ ਆ ਗਿਆ ਤੇ ਸਾਡੇ ਕੋਲੋਂ ਕਹਿੰਦੇ $200 ਨਹੀਂ ਸਰਨਾ, ਅਸੀਂ ਕਹਿੰਦੇ ਇੰਸੋਲਵੈਂਟ ਹੋ ਜਾਵਾਂਗੇ, ਸਾਡੇ ਕੋਲ ਆਪਣੇ ਬਿਲਸ ਤੇ ਆਪਣੇ ਜਿਹੜੇ ਵਿਆਜ ਦਾ ਭੁਗਤਾਨ ਨਹੀਂ ਕੀਤਾ ਜਾਣਾ,
ਉਸ ਸਾਰੇ
$200 ਨਹੀਂ ਹੈਗਾ।
ਸੋ ਇਸ ਇਨਵਾਇਰਮੈਂਟ ਦੇ ਵਿੱਚ ਦੇਖੋ ਕਿ ਵਿਆਜ ਦਰ ਦੀ ਕਟੌਤੀ ਦੇ ਉੱਪਰ ਕਿੰਨਾ ਜ਼ਿਆਦਾ ਦਰਮਦਾਰ ਆ, ਕਿੰਨੇ ਲੋਕ ਅਜਿਹੇ ਨੇ ਜਿਹੜੇ ਕਿ ਇਸ ਗੱਲ ਦੇ ਉੱਪਰ ਨਿਰਭਰ ਕਰਦੇ ਨੇ ਵੀ ਹਾਏ ਜੇ ਵਿਆਜ ਦਰ ਘੱਟ ਜਾਂਦੀ ਆ ਤਾਂ ਐਟਲੀਸਟ ਥੋੜ੍ਹਾ ਜਿਹਾ ਕਿਤੋਂ ਕੁਝ ਰਾਹਤ ਦਾ ਸੰਕੇਤ ਹੋਏਗਾ। ਪਰ ਹਾਲ ਦੀ ਘੜੀ 30 ਜੁਲਾਈ ਨੂੰ ਇਹ ਭੁੱਲ ਜਾਈਏ ਕਿ ਬੈਂਕ ਆਫ ਕੈਨੇਡਾ ਕੋਈ ਵੀ ਕਟੌਤੀ ਇੰਟਰਸਟ ਰੇਟ ਦੇ ਵਿੱਚ ਕਰਨ ਵਾਲਾ ਹੈ। ਵਾਸੂ ਜੀ, ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਆਪਣੀ ਕੈਬਨਿਟ ਦੇ ਨਾਲ ਇੱਕ ਵਰਚੁਅਲ ਮੀਟਿੰਗ ਕਰਦੇ ਪਏ ਨੇ ਅਤੇ ਉਸ ਵਰਚੁਅਲ ਮੀਟਿੰਗ ਦਾ ਵਿਸ਼ਾ ਇਹ ਰਹਿਣ ਵਾਲਾ ਕਿ 1 ਅਗਸਤ ਤੋਂ ਡੋਨਲਡ ਟਰੰਪ ਨੇ ਧਮਕੀ ਦਿੱਤੀ ਹੋਈ ਆ ਕਿ ਕੈਨੇਡੀਅਨ ਪ੍ਰੋਡਕਟਸ ਦੇ ਉੱਪਰ 35% ਟੈਰਿਫ ਲੱਗੇਗਾ। ਹੁਣ ਇੱਕ ਤਰੀਕੇ ਸਾਨੂੰ ਇਹ ਵੀ ਪਤਾ ਕਿ ਅਮਰੀਕਾ ਦੇ ਨਾਲ ਜਿਹੜੀ ਟ੍ਰੇਡ ਡੀਲ ਨੈਗੋਸ਼ੀਏਟ ਕਰਨ ਦੀ ਕੋਸ਼ਿਸ਼ ਚੱਲ ਰਹੀ ਆ, ਉਹਦੀ ਵੀ ਹੁਣ ਡੈਡਲਾਈਨ ਇੱਕ ਤਰ੍ਹਾਂ 1 ਅਗਸਤ ਹੀ ਬਣ ਗਈ ਹੈ, ਕਿਉਂਕਿ ਜੇ ਅਮਰੀਕਾ ਨਾਲ ਕੋਈ ਡੀਲ ਹੋ ਜਾਂਦੀ ਆ ਉਹਦਾ ਮਤਲਬ ਇਹ ਹੋਏਗਾ ਕਿ ਟੈਰਿਫ 35% ਨਹੀਂ ਘੱਟ ਹੋਏਗਾ, ਜਾਂ ਹੋਪਫੁਲੀ ਬੈਸਟ ਕੇਸ ਸਿਨੈਰੀਓ ਕਿ ਜਮ੍ਹਾਂ ਵੀ ਟੈਰਿਫ ਕੋਈ ਵੀ ਨਹੀਂ ਹੋਏਗਾ। ਪਰ ਜੇ ਕਿਤੇ 1 ਅਗਸਤ ਤੋਂ ਪਹਿਲਾਂ ਕੋਈ ਡੀਲ ਨਹੀਂ ਹੋ ਪਾਉਂਦੀ ਫਿਰ ਟਰੰਪ ਦੀ ਜਿਹੜੀ ਉਹ 35% ਟੈਰਿਫ ਵਾਲੀ ਡੈਡਲਾਈਨ ਆ ਉਹ ਤਾਂ ਫਿਰ ਖੜੀ ਆ ਤਰੀਕ। ਸੋ ਅੱਜ ਉਹਦੇ ਸੰਦਰਭ ਦੇ ਵਿੱਚ ਇੱਕ ਮੀਟਿੰਗ ਮਾਰਕ ਕਾਰਨੀ ਆਪਣੀ ਕੈਬਨਿਟ ਨਾਲ ਕਰ ਰਹੇ ਨੇ।
ਸੋ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਮੀਟਿੰਗ ਜਾਣ ਤੋਂ ਪਹਿਲਾਂ ਮਾਰਕ ਕਾਰਨੀ ਨੇ ਕਿਹਾ ਕਹਿੰਦੇ ਹੁਣ ਜਿਹੜੀ ਸਾਡੀ ਨੈਗੋਸੀਏਸ਼ਨ ਅਮਰੀਕਾ ਦੇ ਨਾਲ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇੰਟੈਂਸੀਫਾਈ ਹੋਣ ਜਾ ਰਹੀ ਹੈ, ਕੋਈ ਖਾਸ ਨਵੀਂ ਗੱਲ ਅਜੇ ਤੱਕ ਨਿਕਲੀ ਨਹੀਂ। ਬਾਕੀ ਇਹ ਵੀ ਦੱਸਿਆ ਉਹਨਾਂ ਨੇ ਕਿ 22 ਤਰੀਕ ਨੂੰ ਉਹ ਸਾਰੇ ਪ੍ਰੀਮੀਅਰ ਦੇ ਨਾਲ ਵੀ ਮੁਲਾਕਾਤ ਕਰਨਗੇ, ਸੋ 22 ਜੁਲਾਈ ਨੂੰ ਫਸਟ ਮਿਨਿਸਟਰ ਮੀਟਿੰਗ ਜਿਹੜੀ ਹੋਣੀ ਹੈ, ਸੋ ਉਹਦੇ ਵਿੱਚ ਵੀ ਇਸ ਸੰਬੰਧੀ ਸਾਰੀ ਡਿਸਕਸ਼ਨ ਵਗੈਰਾ ਹੋਏਗੀ। ਬਾਕੀ ਡੋਨਲਡ ਟਰੰਪ ਦਾ ਵਿਜੇ, ਡੋਨਲਡ ਟਰੰਪ ਬਾਰੇ ਕੀ ਡਿਸਕਸ਼ਨ ਕਰ ਸਕਦੇ ਹੋ ਤੁਸੀਂ?
ਕੁਝ ਨਹੀਂ ਕਰ ਸਕਦੇ,
ਪਤਾ ਹੀ ਨਹੀਂ ਕੁਛ।
ਇੱਕ ਚੀਜ਼ ਆਪਣਾ ਇਨਫਲੇਸ਼ਨ ਵਾਲੀ ਗੱਲ ਕਰਨੀ ਰਹਿ ਗਈ ਸੀ, ਉਹ ਮਾੜੀ ਜੀ ਦੱਸ ਦਈਏ ਵੀ BC ਦੇ ਵਿੱਚ ਜਿਹੜਾ ਜੂਨ ਦੇ ਵਿੱਚ ਇਨਫਲੇਸ਼ਨ ਨੰਬਰ ਆ ਉਹ ਨੈਸ਼ਨਲ ਐਵਰੇਜ ਨਾਲੋਂ ਜ਼ਿਆਦਾ 2.1% ਰਿਹਾ ਹੈ। ਤੇ BC ਦੇ ਵਿੱਚ ਵਸੂ ਜੀ ਇਹਦਾ ਇੱਕ ਪਹਿਲੂ ਇਹ ਹੋਇਆ ਕਰਦਾ ਕਿ ਦ ਕੋਸਟ ਆਫ ਲਿਵਿੰਗ, ਆਪਾਂ ਦੇਖੋ ਬ੍ਰਿਟਿਸ਼ ਕੋਲੰਬੀਅਨਸ ਦੇ ਸਿਰ ਡੈਟ ਦਾ ਜਿਹੜਾ ਬੋਝ ਆ ਉਹ ਕਿਸ ਹਿਸਾਬ ਦਾ, ਅੱਛਾ ਡੈਟ ਦਾ ਬੋਝ ਇਸ ਕਰਕੇ ਵੀ ਜ਼ਿਆਦਾ ਕਿਉਂਕਿ ਪ੍ਰੋਪਰਟੀਜ਼ ਦੀ ਵੈਲਿਊਜ਼ ਇੱਥੇ ਜ਼ਿਆਦਾ ਨੇ, ਇਸ ਕਰਕੇ ਮੋਰਗੇਜ ਲੋਡ ਜ਼ਿਆਦਾ। ਸੋ ਇੱਥੇ ਆਪਣਾ ਜਿਹੜਾ ਇਨਫਲੇਸ਼ਨ ਨੰਬਰ ਆ ਉਹ 2.1% ਰਿਹਾ। ਅੱਛਾ ਇੱਕ ਚੀਜ਼ ਹੋਰ ਜਿਹੜੀ ਇੰਟਰਸਟਿੰਗ ਆ, ਵਨ ਆਫ ਦ ਮੇਨ ਕੰਟਰੀਬਿਊਟਿੰਗ ਫੈਕਟਰਸ ਜਿਹੜਾ ਕਿ ਜੂਨ ਦੇ ਇਨਫਲੇਸ਼ਨ ਨੰਬਰ 'ਚ ਰਿਹਾ ਵੀ ਕਾਰਾਂ ਮਹਿੰਗੀਆਂ ਸੀਗੀਆਂ ਜੂਨ 'ਚ, ਹੁਣ ਜੇ ਟੈਸਲਾ ਨੇ $20,000 ਕੀਮਤ ਘਟਾ ਦਿੱਤੀ ਗੱਡੀ ਦੀ, ਕੀ ਉਹ ਪ੍ਰੈਸ਼ਰ ਪਾਏਗਾ ਬਾਕੀ ਆਟੋ ਮੈਨੂਫੈਕਚਰਰਸ ਦੇ ਉੱਪਰ ਵੀ ਕਿ ਉਹ ਵੀ ਆਪਣੇ ਗੱਡੀਆਂ ਦੀਆਂ ਕੀਮਤਾਂ ਦੇ ਵਿੱਚ ਕੁਝ ਤਬਦੀਲੀਆਂ ਕਰਨ? ਆਲਰੇਡੀ ਆਈ ਵਾਸ ਟਾਕਿੰਗ ਟੂ ਸੰਬਡੀ ਯੈਸਟਰਡੇ ਹੂ ਇਜ਼ ਐਕਟਿਵਲੀ ਲੁਕਿੰਗ ਫੋਰ ਅ ਵਹੀਕਲ, ਉਹ ਕਹਿੰਦੇ ਹੁਣ ਬਹੁਤ ਵਧੀਆ ਡੀਲਸ ਮਿਲ ਰਹੀਆਂ ਨੇ, ਕਹਿੰਦੇ ਡੀਲਰਸ਼ਿਪਸ ਦੀ ਸਥਿਤੀ ਇਹ ਹੈ, ਉਹ ਕਹਿੰਦੇ ਗੱਡੀ ਲੈ ਜਾਓ ਬਸ, 0% ਫਾਈਨੈਂਸਿੰਗ, ਕਹਿੰਦੇ ਨੈਗੋਸ਼ੀਏਸ਼ਨ ਦਾ ਰੂਮ ਬਹੁਤ ਜ਼ਿਆਦਾ। ਸੋ ਮੇ ਬੀ ਜਦੋਂ ਇਸ ਮਹੀਨੇ ਦੇ ਨੰਬਰਸ ਅਗਲੇ ਮਹੀਨੇ ਆਉਣਗੇ ਉਹਦੇ ਵਿੱਚ ਹੋ ਸਕਦਾ ਕਿ ਕਾਰਾਂ ਵਾਲਾ ਜਿਹੜਾ ਪਹਿਲੂ ਥੋੜ੍ਹਾ ਸਵੱਲਾ ਹੋਇਆ ਹੋਵੇ।
ਇਲੈਕਟ੍ਰਿਕ ਔਰ ਗੈਸੋਲੀਨ?
ਨਾ, ਦੈਟਸ ਦ ਬਿਗੈਸਟ ਕੁਐਸਚਨ। ਪਰ ਜੇ ਇਲੈਕਟ੍ਰਿਕ ਕਾਰਾਂ ਦੀ ਕੀਮਤ ਘੱਟਦੀ ਆ, ਕਿਉਂਕਿ ਦੇਖੋ ਸਭ ਤੋਂ ਵੱਡਾ ਇੱਕ ਡਿਸਇਨਸੈਂਟਿਵ ਕੀ ਸੀਗਾ EV ਖਰੀਦਣ ਦਾ, ਸਪੈਸ਼ਲੀ ਜਦੋਂ ਮਾਡਲ ਵਾਈ ਵਰਗੀ ਗੱਡੀ $84,000 ਤੇ ਪਹੁੰਚ ਗਈ ਸੀ, ਕਿ ਇਹੋ ਜਿਹੀ ਗੱਡੀ ਇੰਨੇ ਹੀ ਸਪੇਸ ਵਾਲੀ, ਇਹੋ ਜਿਹੀ ਯੂਟੀਲਿਟੀ ਵਾਲੀ, ਜੇ ਤੁਸੀਂ ਗੈਸੋਲੀਨ ਵਾਲੀ ਗੱਡੀ ਖਰੀਦਦੇ ਹੋ ਤੁਹਾਡੇ ਪੈਸੇ ਇੰਨੇ, ਯੂ ਸੇਵ ਮਨੀ, ਤੁਹਾਨੂੰ ਅਪ ਫਰੰਟ ਇੰਨੇ ਪੈਸੇ ਨਹੀਂ ਦੇਣੇ ਪੈਣੇ। ਹੁਣ ਜੇ ਗੈਸ ਵਾਲੀ ਗੱਡੀ ਉਨੇ ਕੀ ਸਾਈਜ਼ ਦੀ ਤੁਹਾਨੂੰ ਮਿਲਦੀ ਹੈ, ਸੇ 52,000 55,000 ਦੀ, EV ਮਿਲਦੀ ਪਈ ਹੈ 64,000 ਦੀ, ਤਾਂ ਫਿਰ ਕੁਡ ਦੈਟ ਬੀ ਦ ਡੀਲ, ਯੂ ਨੋ ਦ ਡੀਲ ਮੇਕਰ?
ਯਾ, ਬਟ
ਡੀਲ ਮੇਕਰ ਦਾ ਟਰੰਪ ਨੇ।
ਬਹੁਤ ਸਾਰੇ ਲੋਕ ਆਈ ਥਿੰਕ ਥੋੜ੍ਹਾ ਵੇਟ ਐਂਡ ਵਾਚ ਵੀ ਕਰਨਗੇ, ਕਿਉਂਕਿ ਫੈਡਰਲ ਸਰਕਾਰ ਵੱਲੋਂ ਜਿਹੜਾ EV ਇਨਸੈਂਟਿਵ ਤਿਆਰ ਕੀਤਾ ਜਾ ਰਿਹਾ,
ਹਾਂਜੀ,
ਵੀ ਫੈਡਰਲ ਸਰਕਾਰ ਕਿਸ ਤਰ੍ਹਾਂ ਦੀ ਕੋਈ ਯੋਜਨਾ ਲੈ ਕੇ ਆਉਂਦੀ ਹੈ, ਵੀ ਕੀ ਉਹ ਸਿਰਫ ਕੈਨੇਡੀਅਨ ਮੇਡ EVs ਵਾਸਤੇ ਹੁੰਦਾ, ਵੀ ਜਾਂ ਉਹਦੇ 'ਚ ਟੈਸਲਾ ਨੂੰ ਵੀ ਕਵਰ ਕਰਦੇ ਨੇ। ਸੋ ਦੈਟ ਸਟਿਲ ਰਿਮੇਨਸ ਟੂ ਬੀ ਸੀਨ।
ਬਾਏ ਦ ਵੇ, ਸਪੀਕਿੰਗ ਆਫ ਟੈਸਲਾ, ਉਹਨਾਂ ਨੇ ਹੁਣ ਇੰਡੀਆ ਦੇ ਵਿੱਚ ਮਾਡਲ ਵਾਈ ਲਾਂਚ ਕਰਨ ਦੀ ਗੱਲ ਕਰ ਦਿੱਤੀ ਆ, $65,00,000 ਦੀ, ਸੱਠ ਕੁ ਲੱਖ ਤੋਂ ਸ਼ੁਰੂ ਹੋ ਜਾਂਦੀ ਹੈ, ਜਸਟ ਅੰਡਰ $60,00,000, ਉਹ ਜਿਹੜੀ ਰੀਅਰ ਵੀਲ ਡਰਾਈਵ ਵਾਲਾ ਮਾਡਲ ਆ, ਜਿਹੜਾ
$1,00,000 ਹੋ ਗਿਆ ਕੈਨੇਡੀਅਨ,
ਕਰੈਕਟ,
ਮੋਟਾ ਮੋਟਾ।
ਹਾਂ, ਜੋ ਕਿ ਜੇ ਅਸੀਂ ਇੱਥੇ ਦੇਖੀਏ, ਇੱਥੇ ਤਾਂ $64,000 ਦੇ ਵਿੱਚ ਉਹ ਆਲ ਵੀਲ ਡਰਾਈਵ ਹੈਗੀ ਆ, ਅਤੇ ਕਿੱਥੇ ਉੱਥੇ ਆਲ ਵੀਲ ਡਰਾਈਵ ਮਿਲਦੀ ਆ ਅਬਾਊਟ $67,000-$68,000 ਦੀ, ਜੋ ਕਿ ਮੋਰ ਦੈਨ $100,000 ਆ। ਉੱਥੇ ਹੀ ਫਿਰ ਗੱਲ ਆ ਜਾਣੀ ਆ ਨਾ ਕਿ ਇੰਡੀਆ ਦੇ ਵਿੱਚ ਜਿਹੜੀ ਇੰਪੋਰਟ ਡਿਊਟੀ ਅਤੇ ਹੋਰ ਲੋਜਿਸਟੀਕਲ ਕੋਸਟਸ ਨੇ ਉਹਦੇ ਕਰਕੇ ਜਿਹੜੀ ਗੱਡੀਆਂ ਦੀਆਂ ਲਾਗਤਾਂ ਨੇ ਉਹ ਕਿਤੇ ਜ਼ਿਆਦਾ ਵਾਧਿਆ ਕਰਦੀਆਂ ਨੇ। ਪਰ ਇੰਡੀਆ ਦੇ ਵਿੱਚ ਮਾਡਲ ਵਾਈ ਜਿਹੜੀ ਕਿ ਟੈਸਲਾ ਦੀ ਬੈਸਟ ਸੈਲਿੰਗ ਵਹੀਕਲ ਇਨ ਦਾ ਵਰਲਡ ਆ, ਪਿਛਲੇ ਸਾਲ ਤਾਂ ਇਟ ਵਾਜ਼ ਦਾ ਬੈਸਟ ਸੈਲਿੰਗ ਵਹੀਕਲ ਐਨੀਵੇ ਓਵਰਆਲ, ਉਹ ਹੁਣ ਇੰਡੀਆ ਦੇ ਵਿੱਚ ਲਾਂਚ ਕਰ ਦਿੱਤੀ ਗਈ। ਅਸੀਂ ਦੇਖਦੇ ਹਾਂ ਉਹਦੀ ਅਪਡੇਟ ਕਿਹੋ ਜਿਹੀ ਹੁੰਦੀ ਹੈ।
ਜੇ ਇਲਨ ਮਸਕ ਲੜਾਈ ਨਾ ਕਰਦੇ ਡੋਨਲਡ ਟਰੰਪ ਨਾਲ, ਫਿਰ ਡੋਨਲਡ ਟਰੰਪ ਨੇ ਜਿਹੜੀ ਟ੍ਰੇਡ ਡੀਲ ਕਰਨੀ ਆ ਇੰਡੀਆ ਦੇ ਨਾਲ, ਉਹਦੇ ਵਿੱਚ ਉਹਨਾਂ ਨੇ ਕਰਾ ਦੇਣੀ ਸੀ ਐਗਜ਼ੈਂਪਟ ਫਿਰ ਟੈਸਲਾ।
ਪਰ ਜੇ ਟਰੰਪ ਦੀ ਮਸਕ ਨਾਲ ਜਾਂ ਮਸਕ ਦੀ ਟਰੰਪ ਨਾਲ ਲੜਾਈ ਨਾ ਹੋਈ ਹੁੰਦੀ ਤਾਂ ਕੀ ਫਿਰ ਇਲਨ ਮਸਕ ਨੇ ਕੈਨੇਡਾ ਦੇ ਵਿੱਚ ਕਾਰਾਂ ਦੀ ਕੀਮਤ ਘਟਾਉਣੀ ਸੀ, ਮਾਡਲ ਵਾਈ ਦੀ
ਘਟਾ ਦੇਣੀ ਸੀ,
ਘਟਾ ਦੇਣੀ ਸੀ।
ਹਾਂ, ਬਿਜ਼ਨਸਮੈਨ ਨੂੰ ਦੇਖੋ ਆਪਣੇ ਗੱਡੀ ਵੇਚਣ ਦਾ ਮਤਲਬ ਹੈ। ਡੋਨਲਡ ਟਰੰਪ ਇਜ਼ ਅ ਟੂਲ ਫੋਰ ਇਲਨ ਮਸਕ।
ਬਸ ਜੀ, ਵਟਸਐਪ 'ਤੇ ਬਥੇਰੇ ਮੈਸੇਜ ਆ ਰਹੇ ਨੇ ਸਾਡੇ ਸੁਣਨ ਵਾਲਿਆਂ ਦੇ, ਅਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਕਹਿੰਦੇ ਜੀ ਪਲੀਜ਼ ਟਾਕ ਅਬਾਊਟ ਸਿਟੀ ਟੈਕਸਿਸ ਆਲਸੋ। ਯਾਰ, ਟੈਕਸਿਸ ਤਾਂ ਸਿਟੀ ਦੇ ਵਿੱਚ ਵੱਧ ਰਹੇ ਨੇ, ਸਾਰੇ ਸ਼ਹਿਰਾਂ ਦੇ ਵਿੱਚ ਟੈਕਸ ਵੱਧ ਰਹੇ ਨੇ, ਅਤੇ ਜੇ ਟੈਕਸ ਨੂੰ ਅਸੀਂ ਕੰਪੇਅਰ ਪਿਛਲੇ ਸਾਲ ਨਾਲ ਕਰਦੇ ਹਾਂ, ਪਿਛਲੇ ਸਾਲ ਨਾਲ ਨਾ ਕੰਪੇਅਰ ਕਰੋ, 2020 ਨਾਲ ਕੰਪੇਅਰ ਕਰਕੇ ਦੇਖਿਓ ਫਿਰ।
ਕਾਹਨੂੰ ਵਿਜੇ ਜੀ, ਕਾਹਨੂੰ ਬ੍ਰੇਕ ਲੈ ਲਓ।
ਪਰ ਉਹ
ਹੁਣੇ ਹੁਣੇ ਤਾਰੇ ਨੇ ਚੁਭਦੇ, ਅਜੇ ਵੀ
ਅਜੇ ਵੀ ਚੁਭਦੇ ਆ, ਅਜੇ ਵੀ ਚੁਭਦੇ ਆ। ਜਿਹੜੇ ਪਹਿਲੇ 6 ਮਹੀਨੇ ਨੇ ਨਾ ਵਾਸੂ ਜੀ, ਉਹ ਤਾਂ ਕਈ ਵਾਰ ਐਂ ਲੱਗਦਾ ਵੀ ਬੰਦਾ ਟੈਕਸ ਦੇਣ ਨੂੰ ਹੀ ਕੰਮ ਕਰਦਾ, ਕਿਉਂਕਿ ਪਹਿਲਾਂ ਐਟ ਦ ਬਿਗਨਿੰਗ ਆਫ ਦ ਈਅਰ ਜਿਹੜਾ ਇਨਕਮ ਟੈਕਸ ਦੀ ਵਾਰੀ ਆ ਜਾਂਦੀ ਆ, ਅੱਛਾ ਫਿਰ ਯੂਟੀਲਿਟੀ ਦਾ ਬਿੱਲ ਆਇਆ ਹੁੰਦਾ, ਉਸ ਤੋਂ ਪਹਿਲਾਂ ਫਰਵਰੀ 'ਚ ਯੂਟੀਲਿਟੀ ਦਾ ਬਿੱਲ ਆਇਆ ਹੁੰਦਾ, ਫਿਰ ਇਨਕਮ ਟੈਕਸ ਦੀ ਵਾਰੀ ਆ ਜਾਂਦੀ ਆ, ਫਿਰ ਪ੍ਰੋਪਰਟੀ ਟੈਕਸ ਦੀ ਵਾਰੀ ਆ ਜਾਂਦੀ ਆ, ਫਿਰ ਜਦੋਂ ਤੱਕ ਲੱਗਦਾ ਵੀ ਅੱਛਾ ਯਾਰ ਹੁਣ ਜੁਲਾਈ ਤੱਕ ਆ ਸਾਰੇ ਟੈਕਸ ਟੂਕਸ ਸਾਰੇ ਕਰਤੇ ਨਿਪਟਾਰੇ, ਫਿਰ ਲੱਗਦਾ ਵੀ ਚਲੋ ਫਿਰ ਸਮਰ ਦੇ ਵਿੱਚ ਹੁੰਦਾ, ਚਲੋ ਇੱਥੇ ਘੁੰਮ ਫਿਰ ਆਈਏ, ਫਿਰ ਸਮਰ ਦੇ ਖਰਚੇ, ਫਿਰ ਉਸ ਤੋਂ ਬਾਅਦ ਆਪਣਾ ਵਿੰਟਰ ਸੀਜ਼ਨ ਆ ਜਾਂਦਾ, ਹੋਲੀਡੇ ਸੀਜ਼ਨ ਆ ਜਾਂਦਾ, ਸੋ ਠੀਕ ਆ।
ਫਿਰ ਕਹਿੰਦੇ ਜੋਬਸ ਜਨਰੇਟ ਬਹੁਤ ਹੋ ਰਹੀਆਂ, ਇਨਫਲੇਸ਼ਨ ਵਧੀ ਹੋਈ ਆ ਤੇ ਇੰਟਰਸਟ ਰੇਟ ਘਟਣਾ ਨਹੀਂ,
ਇੰਟਰਸਟ ਰੇਟ ਘਟਣਾ ਨਹੀਂ, ਕੀ 15% ਚਾਂਸ ਰਹਿ ਗਿਆ ਹੁਣ? ਨਹੀਂ ਘਟਦਾ, 15 ਇਜ਼ ਬੇਸਿਕਲੀ ਜ਼ੀਰੋ
ਜ਼ੀਰੋ।
ਹਾਂ, 15 ਤਾਂ ਐਵੇਂ ਹੀ ਬੰਦੇ ਨੂੰ ਥੋੜ੍ਹਾ ਜਿਹਾ ਇੱਕ ਥੋੜ੍ਹਾ ਜਿਹਾ ਜਿਵੇਂ ਫਰਨੇਸ ਦੇ ਵਿੱਚੋਂ ਪਾਇਲਟ ਲਾਈਟ ਜਗਦੀ ਹੁੰਦੀ ਹੈ ਨਾ,
ਵੀ ਕੱਲ੍ਹ ਨੂੰ ਜੇ ਹੁਣ ਬੈਂਕ ਆਫ ਕੈਨੇਡਾ ਵਾਲੇ ਘਟਾ ਹੀ ਦੇਣ,
ਹਾਂ
ਤੇ ਫਿਰ ਕਹਿਣਾ ਸੀ, ਤਾਂ ਕਿਹਾ ਸੀ 15% ਚਾਂਸ ਹੋ ਜਾਏਗਾ।
ਹਾਂ ਹਾਂ, ਵਾਧਾ ਵੱਧ ਗਿਆ,
ਫੇਸ ਸੇਵਿੰਗ ਰੇਸ
ਫੇਸ। ਹਾਂ, ਸਹੀ ਗੱਲ ਆ। ਬਸ ਜੀ, ਬ੍ਰੇਕ ਲਈਏ ਛੋਟੀ ਜੀ, ਅਤੇ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਗੱਲ ਕਰਦੇ ਹਾਂ ਇੱਕ ਤਾਂ ਲਿਬਰਲ ਪਾਰਟੀ ਦੀ ਕੈਂਪੇਨ ਦੇ ਕੋ ਡਾਇਰੈਕਟਰ ਸੀਗੇ ਇੱਕ ਮਿਸਟਰ ਬੇਵਨ। ਮਿਸਟਰ ਬੇਵਨ ਨੇ ਆਪਣੀ ਕੰਪਨੀ ਲਾਂਚ ਕੀਤੀ ਆ, ਅਤੇ ਇਹ ਸਾਰੀ ਕਹਾਣੀ ਕੀ ਆ ਉਹ ਸਾਰੇ ਵੇਰਵੇ ਸਾਂਝੇ ਕਰਦੇ ਹਾਂ, ਖਬਰਾਂ ਹੋਰ ਵੀ ਕਈ ਨੇ।
ਉਹਦਾ ਨਾਂ ਰੱਖਿਆ ਕੈਟਲਾਈਜ਼ 4।
ਕੈਟਲਾਈਜ਼ 4, ਹਾਂ,
ਕ੍ਰੇਜ਼ੀ
4 ਫਿਲਮ ਸੀਗੀ, ਮੈਨੂੰ ਵੀ ਹੋਈ ਚੇਤੇ ਹੁਣ।
ਕੈਟਲਾਈਜ਼ 4
ਦੇ ਕੈਟਲਾਈਜ਼ ਸ਼ਬਦ ਕਿੱਥੋਂ ਆਇਆ?
ਹਾਂ,
ਆਈ ਥਿੰਕ ਉਹ, ਅਤੇ ਇਸ ਕੰਪਨੀ ਨੇ ਕੰਮ ਕੀ ਕਰਨਾ, ਅਤੇ ਇਹ ਜਿਹੜੇ ਅਧਿਕਾਰੀ ਨੇ ਜਿਨ੍ਹਾਂ ਵੱਲੋਂ ਇਹ ਕੰਪਨੀ ਖੋਲ੍ਹੀ ਗਈ ਆ, ਇਹਨਾਂ ਦੇ ਨਾਲ ਇਹਨਾਂ ਦੀ ਕੰਪਨੀ ਦੇ ਵਿੱਚ ਕੁਝ ਸਾਬਕਾ ਐਨ ਡੀ ਪੀ ਵਾਲੇ ਵੀ ਸ਼ਾਮਿਲ ਨੇ। ਪੌਲ ਮਾਰਟਿਨ ਦੇ ਦੌਰ ਵੇਲੇ ਦੇ ਕੁਝ ਜਿਹੜੇ ਸੀਨੀਅਰ ਐਡਵਾਈਜ਼ਰ ਨੇ ਉਹ ਵੀ ਇਸ ਕੰਪਨੀ ਦਾ ਹਿੱਸਾ ਨੇ। ਇਸ ਕੰਪਨੀ ਨੇ ਕੰਮ ਕੀ ਕਰਨਾ, ਉਹ ਸਾਰੀ ਗੱਲ ਅੱਗੇ ਚੱਲ ਕੇ ਸਾਂਝੀ ਕਰਦੇ ਹਾਂ। ਇੱਕ ਛੋਟੀ ਜਿਹੀ ਬ੍ਰੇਕ ਲਈਏ ਅਤੇ ਨਾਲ ਹੀ ਗੱਲ ਕਰਾਂਗੇ। ਜਦੋਂ ਪੀਅਰ ਪੋਲੀਐਵ ਨੇ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਸਵੇਰੇ, ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ, ਉਹਦੇ ਵਿੱਚ ਉਹਨਾਂ ਨੇ ਇਮੀਗ੍ਰੇਸ਼ਨ ਸੰਬੰਧੀ ਕਿਹੜੀ ਟਿੱਪਣੀ ਕੀਤੀ ਆ, ਹੋਰ ਵੀ ਕਈ ਖਬਰਾਂ ਨੇ। ਇੱਕ ਛੋਟੀ ਜਿਹੀ ਬ੍ਰੇਕ, ਸੁਣਦੇ ਰਹੋ ਕਨੈਕਟ ਐਫ ਐਮ 'ਤੇ ਸਵੇਰ ਵਾਲਾ ਸ਼ੋਅ।
ਬਸ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਹਿੰਦੇ ਇਹ ਵੀ ਕਿਹਾ ਕਿ ਵੀ ਹੁਣ ਅਮਰੀਕਾ ਨਾਲ ਜਿਹੜੀ ਡੀਲ ਹੋਣੀ ਆ ਵੀ ਉਹਦੇ ਵਿੱਚ ਕੋਈ ਵੀ ਟੈਰਿਫ ਨਾ ਹੋਵੇ, ਕਹਿੰਦੇ ਦੈਟਸ ਅਨਲਾਈਕਲੀ। ਐਲਬੋਜ਼ ਅਪ,
ਸੋ ਯਾ, ਉਹੀ ਅੱਜ ਇੱਕ ਸਰਵੇ ਵੀ ਆਇਆ, ਐਲਬੋਜ਼ ਅਪ ਔਰ ਹੈਡ ਡਾਊਨ, ਵੀ ਕੈਨੇਡੀਅਨ ਹੁਣ ਕਰਨ ਅਤੇ ਕੀ ਕਰਨ। ਪਰ ਕਈਆਂ ਦਾ ਉਹਦੇ ਵਿੱਚ ਇਹ ਕਹਿਣਾ, ਉਹ ਸਰਵੇ ਦਾ ਨਾ ਇੱਕ ਮੇਨ ਸਵਾਲ ਇਹ ਸੀ ਵੀ ਕੀ ਕੈਨੇਡਾ ਨੂੰ ਇੱਕ ਸਖਤ ਸਟੈਂਸ ਅਮਰੀਕਾ ਦੇ ਖਿਲਾਫ ਇਖਤਿਆਰ ਕਰਨਾ ਚਾਹੀਦਾ ਜਾਂ ਫਿਰ ਕੈਨੇਡਾ ਨੂੰ ਨਰਮੀ ਨਾਲ ਪੇਸ਼ ਹੋਣਾ ਚਾਹੀਦਾ। ਸੋ ਵਾਸੂ ਜੀ, 35% ਜਿਹੜਾ ਇਹ ਟੈਰਿਫਸ ਦੇ ਮੁੱਦੇ 'ਤੇ ਜਿਹੜਾ ਇਹ ਸਵਾਲ ਸੀਗਾ ਵੀ ਡੂ ਯੂ ਬਿਲੀਵ ਕੈਨੇਡਾ ਸ਼ੁੱਡ ਸਟੈਂਡ ਫਰਮ ਔਨ ਸਪਲਾਈ ਮੈਨੇਜਮੈਂਟ, ਜਿਹੜੀ ਉਹ ਡੇਅਰੀ ਦੀ ਸਪਲਾਈ ਮੈਨੇਜਮੈਂਟ ਵਾਲਾ ਇਸ਼ੂ ਆ, ਉਹਦੇ ਵਿੱਚ ਓਵਰਆਲ 50% ਕੈਨੇਡੀਅਨਸ ਦਾ ਕਹਿਣਾ ਕਿ ਬਿਲਕੁਲ ਯੈਸ, ਫਰਮ ਹੋਣਾ ਚਾਹੀਦਾ। ਬੀ ਸੀ ਦੇ ਵਿੱਚ ਵੀ ਇਹ ਨੰਬਰ 50% ਆ। ਆਫਕੋਰਸ ਇਸ ਆਈਡੀਆ ਨੂੰ ਸਭ ਤੋਂ ਵੱਧ ਸਪੋਰਟ ਗੈਸ ਕਰਨਾ ਮੁਸ਼ਕਲ ਨਹੀਂ ਕਿ ਕਿਹੜੇ ਸੂਬੇ 'ਚ ਹੈ, ਦੈਟ ਇਜ਼ ਕਿਬੈਕ। 59% ਕਿਬੈਕਰਸ ਦਾ ਕਹਿਣਾ ਕਿ ਇਹਦੇ ਵਿੱਚ ਸਾਨੂੰ ਕੋਈ ਰਿਆਇਤ ਨਹੀਂ ਦੇਣੀ ਚਾਹੀਦੀ, ਕਿਉਂਕਿ ਦੇਰ ਇਜ਼ ਐਨ ਇਨਕਰੀਜ਼ਿੰਗ ਸੈਂਟੀਮੈਂਟ ਕਿ ਹੋ ਸਕਦਾ ਕਿ ਜਿਹੜਾ ਸਪਲਾਈ ਮੈਨੇਜਮੈਂਟ ਵਾਲਾ ਮੁੱਦਾ, ਇੱਥੇ ਟਰੰਪ ਨੇ ਕੈਨੇਡਾ ਨੂੰ ਜ਼ਿਆਦਾ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕਰਨੀ ਆ।
ਅਸੀਂ ਆਪ ਤਾਂ ਉਹਦੀ ਮਸ਼ਹੂਰੀ ਕੀਤੀ ਵਿਜੇ ਜੀ, ਹਾਊਸ ਆਫ ਕਾਮਨਸ ਦੇ ਵਿੱਚ ਬਿੱਲ ਪਾਸ ਕਰਕੇ। ਡੋਨਲਡ ਟਰੰਪ ਨੂੰ ਸ਼ਾਇਦ ਉਹਦਾ ਯਾਦ ਵੀ ਨਾ ਹੁੰਦਾ।
ਯਾ ਸਵਾਲ ਇਹ ਵੀ ਪੁੱਛਿਆ ਗਿਆ ਵੀ ਕੈਨੇਡਾ ਨੂੰ ਕਨਸੈਸ਼ਨਸ ਕਿਹੜੇ ਕਿਹੜੇ ਦੇਣੇ ਚਾਹੀਦੇ ਨੇ। ਜਦੋਂ ਪੁੱਛਿਆ ਗਿਆ ਕਿ ਜੀ ਕੀ ਕੈਨੇਡਾ ਨੂੰ ਅਮਰੀਕਾ ਤੋਂ ਜ਼ਿਆਦਾ ਮਿਲਟਰੀ ਇਕੁਇਪਮੈਂਟ ਖਰੀਦਣ ਦੀ ਪੇਸ਼ਕਸ਼ ਕਰਨੀ ਚਾਹੀਦੀ ਆ, 33% ਦਾ ਕਹਿਣਾ ਸੀ ਵੀ ਠੀਕ ਆ ਕਰ ਲਓ, ਜਿਹੜੇ ਸਟਰੋਂਗਲੀ ਔਰ ਮੋਡਰੇਟਲੀ ਸਪੋਰਟ ਕਰਨ ਵਾਲੇ 33% ਨੇ, ਪਰ 54% ਇਸ ਨੂੰ ਅਪੋਜ਼ ਕਰਦੇ ਨੇ। ਸਵਾਲ ਇਹ ਪੁੱਛਿਆ ਗਿਆ ਕਿ ਕੈਨੇਡੀਅਨ ਮਾਰਕੀਟ, ਜਿਹੜੇ US ਬੈਂਕਸ ਨੂੰ ਕਿ ਕੈਨੇਡੀਅਨ ਮਾਰਕੀਟ ਦੇ ਵਿੱਚ ਆ ਲੈਣ ਦਈਏ, 32% ਕਹਿੰਦੇ ਬੀਸੀਆ ਦਾ ਸਮਰਥਨ ਕਰਦੇ ਹਾਂ, 53% ਇਸ ਗੱਲ ਨੂੰ ਅਪੋਜ਼ ਕਰਦੇ ਨੇ। ਕੀ ਅਮਰੀਕਾ ਨੂੰ ਬਾਕੀ ਹੋਰਨਾਂ ਕੰਟਰੀਜ਼ ਦੇ ਨਾਲੋਂ ਪਹਿਲ ਦੇਣੀ ਚਾਹੀਦੀ ਹੈ ਜਿਹੜੇ ਕ੍ਰਿਟੀਕਲ ਮਿਨਰਲਸ ਨੇ ਉਹਨਾਂ ਵਾਸਤੇ 26% ਕਹਿੰਦੇ ਬਿਲਕੁਲ ਠੀਕ, 66% ਕਹਿੰਦੇ ਹਰਗਿਜ਼ ਨਹੀਂ। ਸੋ ਜਿਹੜਾ ਓਵਰਆਲ ਇਸ ਸਰਵੇਖਣ ਦੇ ਵਿੱਚ ਸੈਂਟੀਮੈਂਟ ਆ, ਜਿਹੜਾ ਪਬਲਿਕ ਸੈਂਟੀਮੈਂਟ ਆ, ਉਹ ਵੀ ਕੈਨੇਡਾ ਵਾਸਤੇ ਕੋਈ ਬਹੁਤਾ, ਜਾਂ ਸਰਕਾਰ ਵਾਸਤੇ ਨੈਗੋਸ਼ੀਏਟਿੰਗ ਟੀਮ ਵਾਸਤੇ ਕੋਈ ਬਹੁਤਾ ਵਧੀਆ ਸੰਕੇਤ ਨਹੀਂ ਪ੍ਰਦਾਨ ਕਰ ਰਿਹਾ। 34% ਇਸ ਗੱਲ ਨੂੰ ਲੈ ਕੇ ਕੌਨਫੀਡੈਂਟ ਨੇ ਕਿ ਮਾਰਕ ਕਾਰਨੀ ਅਤੇ ਉਹਨਾਂ ਦੀ ਟੀਮ ਕੁਆਲੀਫਾਈਡ ਨੇ ਵਧੀਆ ਡੀਲ ਨੂੰ ਨੈਗੋਸ਼ੀਏਟ ਕਰਨ ਦੇ ਲਈ, ਅਤੇ 13% ਨੂੰ ਇਹ ਲੱਗਦਾ ਵੀ ਟਰੰਪ ਨੇ ਕਹਿੰਦੇ ਹੀ ਇਜ਼ ਗੋਇੰਗ ਟੂ ਬੈਕ ਆਫ। ਵੀ ਕਿੱਧਰ ਭੱਗੀ ਆ
ਬਿਜੇ ਦੀ ਇਹਨਾਂ ਸਰਵੇਖਣਾਂ ਦੇ ਵਿੱਚ? ਲੋਟ ਡਿਪੈਂਡਸ ਔਨ ਹਾਊ ਦਾ ਕੁਐਸਚਨ ਇਜ਼ ਫਰੇਮਡ।
ਯਾ ਸਹੀ ਗੱਲ ਆ।
ਸੋ ਜੇ ਤੁਸੀਂ ਪੁੱਛੋਗੇ ਵੀ ਕੀ ਕੈਨੇਡਾ ਨੂੰ ਆਪਣੇ ਹੱਕਾਂ ਲਈ ਖੜੇ ਰਹਿਣਾ ਚਾਹੀਦਾ, ਕੋਰਸ ਰਹਿਣਾ ਚਾਹੀਦਾ, ਜਿਹੜਾ ਕੈਨੇਡੀਅਨ ਜਿਹੜਾ ਕਹੇਗਾ ਨਹੀਂ ਰਹਿਣਾ ਚਾਹੀਦਾ। ਸੋ ਲੋਟ ਡਿਪੈਂਡਸ ਔਨ ਹਾਊ ਦਾ ਕੁਐਸਚਨ ਇਜ਼ ਫਰੇਮਡ। ਅੱਛਾ, ਐਨਡੀਪੀ ਵਾਲਿਆਂ ਨੇ ਵੀ ਚਿੱਠੀ ਲਿਖੀ ਹੈ ਫੈਡਰਲ ਸਰਕਾਰ ਨੂੰ, ਕਹਿੰਦੇ ਵੀ ਅਸੀਂ ਫੈਡਰਲ ਸਰਕਾਰ ਹੁਣ ਅੱਜ ਕੈਬਨਿਟ ਮੀਟਿੰਗ ਕਰਨ ਜਾ ਰਹੀ ਹੈ, ਤੇ ਕਹਿੰਦੇ ਅਸੀਂ ਉਹਨਾਂ ਤੋਂ ਇਹ ਐਕਸਪੈਕਟ ਕਰਦੇ ਹਾਂ, ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਅਮਰੀਕਾ ਨੂੰ ਇੱਕ ਤਰਫੀਆਂ ਕਨਸੈਸ਼ਨਸ ਦੇਣਾ ਬੰਦ ਕਰੋ। ਕਹਿੰਦੇ ਵੀ ਤੁਸੀਂ ਰਿਆਇਤਾਂ ਦੇਈ ਜਾ ਰਹੇ ਹੋ ਤੇ ਕਹਿੰਦੇ ਤੁਹਾਨੂੰ ਏਵਜ਼ ਦੇ ਵਿੱਚ ਕੁਝ ਮਿਲ ਨਹੀਂ ਰਿਹਾ। ਕਹਿੰਦੇ ਜੇ ਤੁਸੀਂ ਕੋਈ ਕਨਸੈਸ਼ਨ ਦੇਣੀ ਹੈ ਤਾਂ ਮੇਕ ਸ਼ੋਰ ਕਿ ਤੁਹਾਨੂੰ ਵੀ ਉਹਦੇ ਜਵਾਬ ਵਿੱਚ ਕੁਝ ਹਾਸਲ ਤਾਂ ਹੋਵੇ। ਵੀ ਤੁਸੀਂ ਰਿਆਇਤਾਂ ਦੇ ਰਹੇ ਹੋ ਤੇ ਅਮਰੀਕਾ ਤੁਹਾਨੂੰ ਕੁਝ ਰਿਆਇਤ ਅੱਗੋਂ ਦੇ ਨਹੀਂ ਰਿਹਾ। ਕਹਿੰਦੇ ਯੂਨੀਲੈਟਰਲ ਜਿਹੜੀਆਂ ਇਸ ਤਰ੍ਹਾਂ ਦੀਆਂ ਕਨਸੈਸ਼ਨ ਨੇ ਉਹ ਦੇਣੀਆਂ ਕੈਨੇਡਾ ਦੀ ਸਰਕਾਰ ਬੰਦ ਕਰੇ।
ਉਹਨਾਂ ਨੇ ਸਰਵੇ ਪੜ੍ਹ ਲਿਆ ਹੋਣਾ, ਇਹ
ਪਬਲਿਕ ਓਪੀਨੀਅਨ ਦੇਖਦੇ ਸਾਰੇ ਕਿ ਹਵਾ ਕਿੱਧਰ ਦੀ ਵਗਦੀ ਆ, ਉਧਰ ਨੂੰ ਹੋ ਜਾਂਦੇ,
ਉਧਰ ਨੂੰ ਹੋ ਜਾਂਦੇ ਆ। ਸਹੀ ਗੱਲ ਆ। ਬਸ ਜੀ ਕੁਇਕਲੀ, ਅੱਛਾ ਗੱਲ ਆਪਾਂ ਇਹ ਕਰ ਲਈਏ, ਐਂਡਰਿਊ ਬੇਵਨ ਲਿਬਰਲ ਪਾਰਟੀ ਦੇ ਕੈਂਪੇਨ ਕੋ ਡਾਇਰੈਕਟਰ ਸਨ, ਇਹ ਪਹਿਲਾਂ ਕ੍ਰਿਸਟੀਆ ਫਰੀਲੈਂਡ ਜਦੋਂ ਫਰੀਲੈਂਡ ਫਾਈਨੈਂਸ ਮਿਨਿਸਟਰ ਸੀਗੇ ਉਹਨਾਂ ਦੇ ਚੀਫ ਆਫ ਸਟਾਫ ਵੀ ਰਹੇ। ਪਿਛਲੇ ਸਾਲ ਅਸੀਂ ਖਬਰ ਸਾਂਝੀ ਕੀਤੀ ਸੀ ਕਿ ਜਿਹੜੇ ਉਸ ਵੇਲੇ ਲਿਬਰਲ ਪਾਰਟੀ ਦੀ ਕੈਂਪੇਨ ਦੇ ਨੈਸ਼ਨਲ ਡਾਇਰੈਕਟਰ ਸੀ
ਜਰਮੀ ਬ੍ਰੌਡਹਰਸਟ,
ਉਹਨਾਂ ਨੇ ਪਿਛਲੇ ਸਾਲ ਕੁਇਟ ਕਰਤਾ ਸੀ ਅਚਾਨਕ। ਜਦੋਂ ਜਰਮੀ ਬ੍ਰੌਡਹਰਸਟ ਆਪਣੇ ਉਸ ਅਹੁਦੇ ਨੂੰ ਛੱਡ ਗਏ ਸੀ, ਉਦੋਂ ਉਸ ਵੇਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੀਗੇ, ਉਦੋਂ ਉਹਨਾਂ ਨੇ ਐਂਡਰਿਊ ਬੇਵਨ ਨੂੰ ਇਹ ਕਿਹਾ ਸੀ ਭਾਈ ਤੁਸੀਂ ਆਹ ਵਾਗਡੋਰ ਸੰਭਾਲ ਲਓ ਸਾਡੀ ਕੈਂਪੇਨ ਦੀ, ਨੈਸ਼ਨਲ ਕੈਂਪੇਨ ਦੀ।
ਤੇ ਖਬਰਾਂ ਆਈਆਂ ਸੀ ਕਿ ਕ੍ਰਿਸਟੀਆ ਫਰੀਲੈਂਡ ਨੂੰ ਇਹ ਗੱਲ ਜ਼ਿਆਦਾ ਪਸੰਦ ਨਹੀਂ ਸੀ,
ਪਸੰਦ ਨਹੀਂ ਸੀ
ਉਹਨਾਂ ਦੇ ਚੀਫ ਆਫ ਸਟਾਫ ਨੂੰ ਪੱਟ ਕੇ ਲੈ ਗਏ ਸੀ
ਜੀ। ਅੱਛਾ, ਉਸ ਵੇਲੇ ਦਾ ਮਾਹੌਲ ਇਹ ਸੀ ਕਿ ਲਿਬਰਲ ਪਾਰਟੀ ਦਾ ਕੋਈ ਸਿਤਾਰਾ ਇੰਨਾ ਬੁਲੰਦ ਨਹੀਂ ਸੀ, ਲੱਗਦਾ ਇੰਝ ਪਿਆ ਸੀ ਕਿ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣੀ ਲਓ, ਸਾਨੂੰ ਪਤਾ ਹੀ ਆ ਵੀ ਸਥਿਤੀ ਕਿਹੋ ਜਿਹੀ ਸੀ ਉਸ ਵੇਲੇ। ਬਸ ਜੀ ਬਹੁਤ ਸਾਰੀਆਂ ਜਿਹੜੀਆਂ ਲੋਬਿੰਗ ਫਰਮਸ ਨੇ, ਬਾਵਜੂਦ ਇਸ ਦੇ ਕਿ ਪੀਅਰ ਪੋਲੀਐਵ ਕਾਰਪੋਰੇਟ ਲੋਬਿਸਟਸ ਅਤੇ ਕਾਰਪੋਰੇਟ ਇਨਫਲੂਐਂਸ ਦੀ ਬੜੀ ਨਿਖੇਧੀ ਕਰਦੇ ਰਹੇ, ਪਰ ਬਹੁਤ ਸਾਰੀਆਂ ਲੋਬਿੰਗ ਫਰਮਸ ਨੇ ਆਪੋ ਆਪਣੇ ਸਟਾਫ ਦੇ ਵਿੱਚ ਸਾਬਕਾ ਕੰਜ਼ਰਵੇਟਿਵ ਸਲਾਹਕਾਰ, ਕੁਝ ਹੋਰ ਜਿਹੜੇ ਕੰਜ਼ਰਵੇਟਿਵ ਨਾਲ ਜੁੜੇ ਵਿਅਕਤੀ, ਉਹ ਹਾਇਰ ਕਰਨੇ ਸ਼ੁਰੂ ਕਰਤੇ ਸੀ ਇੱਕ ਇਹ ਪ੍ਰਭਾਵ ਦੇਣ ਲਈ ਵੀ ਦੇਖੋ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਆਊਗੀ ਸਾਡੀ ਕੰਪਨੀ ਦੇ ਵਿੱਚ, ਸਾਡੀ ਕੰਸਲਟਿੰਗ ਫਰਮ ਦੇ ਵਿੱਚ ਆਲਰੇਡੀ ਸਾਡੇ ਕੋਲ ਸਾਬਕਾ ਕੰਜ਼ਰਵੇਟਿਵ ਹੈਗੇ ਨੇ, ਵੀ ਸਾਡੀ ਪੌਂ ਬਾਰਾਂ ਹੋਣੀ, ਸਾਡਾ ਸਿੱਧਾ ਹੱਥ ਪੈਣਾ। ਪਰ ਕਹਾਣੀ ਬਦਲ ਗਈ, ਸਾਨੂੰ ਪਤਾ ਹੁਣ ਪਾਰਟੀ ਲਿਬਰਲ ਪਾਰਟੀ ਦੀ ਸਰਕਾਰ ਬਣ ਗਈ ਆ।
ਹਾਂ, ਸੋ ਜਿਹੜੀਆਂ ਸਟ੍ਰੈਟੇਜਿਕ ਫਰਮਸ ਨੇ ਉਹ ਕੰਜ਼ਰਵੇਟਿਵਸ ਨੂੰ ਭਰਤੀ ਕਰੀ ਬੈਠੀਆਂ ਨੇ ਤੇ ਸਰਕਾਰ ਆ ਗਈ ਲਿਬਰਲਸ ਦੀ।
ਹਾਂ ਸਹੀ ਗੱਲ।
ਸੋ ਹੁਣ ਉਹਦੇ ਵਿੱਚ ਫਿਰ ਓਪਰਚੁਨਿਟੀ ਦੇਖੀ ਐਂਡਰੂ ਬੇਵਨ ਨੇ
ਜੀ।
ਸੋ ਇਹਨਾਂ ਨੇ ਆਪਣੀ ਇੱਕ ਵੱਖਰੀ ਸਟ੍ਰੈਟੇਜਿਕ ਫਰਮ ਸ਼ੁਰੂ ਕੀਤੀ ਕੈਟਲਾਈਜ਼ 4 ਨਾਮ ਦੀ, ਤੇ ਇਹਦੇ ਵਿੱਚ ਇਹਨਾਂ ਨੇ ਕੁਝ ਸਾਬਕਾ ਜਿਹੜੇ ਪੌਲ ਮਾਰਟਨ ਦੇ ਵੇਲੇ ਦੇ ਜਿਹੜੇ ਲਿਬਰਲ ਐਡਵਾਈਜ਼ਰਸ ਰਹੇ ਉਹ ਐਨਡੀਪੀ ਦੇ ਕੁਝ ਸਾਬਕਾ ਮੈਂਬਰਸ, ਉਹਨਾਂ ਨੂੰ ਸੋ ਇਸ ਆਪਣੀ ਇਸ ਫਰਮ ਦੇ ਵਿੱਚ ਉਹਨਾਂ ਨੇ ਸ਼ਾਮਲ ਕੀਤਾ ਤੇ ਨਾਮ ਰੱਖਿਆ ਕੈਟਲਾਈਜ਼ 4।
ਕੈਟਲਾਈਜ਼ ਸ਼ਬਦ ਕਿੱਥੋਂ ਆਉਂਦਾ ਵਾ?
ਯਾ, ਸੋ ਮਾਰਕ ਕਾਰਨੀ ਕੈਂਪੇਨ ਦੌਰਾਨ ਕੈਟਲਾਈਜ਼ ਸ਼ਬਦ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਰਹੇ ਨੇ ਕਿ ਜੀ ਕੈਟਲਾਈਜ਼ ਮਤਲਬ ਕਿਸੇ ਵੀ, ਜਿਹੜਾ ਹੁਣ ਕੈਮਿਸਟਰੀ ਦਾ ਵਰਡ ਹੈ
ਕੈਟਲਿਸਟ,
ਵੀ ਕਿਸੇ ਵੀ ਰਿਐਕਸ਼ਨ ਨੂੰ ਤੇਜ਼ ਕਰਨਾ, ਫਾਸਟ ਟਰੈਕ ਕਰਨਾ। ਸੋ ਕਹਿੰਦੇ ਰਹੇ ਫਾਸਟ ਟਰੈਕ, ਸਮਝ ਗਏ, ਜਿਹੜਾ ਹੁਣ ਕਿਹਾ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਨਾ ਕਿ ਜਾਗ ਲਗਾਉਣਾ ਇਕਨੋਮੀ ਨੂੰ, ਸੋ ਕੈਟਲਾਈਜ਼ ਕਰਾਂਗੇ ਇੱਕ ਚੇਂਜ ਨੂੰ। ਸੋ ਉਹ ਮਾਰਕ ਕਾਰਨੀ ਬਹੁਤ ਜ਼ਿਆਦਾ ਵਰਤਦੇ ਰਹੇ ਨੇ ਸ਼ਬਦ ਕੈਟਲਾਈਜ਼। ਉਸੇ ਹੁਣ ਜਿਹਨਾਂ ਨੇ ਕੈਂਪੇਨ ਸਾਰੀ ਡਿਜ਼ਾਈਨ ਕੀਤੀ, ਡਾਇਰੈਕਟ ਕੀਤੀ, ਕੋ ਡਾਇਰੈਕਟ ਕੀਤੀ, ਐਂਡਰੂ ਬੇਵਨ, ਉਹ ਆਪਣੀ ਫਰਮ ਖੋਲ੍ਹਦੇ ਨੇ ਉਹਦਾ ਨਾਮ ਰੱਖ ਦਿੰਦੇ ਕੈਟਲਾਈਜ਼। ਸੋ ਜਿਹੜੇ ਪ੍ਰਾਈਵੇਟ ਸੈਕਟਰ ਦੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਸੁਨੇਹਾ ਇਹ ਜਾਂਦਾ ਕਿ ਜੀ ਇਹ ਤਾਂ ਮਾਰਕ ਕਾਰਨੀ ਕਿਵੇਂ ਕੰਮ ਕਰਦੇ ਨੇ, ਕਿਵੇਂ ਓਪਰੇਟ ਕਰਦੇ ਨੇ, ਵੀ ਇਹ ਚੰਗੀ ਤਰ੍ਹਾਂ ਜਾਣਦੇ ਨੇ ਐਂਡਰੂ ਬੇਵਨ। ਇਹਨਾਂ ਨੇ ਹੀ ਤਾਂ ਸਾਰੀ ਫਿਲਮ ਡਾਇਰੈਕਟ ਕੀਤੀ ਹੈ।
ਇਹਨਾਂ ਨੇ ਬੇਸਿਕਲੀ ਇਸ ਫਰਮ ਨੂੰ ਸਟਾਰਟ ਕਰਨ ਦਾ ਮਤਲਬ ਵੀ ਮਕਸਦ ਇਹ ਹੈ ਕਿ ਦੇਖੋ ਜਿਸ ਤਰ੍ਹਾਂ ਦਾ ਇੱਕ ਬਲੂ ਪ੍ਰਿੰਟ ਲਿਬਰਲ ਪਾਰਟੀ ਨੇ ਜਿਹਦੇ ਆਧਾਰ 'ਤੇ ਇਲੈਕਸ਼ਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ, ਵੀ ਅਸੀਂ ਲਿਬਰਲ ਪਾਰਟੀ ਦੇ ਉਸ ਬਲੂ ਪ੍ਰਿੰਟ ਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਇੰਪਲੀਮੈਂਟ ਕਰਾਂਗੇ। ਆਮ ਤੌਰ 'ਤੇ ਗੱਲ ਇਹ ਹੁੰਦੀ ਆ ਕਿ ਪ੍ਰਾਈਵੇਟ ਸੈਕਟਰ ਦਾ ਫਾਰਮੂਲਾ ਸਰਕਾਰੀ ਪੱਧਰ 'ਤੇ ਕਿਉਂ ਨਹੀਂ ਅਪਣਾਇਆ ਜਾਂਦਾ, ਇਹਨਾਂ ਦਾ ਇਹ ਪ੍ਰਭਾਵ ਦੇਣਾ ਕਿ ਸਰਕਾਰੀ ਪੱਧਰ 'ਤੇ ਉਹ ਫਾਰਮੂਲਾ ਦੇਖੋ ਕਿੰਨਾ ਵਧੀਆ ਰਿਹਾ ਪੋਲੀਟੀਕਲ ਲੈਵਲ 'ਤੇ, ਅਸੀਂ ਪੋਲੀਟੀਕਲ ਲੈਵਲ ਵਾਲਾ ਫਾਰਮੂਲਾ ਪ੍ਰਾਈਵੇਟ ਸੈਕਟਰ ਦੇ ਵਿੱਚ ਲੈ ਕੇ ਆ ਰਹੇ ਹਾਂ।
ਤੁਸੀਂ ਦੇਖੋ ਨਾ, ਤੁਸੀਂ ਇੱਕ ਪ੍ਰਾਈਵੇਟ ਕੰਪਨੀ ਹੋ ਜਿਹੜਾ ਇੱਕ ਬਹੁਤ ਵੱਡਾ ਕੋਈ ਪ੍ਰੋਜੈਕਟ ਲਗਾਉਣਾ ਚਾਹੁੰਦੀ ਆ, ਉਹਦੇ ਵਾਸਤੇ ਸਰਕਾਰੀ ਅਪਰੂਵਲਸ ਚਾਹੀਦੇ ਨੇ। ਵੁੱਡ ਯੂ ਵਾਂਟ ਟੂ ਇੰਗੇਜ ਵਿਦ ਅ ਪ੍ਰਾਈਵੇਟ ਫਰਮ ਜਿਨ੍ਹਾਂ ਦਾ ਜਿਹਦਾ ਫਾਊਂਡਰ,
ਜਿਹਦਾ ਫੋਨ ਨਹੀਂ ਚੱਕਦਾ ਕੋਈ ਦੂਜਾ,
ਨਹੀਂ ਜਿਹਦਾ ਫਾਊਂਡਰ ਪ੍ਰਾਈਮ ਮਿਨਿਸਟਰ ਦੀ ਕੈਂਪੇਨ ਦਾ ਕੋ ਡਾਇਰੈਕਟਰ ਰਿਹਾ ਹੋਵੇ?
ਉਹ ਵਾਲੀ ਕੈਂਪੇਨ ਜਿਹਦੇ ਵਿੱਚ ਪਹਿਲਾਂ ਪਿੱਠ ਲੱਗੀ ਸੀ ਪਾਰਟੀ ਦੀ ਬੁਰੀ ਤਰ੍ਹਾਂ, ਤੇ ਫਿਰ ਸਰਕਾਰ
ਇੱਦਾਂ ਇੱਕ ਮੈਸੇਜ ਇੱਦਾਂ ਜਾਂਦਾ ਵੀ ਸ਼ਾਇਦ ਉਹ ਜਿਹੜੇ ਸ਼ਬਦ ਨੇ ਉਹ ਮਾਈਕਲ ਬੇਵਨ ਦਾ ਕ੍ਰਿਕਟਰ ਸੀ, ਐਂਡਰੂ ਬੇਵਨ ਨੇ ਹੀ ਲਿਖ ਕੇ ਦਿੱਤੇ ਹੋਣਗੇ,
ਬੋਲ ਬੋਲ ਰਹੇ ਹੈ, ਸ਼ਬਦ ਮਾਰ ਰਹੇ ਹੈ,
ਪਰ ਐਂਡਰੂ ਬੇਵਨ ਨੇ ਗੱਲ ਸਪਸ਼ਟ ਕੀਤੀ, ਕਹਿੰਦੇ ਵੀ ਉਹ ਸ਼ਬਦ ਕਹਿੰਦੇ ਮੈਂ ਨਹੀਂ ਸੀ ਲਿਖੇ ਇਹਨਾਂ ਦੀਆਂ ਸਪੀਚਾਂ ਦੇ ਵਿੱਚ, ਕਹਿੰਦੇ ਮੈਂ ਨਹੀਂ ਸੀ ਉਹ ਵਾੜੇ ਸ਼ਬਦ ਜਿਹੜੇ ਕੈਟਲਾਈਜ਼ ਵਾਲਾ ਬਾਰ ਬਾਰ, ਕਹਿੰਦੇ ਮੈਂ ਨਹੀਂ ਸੀ ਕੀਤਾ, ਪਰ ਕਹਿੰਦੇ ਸੋਚ ਕਹਿੰਦੇ ਸਾਡੀ ਪ੍ਰਾਈਵੇਟ ਫਰਮ ਦੀ ਉਹੋ ਜਿਹੀ ਹੋਏਗੀ। ਹੁਣ ਇਹਨਾਂ ਨੇ ਗੱਲ ਹੋਰ ਕਹੀ ਆ, ਕਹਿੰਦੇ ਕਿ ਜੋ ਸਟਾਫ ਦੇ ਵਿੱਚ ਚੇਂਜਸ ਕੀਤੇ ਜਾ ਰਹੇ ਨੇ ਮਾਰਕ ਕਾਰਨੀ ਵੱਲੋਂ, ਸੋ ਜਿਹੜੇ ਨਵੇਂ ਹੁਣ ਮੈਂਬਰਸ ਭਰਤੀ ਕੀਤੇ ਗਏ ਨੇ ਮਾਰਕ ਕਾਰਨੀ, ਦੇਖੋ ਕੱਲ੍ਹ ਲੰਘੇ, ਕੱਲ੍ਹ ਗਰਮੀਆਂ ਦੀ ਛੁੱਟੀਆਂ ਤੋਂ ਵਾਪਸ ਆਏ ਨੇ, ਕੱਲ੍ਹ ਹੀ ਡੇਵਿਡ ਲਮੈਟੀ ਨੇ ਬਤੌਰ ਪ੍ਰਿੰਸੀਪਲ ਸੈਕਟਰੀ ਜੁਆਇਨ ਕੀਤਾ, ਪਿਛਲੇ ਹਫ਼ਤੇ ਮਾਈਕਲ ਸੇਬੀਆ ਅਤੇ ਮਾਰਕ ਆਂਡਰੇ ਬਲਾਂਸ਼ਰਡ ਇਹਨਾਂ ਦੀ ਟੀਮ ਦੇ ਵਿੱਚ ਸ਼ਾਮਲ ਹੋਏ ਨੇ। ਹੁਣ ਐਂਡਰੂ ਬੇਵਨ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੇ ਇਹ ਚਾਰ ਜਣੇ ਨੇ ਇਹਨਾਂ ਨੇ ਰਲ ਕੇ ਕਹਿੰਦੇ ਬਹੁਤ ਵੱਡੀਆਂ ਚੇਂਜਸ ਕਰਨੀਆਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੁਣ ਤੋਂ ਲੈ ਕੇ ਕ੍ਰਿਸਮਸ ਤੱਕ। ਕਹਿੰਦੇ ਇਹ ਜਿਹੜਾ ਸਮਾਂ ਜੋ ਆਪਾਂ ਪਹਿਲਾਂ ਗੱਲ ਕਰਦੇ ਰਹੇ, ਕਹਿੰਦੇ ਬੜਾ ਕ੍ਰੂਸ਼ਲ ਹੋਏਗਾ, ਕਹਿੰਦੇ ਇਹ ਦੇਖਣ ਵਾਲਾ ਸਮਾਂ ਹੋਏਗਾ ਕਿ ਮਾਰਕ ਕਾਰਨੀ ਦੀ ਐਡਮਿਨਿਸਟ੍ਰੇਸ਼ਨ, ਇਹਨਾਂ ਦੀ ਸਰਕਾਰ ਕਿਸ ਤਰ੍ਹਾਂ ਕੰਮ ਕਰਦੀ ਹੈ, ਕਿ ਇਹਨਾਂ ਦੇ ਅਸਲ ਤੇਵਰ ਕੀ ਨੇ।
ਪਰ ਇਹ ਗੱਲ ਉਹਨੇ ਜ਼ਰੂਰ ਕਹੀ ਹੈ ਕਿ ਐਂਡਰੂ ਬੇਵਨ ਖੁਦ ਪਰਸਨਲ ਸਰਕਾਰ ਨੂੰ ਕਿਸੇ ਵੀ ਚੀਜ਼ 'ਤੇ ਲੋਬੀ ਨਹੀਂ ਕਰ ਸਕਣਗੇ, ਪਰਸਨਲੀ ਨਹੀਂ ਕਰ ਸਕਣਗੇ, ਜਿਹੜੇ ਉਹਨਾਂ ਦੀ ਟੀਮ ਦੇ ਮੈਂਬਰ ਨੇ ਜੇ ਉਹ ਸਰਕਾਰ ਨੂੰ ਲੋਬਿੰਗ ਕਰਨ 'ਤੇ ਆ ਜਾਂਦੇ ਨੇ ਵੀ ਐਂਡਰੂ ਬੇਵਨ ਉਸ ਕਮਰੇ 'ਚ ਨਹੀਂ ਜਾਣਗੇ, ਅਤੇ ਹੀ ਕੁਡ ਸਟਿਲ ਬੀ
ਲੀਗਲੀ ਅਲਾਊਡ ਨਹੀਂ ਹੈਗੇ,
ਲੀਗਲੀ ਅਲਾਊਡ
ਸੋ ਤਾਂ ਕਰਕੇ ਨਹੀਂ ਕਰਨਗੇ, ਸੋ ਪਰਸਨਲੀ ਨਹੀਂ ਕਰਨਗੇ, ਐਸ ਯੂ ਮੈਂਸ਼ਨ, ਬਟ ਯਾ ਕੰਪਨੀ ਤਾਂ ਮੇਰੀ ਹੈ,
ਯਾ ਯਾ ਪ੍ਰਭਾਵ ਤੇ ਉਹਦੇ ਪਛਾਪ ਤੇ ਉਹਨਾਂ ਦੀ ਰਹਿਣੀ ਆ।
ਵਿਜੇ ਜੀ ਇਹ ਗੱਲ ਕਰਿਓ ਮਾੜੀ ਜੀ।
ਵਾਸੂ ਜੀ, ਪੀਅਰ ਪੋਲੀਐਵ ਨੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਕੀਤੀ, ਕੁਝ ਗੱਲਾਂ ਅਤੇ ਉਹਨਾਂ ਨੇ ਉਹੀ ਉਹਦੇ ਵਿੱਚ ਦੁਹਰਾਈਆਂ ਜਿਹੜੀਆਂ ਉਹਨਾਂ ਨੇ ਓਵਰ ਦ ਵੀਕਐਂਡ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਸੀ, ਜਿਨ੍ਹਾਂ ਬਾਰੇ ਅਸੀਂ ਕੱਲ੍ਹ ਸਵੇਰੇ ਗੱਲ ਕੀਤੀ ਸੀ, ਜਿਹਦੇ ਵਿੱਚ ਉਹਨਾਂ ਨੇ ਮਾਰਕ ਕਾਰਨੀ ਦੇ ਜਿਹੜੇ ਕੁਝ ਪਰਸਨਲ ਐਸੈਟਸ ਨੇ, ਜਿਹੜੀ ਭਾਵੇਂ ਉਹਨਾਂ ਨੇ ਉਹਨਾਂ ਐਸੈਟਸ ਦੀ ਜ਼ਿੰਮੇਵਾਰੀ, ਉਹਨਾਂ ਨੂੰ ਮੈਨੇਜ ਕਰਨ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਸੌਂਪ ਦਿੱਤੀ ਹੋਈ ਆ, ਪਰ ਪੀਅਰ ਪੋਲੀਐਵ ਦਾ ਇਹ ਕਹਿਣਾ ਕਿ ਬਣਦੀ ਗੱਲ ਤਾਂ ਇਹ ਹੋਏਗੀ ਕਿ ਮਾਰਕ ਕਾਰਨੀ ਉਹਨਾਂ ਸਾਰੇ ਐਸੈਟਸ ਨੂੰ ਵੇਚਣ, ਉਸ ਤੋਂ ਬਾਅਦ ਫਿਰ ਇਹਨਾਂ ਨੂੰ ਇਹ ਪਤਾ ਨਾ ਹੋਵੇ ਕਿ ਇਹਨਾਂ ਦੇ ਪੈਸੇ ਕਿੱਥੇ ਕਿੱਥੇ ਲੱਗੇ ਹੋਏ ਨੇ, ਕਿਉਂਕਿ ਜੇ ਜਿਹੜੀਆਂ ਜਿਹੜੀਆਂ ਕੰਪਨੀਆਂ ਦੇ ਵਿੱਚ ਉਹਨਾਂ ਦੇ ਸ਼ੇਅਰ ਹੈਗੇ ਨੇ ਉਹਨਾਂ ਨੂੰ ਪਤਾ ਕਿ ਕਿਹੜੀ ਕੰਪਨੀ 'ਚ ਉਹਨਾਂ ਦਾ ਕਿੱਥੇ ਸ਼ੇਅਰ ਪਿਆ, ਅਤੇ ਸਰਕਾਰ ਦੀਆਂ ਨੀਤੀਆਂ ਉਸ ਕੰਪਨੀ ਦੀ ਵੈਲਿਊ ਨੂੰ ਕਿਵੇਂ ਇਨਫਲੂਐਂਸ ਕਰ ਸਕਦੀਆਂ। ਆਪਾਂ ਕੱਲ੍ਹ ਇਹਦੇ ਬਾਰੇ ਬੜੀ ਡਿਟੇਲ 'ਚ ਗੱਲ ਕੀਤੀ ਸੀ ਵੀ 103 ਕੰਪਨੀਆਂ ਇਹੋ ਜਿਹੀਆਂ ਕਿ ਜਿਨ੍ਹਾਂ ਨਾਲ ਸੰਬੰਧਿਤ ਜੇ ਸਰਕਾਰੀ ਪੱਧਰ 'ਤੇ ਕੋਈ ਵੀ ਗੱਲ ਹੋਏਗੀ ਤਾਂ ਮਾਰਕ ਕਾਰਨੀ ਉਸ ਪਹਿਲੂ ਦੇ ਵਿੱਚ ਹਿੱਸਾ ਨਹੀਂ ਲੈ ਸਕਣਗੇ। ਸੋ ਇੱਕ ਤਾਂ ਉਹਨਾਂ ਨੇ ਗੱਲ ਇਹ ਕਹੀ,
ਉਹਨਾਂ ਨੇ ਕਿਹਾ ਸੀ ਕਿ ਕਹਿੰਦੇ ਮਾਰਕ ਕਾਰਨੀ ਨੇ ਕੈਂਪੇਨ ਦੌਰਾਨ ਝੂਠ ਬੋਲਿਆ, ਕਹਿੰਦੇ ਵੀ ਉਦੋਂ ਇਹ ਕਹਿੰਦੇ ਸੀ ਵੀ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ, ਮੇਰੇ ਕੋਲ ਥੋੜਾ ਜਿਹਾ ਕੈਸ਼ ਆ ਤੇ ਥੋੜੀ ਜਿਹੀ ਮੇਰੇ ਕੋਲ ਪਰਸਨਲ ਰੀਅਲ ਅਸਟੇਟ ਆ। ਕਹਿੰਦੇ ਹੁਣ ਪਤਾ ਲੱਗ ਗਿਆ ਕਿ ਇਹਨਾਂ ਦੇ ਕੋਲ ਤਾਂ 560 ਕੰਪਨੀਆਂ ਦੇ ਸ਼ੇਅਰਸ ਨੇ। ਆਪਾਂ ਕੱਲ ਗੱਲ ਕਰਦੇ ਸੀ 16 ਪੇਜਾਂ ਦੀ ਡੈਕਲੇਰੇਸ਼ਨ ਆ, 560 ਕੰਪਨੀਆਂ ਦੇ ਸ਼ੇਅਰ ਤੇ ਸਟਾਕ ਆਪਸ਼ਨਸ ਨੇ ਮਾਰਕ ਕਾਰਨੀ ਦੇ ਕੋਲ।
ਅੱਛਾ, ਕੁਝ ਵਾਸੂ ਜੀ ਜਿਹੜੇ ਮਾਹਰ ਨੇ ਉਹਨਾਂ ਦਾ ਇਹ ਵੀ ਕਹਿਣਾ ਕਿ ਜਿਹੜੀਆਂ ਸਟਾਕ ਆਪਸ਼ਨਸ ਵਾਲੀ ਗੱਲ ਹੈ ਨਾ, ਸਟਾਕ ਆਪਸ਼ਨਸ ਤਾਂ ਮਟੀਰੀਅਲਾਈਜ਼ ਹੋਣਗੀਆਂ ਜੇ ਉਸ ਕੰਪਨੀ ਦੀ ਪਰਫੋਰਮੈਂਸ ਓਵਰ ਦ ਕੋਰਸ ਆਫ ਦ ਈਅਰਸ ਕਿਹੋ ਜਿਹੀ ਰਹਿੰਦੀ ਆ, ਜਿਹੜੇ ਉਸ ਕੰਪਨੀ ਦੇ ਗਰੋਥ ਟਾਰਗੇਟਸ ਨੇ ਜੇ ਉਹ ਅਚੀਵ ਹੁੰਦੇ ਨੇ ਤਾਂ ਉਹ ਸਟਾਕ ਆਪਸ਼ਨਸ ਉਹਨਾਂ ਨੂੰ ਅਵਾਰਡ ਹੋਣੀਆਂ। ਕਿ ਜੇ ਅੱਜ ਦੀ ਤਰੀਕ 'ਚ ਤੁਸੀਂ ਉਹ ਸਟਾਕ ਆਪਸ਼ਨ ਵੇਚਣ ਦੀ ਕੋਸ਼ਿਸ਼ ਕਰੋ, ਉਹਦੀ ਵੈਲਿਊ ਹੀ ਕੋਈ ਨਹੀਂ ਆ, ਕਿਉਂਕਿ ਉਹ ਵੈਲਿਊ ਉਹਦੀ ਭਵਿੱਖ ਦੇ ਵਿੱਚ ਕੰਪਨੀ ਦੀ ਇੱਕ ਪ੍ਰਜ਼ਿਊਮਡ ਗਰੋਥ ਦੇ ਉੱਪਰ ਆਧਾਰਿਤ ਹੈ। ਐਜ਼ ਆਫ ਟੂਡੇ ਦ ਵੈਲਿਊ ਇਜ਼ 0
ਐਂਡ ਆਲ ਦ ਮੋਰ ਇੰਪੋਰਟੈਂਟ ਕਿ ਉਸ ਕੰਪਨੀ ਨੂੰ ਫਾਇਦਾ ਪਹੁੰਚਾਇਆ ਜਾਏ,
ਹਾਂ,
ਕਿ ਉਹ ਕੰਪਨੀ ਗਰੋ ਕਰੇ ਤਾਂ ਕਿ ਜਿਹੜੇ ਸਟਾਕ ਆਪਸ਼ਨਸ ਨੇ
ਮਟੀਰੀਅਲਾਈਜ਼ ਹੋਣ। ਸੋ ਇਸ ਕਰਕੇ ਜਿਹੜਾ ਉਹ ਤਾਈਓ ਕੱਲ ਪੀਅਰ ਪੋਲੀਐਵ ਨੇ ਗੱਲ ਆਖੀ ਕਿ ਮਾਰਕ ਕਾਰਨੀ ਤਾਂ ਹਮੇਸ਼ਾ ਹੀ ਕਨਫਲਿਕਟਡ ਰਹਿਣਗੇ, ਕਨਫਲਿਕਟ ਆਫ ਇੰਟਰਸਟ ਦੇ ਵਿੱਚ ਵੀ ਉਸ ਤੋਂ ਉਹ ਆਪਣੇ ਆਪ ਨੂੰ ਜੁਦਾ ਕਰ ਨਹੀਂ ਸਕਣਗੇ ਜਦੋਂ ਤੱਕ ਉਹਨਾਂ ਨੂੰ ਇਹ ਪਤਾ ਕਿ ਮੇਰੀ ਕਿਹੜੀਆਂ ਕਿਹੜੀਆਂ ਕੰਪਨੀਆਂ ਦੇ ਉਹ ਸ਼ੇਅਰ ਨੇ ਜਿਹੜੇ ਕਿ ਹੁਣ ਮੈਂ ਭਾਵੇਂ ਉਹਨਾਂ ਨੂੰ ਵੇਚਣਾ ਕਿ ਨਹੀਂ ਵੇਚਣਾ ਉਹ ਮੈਂ ਡਿਸੀਜਨ ਨਹੀਂ ਲੈ ਸਕਦਾ। ਉਹ ਡਿਸੀਜਨ ਵੀ ਜਿਹੜੇ ਇਸ ਵੇਲੇ ਉਹਨਾਂ ਦੇ ਆਪਣੀ ਹੀ ਕਲੋਜ਼ ਟੀਮ ਦੇ ਮੈਂਬਰ ਨੇ, ਉਹਨਾਂ ਦੇ ਚੀਫ ਆਫ ਸਟਾਫ ਅਤੇ ਦੂਜੇ ਜਿਹੜੇ ਪ੍ਰੀਵੀ ਕਾਉਂਸਲ ਦੇ ਕਲਰਕ ਨੇ, ਵੀ ਉਹਨਾਂ ਨੇ ਉਹ ਡਿਸੀਜਨ ਜੇ ਲੈਣਾ ਵੀ ਉਹ ਇੰਨਾ ਜ਼ਿਆਦਾ ਆਰਮਸ ਲੈਂਥ ਨਹੀਂ ਆ। ਐਂਡ ਬਿਕੋਜ਼ ਯੂ ਨੋ ਕਿ ਕਿਹੜੇ ਕਿਹੜੇ ਸ਼ੇਅਰ ਨੇ, ਯੂ ਹੈਵ ਆਲ ਦੀ ਇਨਸੈਂਟਿਵ ਕਿ ਉਹਨਾਂ ਕੰਪਨੀਆਂ ਨੂੰ ਕੋਈ ਨਾ ਕੋਈ ਫਾਇਦਾ ਪਹੁੰਚੇ।
ਬਟ ਡਸ ਦੈਟ ਮੀਨ ਕਿ ਜਿਹੜਾ ਵੀ ਕੋਈ ਵਿਅਕਤੀ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕਰਦਾ ਉਹ ਕਦੇ ਪ੍ਰਧਾਨ ਮੰਤਰੀ ਬਣ ਹੀ ਨਹੀਂ ਸਕਦਾ ਕੈਨੇਡਾ ਦਾ? ਫਿਰ ਜਿਹਦੇ ਕੋਲ ਸਟਾਕਸ ਖਰੀਦੇ ਹੋਏ ਨੇ, ਹਰ ਕਿਸੇ ਕੈਨੇਡੀਅਨ ਨੇ ਕੋਈ ਨਾ ਕੋਈ ਸਟਾਕਸ ਖਰੀਦੇ ਹੋਏ ਨੇ, ਸੋ ਕੀ ਉਹ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ?
2010 ਦੇ ਵਿੱਚ ਨਾ ਜਦੋਂ ਸਟੀਵਨ ਹਾਰਪਰ ਨੇ ਇੱਕ ਸਟੀਫ ਆਫ ਸਟਾਫ ਰੱਖੇ ਸੀ ਨਾਈਜਲ ਰਾਈਟ, ਨਾਈਜਲ ਰਾਈਟ ਵੀ ਪ੍ਰਾਈਵੇਟ ਸੈਕਟਰ ਤੋਂ ਇਸੇ ਤਰ੍ਹਾਂ ਟ੍ਰਾਂਜੀਸ਼ਨ ਕਰਕੇ ਸਰਕਾਰ 'ਚ ਆਏ ਸੀ, ਐਜ਼ ਇਨ ਚੀਫ ਆਫ ਸਟਾਫ ਲੱਗੇ ਸੀ। ਉਦੋਂ ਪਾਰਲੀਮੈਂਟਰੀ ਕਮੇਟੀ ਦੀ ਹੀਅਰਿੰਗ ਚੱਲ ਰਹੀ ਸੀ ਅਤੇ ਨਾਈਜਲ ਰਾਈਟ ਦੇ ਪਰਸਨਲ ਐਸੈਟਸ ਨੂੰ ਲੈ ਕੇ ਵੀ ਇਸੇ ਤਰ੍ਹਾਂ ਦੀ ਗੱਲ ਸੀ ਕਿ ਪ੍ਰਧਾਨ ਮੰਤਰੀ ਦਾ ਚੀਫ ਆਫ ਸਟਾਫ ਪ੍ਰਾਈਵੇਟ ਸੈਕਟਰ ਦੇ ਵਿੱਚ ਜੇ ਉਹਨਾਂ ਦਾ ਇੰਨਾ ਜ਼ਿਆਦਾ ਇੰਟਰਸਟ ਆ ਤਾਂ ਇਹ ਕੌਨਫਲਿਕਟ ਆਫ ਇੰਟਰਸਟ ਬਣ ਜਾਣਾ। ਉਦੋਂ ਜਿਹੜੀਆਂ ਆਹ ਸਾਰੀਆਂ ਆਹ ਐਥਿਕਸ ਸਕਰੀਨ ਅਤੇ ਜਿਹੜੀਆਂ ਉਦੋਂ ਉਸ ਗੱਲ ਨੂੰ ਡਿਫੈਂਡ ਕੀਤਾ ਸੀ ਪੀਅਰ ਪੋਲੀਐਵ ਨੇ। ਉਦੋਂ ਉਹਨਾਂ ਨੇ ਇਹੀ ਗੱਲ ਕੀਤੀ ਸੀ ਜਿਹੜੀ ਤੁਸੀਂ ਕੀਤੀ ਹੈ ਨਾ, 2010 ਦੇ ਵਿੱਚ ਪੋਲੀਐਵ ਨੇ ਕਿਹਾ ਸੀ ਵੀ ਕੀ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਪ੍ਰਾਈਵੇਟ ਸੈਕਟਰ ਵਾਲਾ ਬੰਦਾ ਕੋਈ ਸਰਕਾਰੀ ਪੱਧਰ 'ਤੇ ਆ ਹੀ ਨਹੀਂ ਸਕਦਾ, ਇਹਦੇ ਨਾਲ ਤਾਂ ਸਗੋਂ ਸਾਡਾ ਸਰਕਾਰੀ ਤੰਤਰ ਹੋਰ ਮਜ਼ਬੂਤ ਹੋਏਗਾ। ਇਹ ਸਾਡੀ ਕੈਨੇਡਾ ਦੀ ਬਰਕਤ ਆ ਕਿ ਚੰਗੇ ਤਜਰਬੇ ਵਾਲਾ ਵਿਅਕਤੀ ਵੀ ਸਰਕਾਰ 'ਚ ਆ ਕੇ ਕੰਮ ਕਰ ਸਕਦਾ।
ਯਾ ਸੋ ਕੱਲ੍ਹ ਪੀਅਰ ਪੋਲੀਐਵ ਹੁਣ ਇਹ ਕਹਿ ਰਹੇ ਨੇ, ਕਹਿੰਦੇ ਕਿ ਵੀ ਸਾਡੇ ਵੱਲੋਂ ਜਦੋਂ ਹੁਣ ਆ ਸੈਸ਼ਨ ਰਿਜ਼ਿਊਮ ਹੋਏਗਾ, ਕਹਿੰਦੇ ਅਸੀਂ ਲੈਜਿਸਲੇਸ਼ਨ ਪੇਸ਼ ਕਰਾਂਗੇ ਕਿ ਜਿਹੜਾ ਕਾਨੂੰਨ ਆ ਇਹਨੂੰ ਕਹਿੰਦੇ ਸਖ਼ਤ ਕਰਨ ਦੀ ਲੋੜ ਆ
ਜੀ।
ਸੋ ਹੁਣ ਉਹਨਾਂ ਨੂੰ ਇੱਦਾਂ ਮਹਿਸੂਸ ਹੋ ਰਿਹਾ
ਜੀ ਜੀ ਜੀ, ਉਹੀ ਹੈ ਨਾ ਹੁਣ ਉਹ ਦੂਜੇ ਪਾਸੇ ਨੇ।
ਸੋ ਦੋ ਵਿਜੇ ਜੀ ਅੱਡ ਅੱਡ ਚੀਜ਼ਾਂ ਨੇ, ਇਹਨਾਂ ਨੂੰ ਰਲ ਗੱਟ ਕੀਤਾ ਜਾ ਰਿਹਾ। 103 ਕੰਪਨੀਆਂ ਜਿਨ੍ਹਾਂ ਦੇ ਵਿੱਚ ਐਥਿਕ ਸਕਰੀਨ, ਕੌਨਫਲਿਕਟ ਆਫ ਇੰਟਰਸਟ ਸਕਰੀਨ ਲੱਗੀ ਹੋਈ ਆ, ਉਹ ਅਲੱਗ ਮਾਮਲਾ ਹੈ। ਜਿਹੜੇ ਇਹਨਾਂ ਦੇ ਸਟਾਕ ਖਰੀਦੇ ਹੋਏ ਨੇ 560 ਕੰਪਨੀਆਂ ਦੇ, ਉਹ ਅਲੱਗ ਮਾਮਲਾ ਹੈ। ਪਰ ਆਪੋਜੀਸ਼ਨ ਵਾਲੇ ਵੀ ਥੋੜੀ ਸ਼ਰਾਰਤ ਕਰਦੇ ਆ, ਉਹ ਦੋਨੋਂ ਚੀਜ਼ਾਂ ਨੂੰ ਕਲੈਰੀਫਾਈ ਨਹੀਂ ਕਰਦੇ, ਰਲਗੜ ਜਿਹਾ ਕਰਦੇ ਆ। ਲੋਕਾਂ ਨੂੰ ਇੱਦਾਂ ਲੱਗੀ ਜਾਂਦਾ ਵੀ ਐਮਾਜ਼ੋਨ, ਐਪਲ ਵੀ ਇੱਥੇ ਵੀ ਕੌਨਫਲਿਕਟ ਆਫ ਇੰਟਰਸਟ ਹੈਗਾ, ਵੀ ਵਿਚ ਇਜ਼ ਨੋਟ ਇੰਟਾਇਰਲੀ ਟਰੂ। ਤੇ ਜੇ ਇਹ ਗੱਲ ਹੈ ਵੀ ਜੇ ਤੁਸੀਂ ਸਟਾਕ ਖਰੀਦੇ ਹੋਏ ਆ ਕਿਸੇ ਵੀ ਕੰਪਨੀ ਦੇ, ਤੇ ਕੱਲ ਨੂੰ ਤੁਸੀਂ ਕਹੋ ਵੀ ਤੁਸੀਂ ਪ੍ਰਧਾਨ ਮੰਤਰੀ ਹੀ ਨਹੀਂ ਬਣ ਸਕਦੇ ਕਿਉਂਕਿ ਤੁਸੀਂ ਉਸ ਕੰਪਨੀ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰੋਗੇ, ਮਤਲਬ ਕੋਈ ਵੀ ਕੈਨੇਡੀਅਨ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ, ਸਾਨੂੰ ਕੋਈ ਵੈਨੇਜ਼ੁਏਲਾ ਤੋਂ ਜਾਂ ਕਿਤੋਂ ਹੋਰ ਜਾਣਾ
ਪੈਣਾ, LMIA ਦੇ ਪ੍ਰਧਾਨ ਮੰਤਰੀ
ਲੈਣਾ ਤੇ ਬੁਲਾ ਲਓ ਯਾ ਸਰੀ ਜੋ ਮਿਲ ਜਾਣੀ LMIA।
ਸਪੀਕਿੰਗ ਆਫ ਦੈਟ, ਕੱਲ ਵਾਸੂ ਜੀ ਇਮੀਗ੍ਰੇਸ਼ਨ ਬਾਰੇ ਵੀ ਟਿੱਪਣੀ ਕੀਤੀ ਆ ਪੀਅਰ ਪੋਲੀਐਵ ਨੇ। ਪੀਅਰ ਪੋਲੀਐਵ ਨੇ ਇਹ ਕਿਹਾ ਵੀ ਅਗਲੇ 2 ਸਾਲਾਂ ਦੇ ਵਿੱਚ ਸਥਿਤੀ ਇਹੋ ਜਿਹੀ ਹੋਣੀ ਚਾਹੀਦੀ ਹੈ ਕੈਨੇਡਾ 'ਚ, ਕੈਨੇਡਾ 'ਚ ਨਵੇਂ ਲੋਕ ਕਿੰਨੇ ਆ ਰਹੇ ਨੇ ਵਰਸਿਜ਼ ਕੈਨੇਡਾ ਤੋਂ ਕਿੰਨੇ ਲੋਕ ਕੈਨੇਡਾ ਨੂੰ ਛੱਡ ਕੇ ਜਾ ਰਹੇ ਨੇ। ਛੱਡਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੋਣੀ ਚਾਹੀਦੀ ਆ ਕਿਉਂਕਿ ਸਾਡੇ ਕੋਲ ਆਬਾਦੀ ਇੰਨੀ ਵੱਧ ਚੁੱਕੀ ਆ, ਅਸੀਂ ਉਹਨਾਂ ਨੂੰ ਆਪਣੇ ਸੁਸਾਇਟੀ ਦੇ ਵਿੱਚ ਇੰਟੀਗ੍ਰੇਟ ਕਰਨ ਤੋਂ, ਉਹਨਾਂ ਨੂੰ ਬਣਦੀਆਂ ਸਰਵਿਸਿਜ਼ ਪ੍ਰਦਾਨ ਕਰਨ ਤੋਂ ਅਸੀਂ ਨਾਕਾਮਯਾਬ ਰਹੇ ਹਾਂ। ਇਸ ਕਰਕੇ ਅਗਲੇ ਆਉਂਦੇ ਸਾਲਾਂ ਦੇ ਵਿੱਚ ਇਮੀਗ੍ਰੇਸ਼ਨ ਦਾ ਪੱਧਰ ਜਿਹੜਾ ਉਹ ਨੈਗੇਟਿਵ ਦੇ ਵਿੱਚ ਹੋਣਾ ਚਾਹੀਦਾ ਕਿ ਛੱਡ ਕੇ ਜਾਣ ਵਾਲੇ ਲੋਕ ਕੈਨੇਡਾ ਨੂੰ ਜ਼ਿਆਦਾ ਹੋਣ, ਨਵੇਂ ਆਉਣ ਵਾਲਿਆਂ ਦੀ ਗਿਣਤੀ ਘੱਟ ਹੋਵੇ।
ਨੈੱਟ ਨੈਗੇਟਿਵ ਇੰਪੈਕਟ ਕਹਿੰਦੇ ਸਾਨੂੰ ਚਾਹੀਦਾ। ਸੋ ਇਹ ਹੁਣ ਪਹਿਲੀ ਅਪਰੋਚ ਨਾਲੋਂ ਵੀ ਥੋੜ੍ਹਾ ਜਿਹਾ ਅਗਰੈਸਿਵ ਸਟੈਂਸ ਹੈ, ਕਿਉਂਕਿ ਪਹਿਲਾਂ ਤਾਂ ਇਹ ਕਹਿ ਰਹੇ ਸੀ ਕਿ ਸਾਨੂੰ ਨੰਬਰ ਜਿਹੜੇ ਘਟਾਉਣ ਦੀ ਲੋੜ ਆ, ਕਿ ਜਿੰਨੇ ਅਸੀਂ ਪਹਿਲਾਂ ਲੋਕ ਸੱਦੇ ਰਹੇ ਹਾਂ ਵੀ ਉਹਨਾਂ ਟਾਰਗੇਟਸ ਨੂੰ ਘਟਾਈਏ, TRV ਤੇ PRV ਉਹ ਸਰਕਾਰ ਨੇ ਘਟਾ ਤੇ, ਹੁਣ ਇਹ ਕਹਿ ਰਹੇ ਨੇ ਕਿ ਵੀ ਨੀਡ ਟੂ ਗੋ ਫਰਦਰ, ਕਿ ਸਾਨੂੰ ਹੁਣ ਚਾਹੀਦਾ ਕਿ ਅਸੀਂ ਇੰਨੇ ਨੰਬਰ ਘਟਾ ਦਈਏ ਕਿ ਸਾਡੀ ਜਨਸੰਖਿਆ ਦੇ ਵਿੱਚ ਨੈੱਟ ਜਿਹੜਾ ਹੈ ਉਹ ਗਿਰਾਵਟ ਆਵੇ, ਕਿਉਂਕਿ ਜੇ ਇਮੀਗ੍ਰੇਸ਼ਨ ਦੇ ਵਿੱਚ ਨੈੱਟ ਗਿਰਾਵਟ ਆਏਗੀ, ਸਾਡੀ ਜਨਸੰਖਿਆ ਦੇ ਵਿੱਚ ਵੀ ਨੈੱਟ ਗਿਰਾਵਟ ਆਏਗੀ। ਦੈਟਸ ਅ ਟੇਕਨ, ਦੈਟਸ ਅ ਗਿਵਨ। ਸੋ ਇਹਦੇ ਵਿੱਚ ਪੀਅਰ ਪੋਲੀਐਵ ਜਿਹੜੀ ਆ ਗੱਲ ਕੀਤੀ, ਸੋ ਇਟਸ ਅ ਸਲਾਈਟਲੀ ਨਿਊਅਰ ਸਟੈਂਸ ਈਵਨ ਫੋਰ ਪੀਅਰ ਪੋਲੀਐਵ ਜਿਹੜੀ ਉਹ ਗੱਲ ਕਰ ਰਹੇ। ਹੁਣ ਇਹ ਇੰਟਰਸਟਿੰਗ ਗੱਲ ਇਹ ਆ ਵਿਜੇ ਜੀ ਕਿ ਇੱਦਾਂ ਕਰਨਾ ਕਿ ਇਹ ਸੱਚੀ ਮੁੱਚੀ ਸਾਰੀਆਂ ਸਮੱਸਿਆਵਾਂ ਦੀ ਹੱਲ ਹੈ, ਉਹਦੀ ਗਿੱਦੜ ਸਿੰਘੀ ਹੈ ਇਹ ਕੋਈ ਕਿ ਵੀ ਸਾਰਾ ਕੁਛ ਠੀਕ ਹੋ ਜਾਏਗਾ ਕਿ ਸਾਡੇ ਘਰਾਂ ਦੀਆਂ ਕੀਮਤਾਂ ਠੀਕ ਹੋ ਜਾਣਗੀਆਂ। ਹੁਣ ਪਤਾ ਨੀ ਠੀਕ ਦੀ ਪਰਿਭਾਸ਼ਾ ਕੀ ਹੈ, ਕੀਮਤਾਂ ਘਟਣਾ ਠੀਕ ਆ ਕਿ ਗਲਤ ਆ ਪਤਾ ਹੀ ਨੀ, ਕੀਮਤਾਂ ਵਧਣਾ ਠੀਕ ਆ ਕਿ ਗਲਤ ਆ ਇਹ ਵੀ ਨੀ ਪਤਾ। ਸੋ ਠੀਕ ਦੀ ਪਰਿਭਾਸ਼ਾ ਕੀ ਆ ਪਤਾ ਹੀ ਨੀ ਪਤਾ, ਪਰ ਕੀ ਇਮੀਗ੍ਰੇਸ਼ਨ ਘਟਾ ਕੇ ਕੀਮਤਾਂ ਠੀਕ ਹੋ ਜਾਣਗੀਆਂ। ਦੂਜੀ ਗੱਲ ਜੋ ਸਾਡੇ ਹੈਲਥ ਕੇਅਰ ਦੇ ਉੱਤੇ ਜੋ ਦਬਾਅ ਪਿਆ ਹੋਇਆ, ਜੋ ਪ੍ਰੈਸ਼ਰ ਆ, ਕੀ ਉਹ ਠੀਕ ਹੋ ਜਾਏਗਾ, ਪ੍ਰੈਸ਼ਰ ਘੱਟ ਜਾਏਗਾ, ਇਨਫਰਾਸਟ੍ਰਕਚਰ ਦੇ ਉੱਤੇ ਜਿਹੜਾ ਦਬਾਅ ਹੈ ਕੀ ਉਹ ਘੱਟ ਜਾਏਗਾ।
ਐਂਡ ਲੈਟਸ ਨੋਟ ਫੋਰਗੇਟ, ਜਿਵੇਂ ਪੀਅਰ ਪੋਲੀਐਵ ਨੇ ਕੱਲ੍ਹ ਜ਼ਿਕਰ ਕੀਤਾ ਵੀ ਬਹੁਤ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਹੈ ਅਗਲੇ 2 ਸਾਲਾਂ ਜਿਨ੍ਹਾਂ ਦੇ ਪਰਮਿਟ ਐਕਸਪਾਇਰ ਹੋਣੇ ਨੇ, ਕਿ ਉਹਨਾਂ ਲੋਕਾਂ ਨੂੰ ਕਹਿੰਦੇ ਵੀ ਨੀਡ ਮੋਰ ਪੀਪਲ ਲੀਵਿੰਗ ਦੈਨ ਕਮਿੰਗ, ਕਹਿੰਦੇ ਐਂਡ ਮੈਨੀ, ਅੱਛਾ ਜਿਨ੍ਹਾਂ ਦੇ ਪਰਮਿਟ ਐਕਸਪਾਇਰ ਹੋਣਗੇ ਮੈਨੀ ਵਿਲ ਹੈਵ ਟੂ ਲੀਵ। ਹੁਣ ਕਈਆਂ ਦਾ ਇਹ ਮੰਨਣਾ ਵੀ ਕੈਨੇਡਾ ਦੇ ਕੋਲ ਇਸ ਤਰ੍ਹਾਂ ਦਾ ਤਾਂ ਹਿਸਾਬ ਹੈ ਹੀ ਨਹੀਂ ਨਾ ਕਿ ਲੋਕਾਂ ਨੂੰ ਸੱਚੀ ਇੰਨੀ ਵੱਡੀ ਗਿਣਤੀ 'ਚ ਡਿਪੋਰਟ ਕਰ ਸਕੇ, ਕਿਉਂਕਿ ਸਾਨੂੰ ਪਤਾ ਕਿ ਡਿਪੋਰਟੇਸ਼ਨ ਦੇ ਵਿੱਚ ਵੀ ਕਿਸ ਤਰ੍ਹਾਂ ਦੇ ਜਿਹੜੀ ਸਮੱਸਿਆਵਾਂ ਆੜੇ ਆਉਂਦੀਆਂ ਨੇ। ਸੋਸ਼ਲ ਮੀਡੀਆ 'ਤੇ ਇੱਕ ਗੱਲ ਇਹ ਚੱਲ ਰਹੀ ਆ ਕਿ ਕੀ ਕੈਨੇਡਾ ਹਾਲਾਤ ਜਿਹੇ ਪੈਦਾ ਕਰਦਾ ਪਿਆ ਕਿ ਜਿਹੜੇ ਉਹ ਵਿਅਕਤੀ ਨੇ ਖੁਦ ਹੀ ਮੁਲਕ ਛੱਡ ਕੇ ਜਾਣ 'ਤੇ ਮਜਬੂਰ ਹੋ ਜਾਣ, ਵੀ ਇੱਥੇ ਮਹਿੰਗਾਈ ਇੰਨੀ ਆ, ਇੱਥੇ ਕੰਮ ਨਹੀਂ ਕੋਈ ਮਿਲਦਾ ਪਿਆ, ਕੀ ਇਹ ਆਧਾਰ ਹੋ ਸਕਦਾ। ਪਰ ਵਾਸੂ ਜੀ ਉਹਦੇ ਕਰਕੇ ਵੀ ਜਿਹੜੇ ਕੋਈ ਅਨਇੰਟੈਂਡਿਡ ਕੰਸੀਕੁਐਂਸਿਸ ਹੋਣਗੇ ਨਾ, ਇਹ ਨਾ ਭੁੱਲੀਏ ਕਿ ਬਹੁਤ ਸਾਰੇ ਉਹ ਵਰਕ ਪਰਮਿਟ ਵਾਲੇ ਵਿਅਕਤੀ ਅਜਿਹੀਆਂ ਜੋਬਸ ਦੇ ਵਿੱਚ ਨੇ ਜਿਹੜੀਆਂ ਜੋਬਸ ਕੈਨੇਡੀਅਨ ਲੋਕ ਕਰਨਾ ਨਹੀਂ ਚਾਹੁੰਦੇ।
ਅਸੀਂ ਬਾਰ ਮੈਂ ਉਹੀ ਉੱਥੇ ਆ ਰਿਹਾ ਸੀ ਕਿ ਅਸੀਂ ਬਾਰ ਬਾਰ ਜਿਹੜੀ ਗੱਲ ਕਹਿ ਰਹੇ ਹਾਂ ਕਿ ਸਾਡੇ ਇੱਥੇ ਦੇ ਜਿਹੜੇ ਜੰਪਲ ਯੰਗਸਟਰਸ ਨੇ ਉਹਨਾਂ ਨੂੰ ਜੋਬਸ ਨਹੀਂ ਮਿਲ ਰਹੀਆਂ, ਸੋ ਕੀ ਇਮੀਗ੍ਰੇਸ਼ਨ ਦੇ ਨੰਬਰ ਘਟਾਉਣ ਨਾਲ ਉਹਨਾਂ ਨੂੰ ਜੋਬਸ ਮਿਲਣੀਆਂ ਸ਼ੁਰੂ ਹੋ ਜਾਣਗੀਆਂ? ਬਹੁਤ ਸਾਰੇ ਲੋਕਾਂ ਦਾ ਮੰਨਣਾ ਕਿ ਨਹੀਂ, ਇਹ ਇੱਦਾਂ ਸਿੱਧਾ ਕੌਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਨਹੀਂ ਹੈਗੀ ਇਹ, ਕਿਉਂਕਿ ਬਹੁਤ ਸਾਰੀਆਂ ਜੋਬਸ ਜਿਹੜੀਆਂ ਇਮੀਗ੍ਰੈਂਟਸ ਕਰਦੇ ਨੇ ਐਂਟਰੀ ਲੈਵਲ ਜੋਬਸ, ਉਹ ਸਾਡੇ ਦੇ ਇੱਥੇ ਜੰਪਲ ਜਿਹੜੇ ਬੱਚੇ ਨੇ ਉਹ ਕਰਨਾ ਨਹੀਂ ਚਾਹੁੰਦੇ, ਕਈਆਂ ਦਾ ਇਹ ਕਹਿਣਾ। ਪਰ ਕਈਆਂ ਦਾ ਕਹਿਣਾ ਵੀ ਇਹ ਵੀ ਮੰਨ ਲੈਣਾ ਕਿ ਇੱਥੇ ਦੇ ਜੰਪਲ ਉਹ ਜੋਬਸ ਨਹੀਂ ਕਰਨਗੇ ਜਾਂ ਕਰਨਾ ਨਹੀਂ ਚਾਹੁੰਦੇ, ਕਹਿੰਦੇ ਇਹ ਵੀ ਮੁਕੰਮਲ ਸੱਚ
ਨਹੀਂ ਹੈ, ਟੂ ਸਿੰਪਲਿਸਟਿਕ ਆ,
ਵੀ ਇਹ ਜਨਰਲਾਈਜ਼ ਤੁਸੀਂ ਕਰ ਨਹੀਂ ਸਕਦੇ। ਸੋ ਇਟਸ ਅ ਵੈਰੀ ਕੰਪਲੈਕਸ ਡਿਸਕਸ਼ਨ।
ਇੱਕ ਚੀਜ਼ ਹੋਰ ਨਾ ਭੁੱਲੀਏ, ਅੱਜ ਵਾਸੂ ਜੀ ਇਨਫਲੇਸ਼ਨ ਨੰਬਰਸ ਆਏ ਨੇ, ਬਹੁਤ ਸਾਰੇ ਲੋਕ ਜਿਹੜੇ ਵਰਕ ਪਰਮਿਟ 'ਤੇ ਨੇ ਜਿਹੜੇ ਇੱਥੇ ਕੱਚੇ ਨੇ ਕਹਿ ਲਓ, ਜੇ ਉਹਨਾਂ ਐਂਟਰੀ ਲੈਵਲ ਜੋਬਸ ਦੇ ਵਿੱਚ, ਉਹਨਾਂ ਸਰਵਿਸ ਜੋਬਸ ਦੇ ਵਿੱਚ, ਕਸਟਮਰ ਫੇਸਿੰਗ ਜੋਬਸ ਦੇ ਵਿੱਚ ਜੇ ਪੂਰੀਆਂ ਤਨਖਾਹਾਂ ਬਿਜ਼ਨਸਿਸ ਦੇਣਗੇ ਤਾਂ ਇਨਫਲੇਸ਼ਨ ਹੋਰ ਵਧੇਗੀ। ਪਰ ਇਨਫਲੇਸ਼ਨ ਨੂੰ ਨੀਵਾਂ ਰੱਖਣ ਦਾ ਇਹ ਕੋਈ ਵਧੀਆ ਤਰੀਕਾ ਨਹੀਂ ਆ ਕਿ ਵੇਜ ਇਸ ਤਰ੍ਹਾਂ ਦੀ ਮੈਨੀਪੂਲੇਸ਼ਨ ਨਾਲ, ਵੇਜ ਸਪਰੈਸ਼ਨ ਦੇ ਨਾਲ ਜੇ ਇਨਫਲੇਸ਼ਨ ਨੀਵੀਂ ਰਹਿ ਰਹੀ ਆ ਤਾਂ ਉਹਦੇ ਕਰਕੇ ਸਾਡਾ ਜਿਹੜਾ ਸਟੈਂਡਰਡ ਆਫ ਲਿਵਿੰਗ ਵੀ ਆ ਨਾ ਕੰਟਰੀ ਦੇ ਵਿੱਚ, ਉਹਦੇ ਵਿੱਚ ਬਹੁਤ ਵੱਡੀ ਗਿਰਾਵਟ ਆਈ ਹੈ ਪਿਛਲੇ ਸਾਲਾਂ 'ਚ। ਜਿਹੜੀ ਡਿਸਪੈਰਿਟੀ ਹੈ ਨਾ ਹੁਣ ਕੈਨੇਡਾ 'ਚ, ਅਨਫੋਰਚੁਨੇਟਲੀ ਉਹ ਬਹੁਤ ਜ਼ਿਆਦਾ ਨਜ਼ਰ ਆਉਣ ਲੱਗ ਪਈ। ਪਹਿਲਾਂ ਇੰਨਾ ਨਹੀਂ ਸੀ ਫਰਕ ਪਤਾ ਲੱਗਦਾ, ਪਹਿਲਾਂ ਜਿਹੜਾ ਸਟੈਂਡਰਡ ਆਫ ਲਿਵਿੰਗ ਸੀਗਾ ਉਹ ਤੁਹਾਡੀ, ਅਫਕੋਰਸ ਆਮਦਨ ਜਿੰਨੇ ਜਿਉਂ ਜਿਉਂ ਵਿਅਕਤੀ ਦੀ ਵਧੇਗੀ ਤੁਹਾਡਾ ਸਟੈਂਡਰਡ ਆਫ ਲਿਵਿੰਗ ਉਹਦੇ ਨਾਲ ਉਹਦੇ ਵਿੱਚ ਅੰਤਰ ਆਏਗਾ, ਪਰ ਪਹਿਲਾਂ ਇੰਨਾ ਜ਼ਿਆਦਾ ਫਰਕ ਨਹੀਂ ਸੀ ਹੁੰਦਾ। ਹੁਣ ਤਾਂ ਹਾਲਾਤ ਅਜਿਹੇ ਹੋ ਗਏ ਨੇ ਨਾ ਕਿ ਜਿਹੜਾ ਵਿਅਕਤੀ ਜਿਹੜੀ ਥਾਂ 'ਤੇ ਕੰਮ ਕਰਦਾ, ਜੇ ਉਹਨੂੰ ਉਸੇ ਥਾਂ 'ਤੇ ਖੁਦ ਪੈਸੇ ਅਦਾ ਕਰਕੇ ਉਹ ਸਰਵਿਸ ਖੁਦ ਹਾਸਲ ਕਰਨੀ ਹੋਵੇ, ਇਨ ਮੈਨੀ ਕੇਸਿਸ ਬੰਦਾ ਅਫੋਰਡ ਨਹੀਂ ਕਰ ਪਾਉਂਦਾ। ਅਸੀਂ ਇੰਡੀਆ 'ਚ ਸੁਣਦੇ ਸੀ ਨਾ ਗੱਲ ਇਹ ਕਿ ਜਿਹੜਾ ਮਜ਼ਦੂਰ ਜਿਹੜਾ ਘਰ ਬਣਾਉਂਦਾ ਉਹੀ ਘਰ ਆਪ ਕਿਉਂ ਨਹੀਂ ਅਫੋਰਡ ਕਰ ਸਕਦਾ, ਅਸਲੀ ਵਧੀਆ ਇਕੋਨਮੀ ਤਾਂ ਉਹ ਹੋਣੀ ਚਾਹੀਦੀ ਆ। ਕੈਨੇਡਾ ਦੇ ਵਿੱਚ ਉਹ ਸਥਿਤੀ ਕਈ ਸ਼ਹਿਰਾਂ ਦੇ ਵਿੱਚ, ਕਈ ਇਲਾਕਿਆਂ ਦੇ ਵਿੱਚ ਪੈਦਾ ਹੋ ਚੁੱਕੀ ਆ।
ਪੀਅਰ ਪੋਲੀਅਮ ਹੁਣ ਤਰਕ ਹੀ ਦੇ ਰਹੇ ਨੇ, ਕਹਿੰਦੇ ਕਿ ਜਿੰਨੀ ਦੇਰ ਤੱਕ ਵੀ ਆਰ ਅਨੇਬਲ ਟੂ ਕੈਚ ਅਪ, ਕਿ ਜੋ ਲਿਬਰਲ ਸਰਕਾਰ ਨੇ ਪਹਿਲਾਂ ਗਲਤੀਆਂ ਕੀਤੀਆਂ ਨੇ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ, ਜਿੰਨੀ ਦੇਰ ਤੱਕ ਕਹਿੰਦੇ ਉਹ ਦਰੁਸਤ ਨਹੀਂ ਹੁੰਦੀਆਂ, ਕਹਿੰਦੇ ਐਟਲੀਸਟ ਫੋਰ ਦਾ ਨੈਕਸਟ ਕਪਲ ਆਫ ਈਅਰਸ ਸਾਨੂੰ ਇਮੀਗ੍ਰੇਸ਼ਨ ਇੰਨੀ ਘਟਾ ਦੇਣੀ ਚਾਹੀਦੀ ਹੈ ਕਿ ਜਿਹੜੇ ਵੀ ਕੋਈ ਇਮੀਗ੍ਰੈਂਟਸ ਆਉਣ ਉਹ ਆਉਂਦਿਆਂ ਸਾਰ ਇੱਥੇ ਵਧੀਆ ਜੋਬ ਲੱਭ ਸਕਣ, ਜੋਬ ਕਰ ਸਕਣ ਅਤੇ ਇੱਕ ਬੇਸਿਕ ਸਟੈਂਡਰਡ ਆਫ ਲਿਵਿੰਗ ਜਿਹੜਾ ਉਹ ਮੇਨਟੇਨ ਕਰ ਸਕਣ। ਤਰਕ ਬੇਸਿਕ ਜਿਹੜਾ ਹੈ ਉਹੀ ਹੈ ਜੋ ਤੁਸੀਂ ਗੱਲ ਮੈਨਸ਼ਨ ਕੀਤੀ ਹੈ ਕਿ ਵੀ ਜਿਹੜਾ ਹੈਵਸ ਤੇ ਹੈਵ ਨੋਟਸ ਦੇ ਵਿੱਚ ਜਿਹੜਾ ਫਰਕ ਆ ਉਹ ਬਹੁਤ ਵੱਧ ਗਿਆ ਹੈ, ਤੇ ਇਸ ਤਰ੍ਹਾਂ ਜਿਹੜੀਆਂ ਇਹਨਾਂ ਇਕੁਇਟੀਜ਼ ਨੇ ਜਦੋਂ ਵੱਧਦੀਆਂ ਨੇ ਉਹ ਕਿਸੇ ਵੀ ਡੈਮੋਕ੍ਰੇਸੀ ਵਾਸਤੇ ਚੰਗੀ ਗੱਲ ਨਹੀਂ ਹੁੰਦੀ। ਸੋ ਇਹਨੂੰ ਹੀ ਉਹ ਆਧਾਰ ਬਣਾ ਕੇ ਸਾਰੀ ਗੱਲ ਕਰ ਰਹੇ ਨੇ, ਪਰ
ਸਿਆਸੀ ਗੱਲ
ਕਿਉਂਕਿ ਸਰਕਾਰ ਵੱਲੋਂ ਐਜ਼ ਇਟ ਇਜ਼ ਜਿਹੜੇ ਕੁਝ ਤਰਮੀਮਾਂ ਕੀਤੀਆਂ ਗਈਆਂ ਨੇ, ਟੈਂਪਰਰੀ ਰੈਜ਼ੀਡੈਂਟਸ ਦੀ ਸੰਖਿਆ 2027 ਦੇ ਅੰਤ ਤੱਕ ਕਹਿੰਦੇ ਘਟਾ ਕੇ ਜਨਸੰਖਿਆ ਦੇ 5% ਤੇ ਲੈ ਆਣੀ ਆ। ਇਸ ਵੇਲੇ ਉਹ 7% ਤੋਂ ਵੀ ਉੱਪਰ ਹੈ ਤੇ 7.4% ਤੇ ਪੀਕ ਕੀਤਾ ਸੀ ਉਹਨੇ ਲਾਸਟ ਈਅਰ, ਉੱਥੋਂ ਘੱਟ ਕੇ ਹੁਣ ਮੈਂ 7.1% ਤੇ ਉਹ ਪਹੁੰਚੀ ਹੈ। ਸੋ ਕਰਦਿਆਂ ਕਰਦਿਆਂ ਨੂੰ 5% ਤੇ ਲੈ ਕੇ ਜਾਣਾ। ਸੋ ਸਰਕਾਰ ਆਲਰੇਡੀ ਰਾਹੇ ਪਈ ਹੋਈ ਹੈ, ਇਸ ਸਾਲ ਦੇ ਪਹਿਲੇ ਕੁਆਟਰ ਦੇ ਵਿੱਚ ਸਾਡੀ ਪਾਪੂਲੇਸ਼ਨ ਗਰੋਥ 0% ਰਹੀ ਹੈ। ਸੋ ਹੋਰ ਇਸ ਤੋਂ ਜ਼ਿਆਦਾ ਘਟਾ ਦੇਣਾ ਉਹ ਪ੍ਰੈਕਟੀਕਲ ਮਿਲਣਾ ਤਾਂ ਇਕਾਨਮੀ ਸਾਡੀ ਸ਼ੌਕ ਦੇ ਵਿੱਚ ਵੀ ਜਾ ਸਕਦੀ ਹੈ ਕਿ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਦੇ ਸਹਾਰੇ ਸਾਡੀ ਇਕਾਨਮੀ ਚੱਲ ਰਹੀ ਹੈ, ਸਾਡੀਆਂ ਯੂਨੀਵਰਸਿਟੀਆਂ ਕਾਲਜਿਸ ਇਮੀਗ੍ਰੈਂਟਸ ਦੇ ਸਿਰ ਤੇ ਚੱਲ ਰਹੀਆਂ ਸਨ, ਇੰਟਰਨੈਸ਼ਨਲ ਸਟੂਡੈਂਟਸ
10,000 ਅਕੈਡੈਮਿਕ ਸਟਾਫ ਕੱਲਾ ਓਨਟਾਰੀਓ ਚ ਲਿਆ ਹੋਇਆ
ਹੋ ਗਿਆ, ਸਾਡੀਆਂ ਯੂਨੀਵਰਸਿਟੀਆਂ ਐਜੂਕੇਸ਼ਨਲ ਇੰਸਟੀਟਿਊਟਸ ਵਾਸਤੇ ਸਰਵਾਈਵ ਕਰਨਾ ਔਖਾ ਹੋਇਆ
ਟ੍ਰਾਂਜ਼ਿਟ ਸਿਸਟਮ
ਤੇ ਇਸੇ ਤਰ੍ਹਾਂ ਐਗਜੈਕਟਲੀ। ਸੋ ਇਸੇ ਤਰ੍ਹਾਂ ਜੇ ਇੱਕਦਮ ਅਸੀਂ ਨੰਬਰ ਹੋਰ ਘਟਾ ਦੇਵਾਂਗੇ ਇਮੀਗ੍ਰੈਂਟਸ ਦਾ ਤੇ ਉਹਦੇ ਨਾਲ ਸਾਡੀ ਇਕੋਨਮੀ ਵੀ, ਜਿਹੜਾ ਕਹਿ ਲਓ ਜਿਹੜੇ ਵਿਦਰੋਲ ਸਿੰਪਟਮਸ ਨਹੀਂ ਹੁੰਦੇ, ਨਸ਼ੇ ਤੇ ਲੱਗੀ ਹੋਈ ਹੈ ਇਕੋਨਮੀ, ਕਹਿੰਦੇ ਸੀ ਨਾ ਸਾਡੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਨਸ਼ਾ ਹੈ ਹੁਣ ਇੰਟਰਨੈਸ਼ਨਲ ਸਟੂਡੈਂਟਸ ਦਾ, ਤੇ ਜਦੋਂ ਉਹਨਾਂ ਨੂੰ ਵਿਦਰੋਲ ਕੀਤਾ ਵਿਦਰੋਲ ਸਿੰਪਟਮਸ ਵੇਖਣ ਨੂੰ ਮਿਲੇ ਨੇ, ਤੇ ਉਸੇ ਤਰ੍ਹਾਂ ਸਾਡੀ ਇਕੋਨਮੀ ਵੀ ਸ਼ੌਕ 'ਚ ਜਾ ਸਕਦੀ ਹੈ। ਸੋ ਦੈਟਸ ਆਲਸੋ ਵਨ facet of this discussion.
Vasu ji, WhatsApp ਤੇ ਇੱਕ ਮੈਸੇਜ ਆਇਆ, ਕਹਿੰਦੇ ਐਜ਼ ਆਫ ਟੂਡੇ ਇਮੀਗ੍ਰੇਸ਼ਨ ਸ਼ੁੱਡ ਬੀ ਲੋਅਰਡ, ਯੈਸ ਦੀ ਹਾਊਸਿੰਗ ਸ਼ੁੱਡ ਬੀ ਅਫੋਰਡੇਬਲ ਐਂਡ ਇਟ ਇਜ਼ ਇੰਪੈਕਟਿਡ ਵਿਦ ਫਲੋ ਆਫ ਡਰਟੀ ਮਨੀ ਜਨਰੇਟਡ ਬਾਏ ਦਿਸ LMIA ਸੇਲਸ। ਕੈਨੇਡਾ ਕੈਨੇਡੀਅਨ ਬੋਰਨ ਕਿਡਸ ਵਾਂਟ ਟੂ ਵਰਕ ਇਰਰਿਸਪੈਕਟਿਵ ਆਫ ਕਾਇੰਡ ਆਫ ਵਰਕ, ਬਟ ਇੰਟਰਨੈਸ਼ਨਲ ਸਟੂਡੈਂਟਸ ਹੈਵ ਟੇਕਨ ਅਪ ਦੋਜ਼ ਜੋਬਸ ਐਂਡ ਮੈਨੀ ਆਫ ਦੈਮ ਆਰ ਆਲਸੋ ਬੀਂਗ ਐਕਸਪਲੋਇਟਡ। ਸੋ ਕਿਉਂਕਿ ਦੇਖੋ ਮਲਟੀਪਲ ਇਹਦੇ ਪਹਿਲੂ ਨੇ ਨਾ, ਜਿਹਨਾਂ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਨੌਕਰੀਆਂ ਲਈਆਂ, ਵਾਸੂ ਜੀ ਕਈ ਦਰਦਨਾਕ ਕਹਾਣੀਆਂ ਨੇ ਕਿ ਹਿਸਾਬ ਨਾਲ ਉਹਨਾਂ ਦੀ ਉੱਥੇ ਐਕਸਪਲੋਇਟੇਸ਼ਨ ਹੁੰਦੀ ਆ। ਸਾਨੂੰ ਇਹ ਵੀ ਪਤਾ ਕਿ ਬਹੁਤ ਸਾਰੀ ਜਿਹੜੀਆਂ ਉਹ ਜਿਹੜੇ ਲੂਪ ਹੋਲ ਸੀਗੇ ਇਸ ਪੂਰੇ ਸਿਸਟਮ ਦੇ ਵਿੱਚ, ਉਸ ਲੂਪ ਹੋਲ ਦਾ ਫਾਇਦਾ ਉਠਾਉਣ ਵਾਲਾ ਵਿਅਕਤੀ ਹੀ ਉਹਦਾ ਵਿਕਟਮ ਵੀ ਬਣਦਾ, ਪਰ ਕਿਉਂਕਿ ਉਹਨੇ ਖੁਦ ਵੀ ਉਹਦੇ ਵਿੱਚੋਂ ਉਸ ਲੂਪ ਹੋਲ ਦਾ ਬੈਨੀਫਿਟ ਚੱਕ ਕੇ ਆਪਣਾ ਕੋਈ ਕੰਮ ਕੱਢਿਆ ਹੁੰਦਾ, ਉਹ ਫਿਰ ਆਪਣਾ ਜਿਹੜਾ ਵਿਕਟਮ ਹੋਣ ਵਾਲਾ ਪਹਿਲੂ ਆ ਉਸ ਪੱਧਰ ਉਹ ਵੀ ਉਭਾਰਨਾ ਨਹੀਂ ਚਾਹੁੰਦਾ।
ਹਮਾਮੇ ਸਭ ਨੰਗੇ
ਸਭ ਨੰਗੇ ਆ।
ਸੋ ਉਹਨੇ ਇਹਦੇ ਚ ਵਿਜੇ ਜੀ ਜਿਹੜੀ ਆ ਗੱਲ ਆ ਨਾ ਕਿ ਇੱਥੇ ਐਗਜ਼ਾਮਪਲ ਜੋਬਸ ਕਰਨਾ ਨਹੀਂ ਚਾਹੁੰਦੇ, ਉਹ ਗੱਲ ਮੁਕੰਮਲ ਸੱਚ ਨਹੀਂ, ਉਹ ਕਰਨਾ ਚਾਹੁੰਦੇ ਨੇ, ਪਰ ਉਹ ਉਸ ਪੱਧਰ ਤੇ ਐਕਸਪਲੋਇਟੇਸ਼ਨ ਵਾਲੇ ਲੈਵਲ ਤੇ ਜਾ ਕੇ ਨਹੀਂ ਕਰਨਾ ਚਾਹੁੰਦੇ।
ਕਰੈਕਟ।
ਸੋ ਹੁੰਦਾ ਕੀ ਆ, ਜਦੋਂ ਇੱਥੇ ਸਾਡੇ ਐਕਸੈਸ ਲੇਬਰ ਹੋ ਜਾਂਦੀ ਹੈ ਬਿਕੋਜ਼ ਆਫ ਹਾਈ ਲੈਵਲਸ ਆਫ ਇਮੀਗ੍ਰੇਸ਼ਨ, ਤੇ ਕੈਸ਼ ਤੇ ਜਿਹੜੇ ਲੋਕ ਇੱਥੇ ਆ ਕੇ ਕੰਮ ਕਰਦੇ ਨੇ ਇਲੀਗਲ ਤਰੀਕੇ ਨਾਲ, ਉਹ $12 ਤੇ $13 ਤੇ ਕੰਮ ਕਰਨ ਲਈ ਤਿਆਰ ਨੇ, ਉਸ ਲੈਵਲ ਦੇ ਉੱਤੇ ਸਾਡੇ ਜਿਹੜੇ ਇੱਥੇ ਦੇ ਐਗਜ਼ਾਮਪਲ ਕੈਨੇਡੀਅਨਸ ਨੇ ਉਹ ਕੰਮ ਕਰਨ ਲਈ ਤਿਆਰ ਨਹੀਂ ਹੈਗੇ।
ਕਿੰਨੀ
ਵਾਰ ਮਿਨਿਮਮ ਵੇਜ ਤੇ ਉਹ ਕਹਿੰਦੇ ਠੀਕ ਅਸੀਂ ਕਰ ਲੈਂਦੇ ਕੰਮ, ਐਂਟਰੀ ਲੈਵਲ ਜੋਬ ਆ ਵੀ ਅੰਡਰਸਟੈਂਡ।
ਕਿੰਨੀ ਵਾਰੀ ਓਪਨ ਲਾਈਨ ਸੈਗਮੈਂਟਸ ਦੇ ਵਿੱਚ ਸੁਣਨ ਨਾਲ ਨੇ ਆ ਕੇ ਗੱਲ ਦੱਸੀ ਆ ਕਿ ਹੁਣ ਕਈ ਇੰਪਲੋਇਰਸ ਦਾ ਤਰੀਕਾ ਹੀ ਇਹ ਬਣ ਗਿਆ ਕਿ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋ, ਉਹ ਪਰਮਾਨੈਂਟ ਰੈਜ਼ੀਡੈਂਟ ਦੀ ਜਾਂ ਸਿਟੀਜ਼ਨ ਦੀ ਜਿਹੜੀ ਐਪਲੀਕੇਸ਼ਨ ਉਹ ਮਨਜ਼ੂਰ ਨਹੀਂ ਕੀਤੀ ਜਾਂਦੀ, ਜਿਹੜਾ ਟੈਂਪਰੇਰੀ ਵਰਕਰ ਆ ਉਹਦੀ ਇਸ ਕਰਕੇ ਅਰਜ਼ੀ ਮਨਜ਼ੂਰ ਕਰ ਲਈ ਜਾਂਦੀ ਆ ਕਿਉਂਕਿ ਤੁਸੀਂ ਉਹਨੂੰ ਆਪਣੇ ਤਰੀਕੇ ਮੁਤਾਬਕ, ਆਪਣੀ ਸਹੂਲਤ ਮੁਤਾਬਕ, ਆਪਣੀ ਜ਼ਰੂਰਤ ਮੁਤਾਬਕ
ਮੋਲਡ ਕਰ,
ਉਹਨੂੰ ਮੋਲਡ, ਉਹਨੂੰ ਦਬਕਾ ਮਾਰ ਕੇ ਕੰਮ ਕਰਾ ਸਕਦੇ ਹੋ ਬੇਸਿਕਲੀ, ਕਿ ਜਿਹੜੇ ਲੇਬਰ ਸਟੈਂਡਰਡਸ ਨੇ ਉਹ ਫਿਰ ਕਾਗਜ਼ੀ ਰਹਿ ਜਾਂਦੇ ਨੇ।
ਪਹਿਲਾਂ ਹੁੰਦਾ ਸੀ ਕੁਆਲੀਫਿਕੇਸ਼ਨ ਹੁੰਦੀ ਸੀ ਪੀ ਆਰ ਅਤੇ ਸਿਟੀਜ਼ਨਸ਼ਿਪ,
ਜੀ
ਹੁਣ ਡਿਸਇਨਸੈਂਟਿਵ ਹੋ ਗਿਆ, ਡਿਸਕੁਆਲੀਫਿਕੇਸ਼ਨ।
ਵਾਸੂ ਜੀ, ਕੈਨੇਡਾ ਦੇ ਸਾਡੇ ਹੁਣ ਪਬਲਿਕ ਸੇਫਟੀ ਮਿਨਿਸਟਰ ਨੇ ਗੈਰੀ ਆਨੰਦ ਸੰਗਰੇ, ਅਤੇ ਖਬਰ ਇਹ ਆ ਰਹੀ ਹੈ ਕਿ 2016 ਅਤੇ 2023 ਦੇ ਵਿੱਚ ਇਹਨਾਂ ਨੇ ਹਾਊਸ ਆਫ ਕਾਮਨਸ ਦੇ ਲੈਟਰ ਹੈੱਡ ਦੇ ਉੱਪਰ ਇੱਕ ਚਿੱਠੀ ਲਿਖੀ ਸੀ ਬੀ ਐਸ ਏ ਨੂੰ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ। ਸ਼੍ਰੀਲੰਕਾ ਦਾ ਇੱਕ ਵਿਅਕਤੀ ਜਿਹਦਾ ਨਾਮ ਸੇਂਥੁਰਨ ਸਿਲਵਾ ਕੁਮਾਰਨ ਹੈ, ਉਸਦੀ ਇਮੀਗ੍ਰੇਸ਼ਨ ਦੀ ਅਰਜ਼ੀ, ਪਰਮਾਨੈਂਟ ਰੈਜੀਡੈਂਸੀ ਦੀ ਅਰਜ਼ੀ ਅਪਰੂਵ ਕਰਨ ਦੀ ਹਮਾਇਤ ਕਰਦਿਆਂ ਇਹ ਚਿੱਠੀ 2016 ਅਤੇ 2023 ਦੇ ਵਿੱਚ, ਸੋ ਕਹਿ ਲਓ ਵੀ 7 ਸਾਲ ਦੇ ਵਕਫੇ 'ਚ ਦੋ ਚਿੱਠੀਆਂ ਇਹਨਾਂ ਨੇ ਲਿਖੀਆਂ। ਇਹ ਜਿਹੜਾ ਵਿਅਕਤੀ ਆ, ਇਹ ਖੁਦ ਇਸ ਗੱਲ ਨੂੰ ਪਹਿਲਾਂ ਇਹਨੇ ਮਨਜ਼ੂਰ ਕੀਤਾ ਸੀ ਕਿ 90s ਦੇ ਵਿੱਚ ਇਹ ਐਲ ਟੀ ਟੀ ਈ ਜਿਹੜਾ ਕਿ ਸ਼੍ਰੀਲੰਕਾ ਦੇ ਵਿੱਚ ਇੱਕ ਲਿਬਰੇਸ਼ਨ ਵਾਲਾ ਟੈਰੋਰਿਸਟ ਗਰੁੱਪ ਸੀ, ਵੀ ਉਹਦੇ ਨਾਲ ਇਹ ਸੰਬੰਧਿਤ ਸੀ। ਬਾਅਦ 'ਚ ਇਹਨੇ ਗੱਲ ਡਿਨਾਈ ਵੀ ਕੀਤੀ ਸੀ ਇਸ ਵਿਅਕਤੀ ਨੇ।
ਜਾਂ ਇਸ ਗਰੁੱਪ ਨੂੰ ਉੱਥੇ ਕਈ ਸਿਵਲ ਰਾਈਟਸ ਗਰੁੱਪ ਕਹਿੰਦੇ ਨੇ, ਪਰ ਕੈਨੇਡਾ ਦੇ ਵਿੱਚ ਇੱਕ ਡੈਜ਼ਿਗਨੇਟਿਡ ਟੈਰੋਰਿਸਟ ਐਂਟੀਟੀ ਹੈ ਐਲ ਟੀ ਟੀ ਈ, ਲਿਬਰੇਸ਼ਨ ਟਾਈਗਰਸ ਆਫ ਟੈਮਿਲ ਈਲਮ। ਸੋ ਐਲ ਟੀ ਟੀ ਈ ਨੂੰ ਕੈਨੇਡਾ ਟੈਰੋਰਿਸਟ ਗਰੁੱਪ ਮੰਨਦਾ। ਸੋ ਇਸ ਵਿਅਕਤੀ ਨੇ ਵਿਜੇ ਜੀ, ਸੇਂਥੁਰਨ ਸਿਲਵਾ ਕੁਮਾਰਾ ਨੇ, ਇਹਨਾਂ ਨੇ 90s ਦੇ ਵਿੱਚ ਯੂਕੇ ਦੇ ਵਿੱਚ ਇੱਕ ਇਮੀਗ੍ਰੇਸ਼ਨ ਦੀ ਅਰਜ਼ੀ ਲਗਾਈ ਸੀ। ਉੱਥੇ ਇਹਨਾਂ ਨੇ ਰੈਫਿਊਜੀ ਸਟੇਟਸ ਕਲੇਮ ਕੀਤਾ ਸੀ, ਆਪ ਇਹ ਕਹਿ ਕੇ ਕਿ ਐਲ ਟੀ ਟੀ ਦੇ ਵਿੱਚ ਲੋ ਲੈਵਲ ਦੀ ਇਨਵੋਲਵਮੈਂਟ ਇਹਨਾਂ ਦੀ ਰਹੀ ਹੈ, ਕਿ ਇਹ ਐਲ ਟੀ ਟੀ ਦੇ ਮੈਂਬਰ ਨੇ ਤੇ ਯੂਕੇ ਦੇ ਵਿੱਚ ਬਹੁਤ ਸਾਰੇ ਐਲ ਟੀ ਟੀ ਦੇ ਸਾਬਕਾ ਮੈਂਬਰਸ ਨੇ ਇਸ ਤਰ੍ਹਾਂ ਰੈਫਿਊਜੀ ਸਟੇਟਸ ਕਲੇਮ ਕੀਤਾ ਸੀ 90s ਦੇ ਵਿੱਚ, ਕਿਉਂਕਿ ਇਹ ਜਿਹੜਾ ਕੌਨਫਲਿਕਟ ਹੈ ਵੈਸੇ 2009 ਚ ਜਾ ਕੇ ਖਤਮ ਹੋਇਆ, ਪਰ ਲੇਟ 90s ਦੇ ਵਿੱਚ ਅਰਲੀ 2000s ਦੇ ਵਿੱਚ ਬਹੁਤ ਸਾਰੇ ਐਲ ਟੀ ਟੀ ਦੇ ਮੈਂਬਰਸ ਇਹ ਕਹਿ ਕੇ ਜੀ ਸਾਡੀ ਜਾਨ ਨੂੰ ਖਤਰਾ ਹੈ ਸ਼੍ਰੀਲੰਕਾ ਦੇ ਵਿੱਚ, ਉਹਨਾਂ ਨੇ ਯੂਕੇ ਦੇ ਵਿੱਚ ਰੈਫਿਊਜੀ ਸਟੇਟਸ ਕਲੇਮ ਕੀਤਾ ਸੀ।
ਐਲ ਟੀ ਟੀ ਈ ਵਾਸੂ ਜੀ ਉਹ ਸੰਗਠਨ ਸੀ ਜਿਹਨੇ ਭਾਰਤ ਦੇ ਸਾਬਕਾ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਵੀ ਅਸੈਸੀਨੇਟ ਕੀਤਾ ਸੀ, ਦੈਟ ਵਾਜ਼ ਐਲ ਟੀ ਟੀ ਈ। ਜੀ ਜੀ,
ਸੋ ਇੰਡੀਆ ਸਪੋਰਟ ਵੀ, ਸੋ ਵੱਖਰਾ ਡਾਇਨਾਮਿਕ ਹੈ। ਸੋ ਆਪਾਂ ਜੇ ਇਸੇ ਕੰਟੈਕਸਟ ਦੇ ਉੱਤੇ ਫੋਕਸ ਰਹੀਏ, ਸੋ ਇਹਨਾਂ ਨੇ ਯੂਕੇ ਦੇ ਵਿੱਚ ਅਰਜ਼ੀ ਲਗਾਈ ਇਸ ਵਿਅਕਤੀ ਨੇ, ਸੋ ਇਹ ਸਮਝਣ 'ਚ ਹੈਲਪ ਹੋਏਗੀ ਪੂਰੇ ਮਾਮਲੇ ਨੂੰ, ਕਿ ਸਿਲਵਾ ਕੁਮਾਰਨ ਨੇ ਆਪ ਇਹ ਕਿਹਾ ਕਿ ਇਹ ਐਲ ਟੀ ਟੀ ਦੇ ਮੈਂਬਰ ਰਹੇ ਨੇ ਤੇ ਇਹਨਾਂ ਦੀ ਜਾਨ ਨੂੰ ਖਤਰਾ ਹੈ ਸ਼੍ਰੀਲੰਕਾ ਦੇ ਵਿੱਚ, ਸ਼੍ਰੀਲੰਕਾ ਦੀ ਸਰਕਾਰ ਤੋਂ, ਇਸ ਕਰਕੇ ਇਹਨਾਂ ਨੂੰ ਰੈਫਿਊਜੀ ਸਟੇਟਸ ਦਿੱਤਾ ਜਾਵੇ। ਹੁਣ ਇਹ ਬੰਦੇ ਨੇ ਆਪ
ਮੰਨੀ
ਇਮੀਗ੍ਰੇਸ਼ਨ ਅਰਜ਼ੀ ਦੇ ਵਿੱਚ, ਰੈਫਿਊਜੀ ਦੀ ਅਰਜ਼ੀ ਦੇ ਵਿੱਚ ਲਿਖਿਆ, ਉਹਦੇ ਆਧਾਰ ਤੇ ਸੀ ਬੀ ਐਸ ਏ ਵਾਲਿਆਂ ਨੇ ਇਸ ਵਿਅਕਤੀ ਦੀ ਇਮੀਗ੍ਰੇਸ਼ਨ ਅਰਜ਼ੀ ਨੂੰ ਰਿਜੈਕਟ ਕਰਤਾ। ਉਹਨਾਂ ਨੇ ਜਾ ਕੇ ਫਿਰ ਪਹੁੰਚ ਕੀਤੀ ਆਪਣੇ ਐਮ ਪੀ ਆਨੰਦ ਸਾਂਗਰੀ ਨੂੰ, ਉਹਨਾਂ ਨੇ ਕਿਹਾ ਕਿ ਜੀ ਵੀ ਤੁਸੀਂ ਮੇਰੇ ਵਾਸਤੇ ਚਿੱਠੀ ਲਿਖੋ। ਆਨੰਦ ਸਾਂਗਰੀ ਸਾਹਿਬ ਜਿਹੜੇ ਹੁਣ ਸਾਡੇ ਪਬਲਿਕ ਸੇਫਟੀ ਮਿਨਿਸਟਰ ਨੇ, ਇਹਨਾਂ ਨੇ ਚਿੱਠੀਆਂ ਲਿਖੀਆਂ 2016 ਤੇ 2023 ਦੇ ਵਿੱਚ। ਇਹਨਾਂ ਨੇ ਕਿਹਾ ਵੀ ਜੀ ਇਹਨਾਂ ਦੀ ਪਤਨੀ ਤੇ ਇਹਨਾਂ ਦੇ ਇੱਕ ਬੱਚਾ ਉਹ ਟੋਰੋਂਟੋ ਦੇ ਏਰੀਆ ਦੇ ਵਿੱਚ ਰਹਿੰਦੇ ਨੇ, ਤੇ ਵੀ ਇਹਨਾਂ ਨੂੰ ਆਪਣੀ ਫੈਮਿਲੀ ਤੋਂ ਜੁਦਾ ਕਰਨਾ ਤਾਂ ਬੜਾ ਕਰੂਅਲ ਹੋਏਗਾ, ਵੀ ਇਹ ਗੱਲ ਠੀਕ ਨਹੀਂ, ਬੜਾ ਇਨਹਿਊਮੇਨ ਇਹ ਕਦਮ ਹੈ ਸੀ ਬੀ ਐਸ ਏ ਦਾ, ਵੀ ਮੈਂ ਗੁਜ਼ਾਰਿਸ਼ ਕਰ ਰਿਹਾ ਤੁਹਾਨੂੰ ਕਿ ਤੁਸੀਂ ਇਸ ਵਿਅਕਤੀ ਦੀ ਗੱਲ ਸੁਣੋ। ਪਰ ਸੀ ਬੀ ਐਸ ਏ ਦਾ ਇਹ ਕਹਿਣਾ ਸੀ ਵੀ ਇਸ ਵਿਅਕਤੀ ਨੇ ਆਪ ਕਿਹਾ ਹੋਇਆ, ਤੇ ਕਹਿੰਦੇ ਵੀ ਠੀਕ ਹੈ ਜਿਹੜੀ ਫੈਮਿਲੀ ਰੀਯੂਨੀਫਿਕੇਸ਼ਨ ਵਾਲੀ ਗੱਲਬਾਤ ਆ, ਕਹਿੰਦੇ ਅਸੀਂ ਇਹਨੂੰ ਕੰਸਿਡਰ ਕੀਤਾ, ਕਹਿੰਦੇ ਜਦੋਂ ਅਸੀਂ ਅਰਜ਼ੀ ਇਹਨਾਂ ਦੀ ਰਿਜੈਕਟ ਕੀਤੀ ਆ, ਉਦੋਂ ਕਹਿੰਦੇ ਅਸੀਂ ਫੈਮਿਲੀ ਰੀਯੂਨੀਫਿਕੇਸ਼ਨ ਵਾਲਾ ਐਂਗਰ ਵੀ ਕਹਿੰਦੇ ਅਸੀਂ ਕੰਸਿਡਰ ਕੀਤਾ ਸੀ, ਪਰ ਇਸ ਕਹਿੰਦੇ ਸਾਡੀ ਜਿਹੜੀ ਸੀ ਬੀ ਐਸ ਏ ਵਾਸਤੇ ਨੈਸ਼ਨਲ ਸਿਕਿਉਰਿਟੀ ਤੇ ਪਬਲਿਕ ਸੇਫਟੀ, ਕਹਿੰਦੇ ਇਹ ਸਾਡੇ ਵਾਸਤੇ ਬਿਗਰ ਕੰਸਰਨਸ ਨੇ, ਇਸ ਕਰਕੇ ਕਹਿੰਦੇ ਅਸੀਂ ਵਿਅਕਤੀ ਦੀ ਅਸੀਂ ਅਰਜ਼ੀ ਰਿਜੈਕਟ ਕਰ ਰਹੇ ਹਾਂ,
ਜੋ ਕਿ ਸੀ ਬੀ ਐਸ ਏ ਦਾ ਕੰਮ ਉਹ ਕਰਨਾ
ਬਣਦਾ ਵੀ ਆ। ਹੁਣ ਵਿਜੇ ਜੀ ਇਹ ਬਣ ਗਏ ਨੇ ਪਬਲਿਕ ਸੇਫਟੀ ਮਿਨਿਸਟਰ, ਇਸ ਕਰਕੇ ਬੜਾ ਜ਼ਰੂਰੀ ਹੈ ਵੀ ਸਮਝੀਏ ਇਹਨਾਂ ਚਿੱਠੀਆਂ ਕਦੋਂ ਲਿਖੀਆਂ। ਸੋ ਇਹ ਚਿੱਠੀ ਇਹਨਾਂ ਨੇ ਲਿਖੀ ਆ 19 ਜੁਲਾਈ ਨੂੰ, ਜਿਹੜੀ ਲਾਸਟ ਚਿੱਠੀ ਲਿਖੀ 2023
ਵਾਲੀ, ਹਾਂਜੀ
19 ਜੁਲਾਈ 2023 ਨੂੰ ਇਹਨਾਂ ਨੇ ਚਿੱਠੀ ਲਿਖੀ। ਇਹਨਾਂ ਦੀ ਚਿੱਠੀ ਇਹਨਾਂ ਦੇ ਦਫ਼ਤਰ ਵੱਲੋਂ ਸੀ ਬੀ ਐਸ ਏ ਨੂੰ ਭੇਜੀ ਗਈ 25 ਜੁਲਾਈ ਨੂੰ। ਉਸ ਤੋਂ ਅਗਲੇ ਦਿਨ 26 ਜੁਲਾਈ ਨੂੰ ਇਹ ਬਣ ਜਾਂਦੇ ਨੇ ਕੈਬਨਿਟ ਮੰਤਰੀ, ਨਾਟ ਫਾਰ ਪਬਲਿਕ ਸੇਫਟੀ, ਕਰਾਊਨ ਇੰਡੀਜਨਸ ਰਿਲੇਸ਼ਨਸ ਦੇ ਮਿਨਿਸਟਰ ਬਣਦੇ ਨੇ
ਟਰੂਡੋ ਸਰਕਾਰ ਚ,
ਕੈਬਨਿਟ ਮੰਤਰੀ ਬਣਦੇ ਨੇ ਟਰੂਡੋ ਸਰਕਾਰ ਚ। ਇੰਟਰਸਟਿੰਗ ਗੱਲ ਇਹ ਵੀ ਹੈ ਕਿ ਜਦੋਂ ਇਹਨਾਂ ਨੇ ਆ ਚਿੱਠੀ ਲਿਖੀ ਸੀ 19 ਜੁਲਾਈ ਨੂੰ, ਮਤਲਬ ਇਹ ਕੈਬਨਿਟ ਮੰਤਰੀ ਫੁੱਲ ਫਲੈਜਡ ਬਣਨ ਤੋਂ ਪਹਿਲਾਂ ਜਸਟਿਸ ਮਿਨਿਸਟਰ ਦੇ ਪਾਰਲੀਮੈਂਟਰੀ ਸੈਕਰਟਰੀ ਸਨ। ਸੋ ਹੀ ਵਾਜ਼ ਅ ਪਾਰਲੀਮੈਂਟਰੀ ਸੈਕਰਟਰੀ ਵੈਨ ਹੀ ਰੋਟ ਦਿਸ ਲੈਟਰ, ਬਟ ਹੀ ਵਾਜ਼ ਨਾਟ ਅ ਮੈਂਬਰ ਆਫ ਦ ਕੈਬਨਿਟ। ਸੋ ਕੈਬਨਿਟ ਮੰਤਰੀ ਇਹ ਬਣੇ ਜਾ ਕੇ
26 ਜੁਲਾਈ 2023
ਤੇ ਚਿੱਠੀ ਲਿਖੀ ਇਹਨਾਂ ਨੇ 19 ਜੁਲਾਈ ਨੂੰ,
ਜਦੋਂ ਪਾਰਲੀਮੈਂਟਰੀ ਸੈਕਟਰੀ ਸੀ,
ਭੇਜੀ ਗਈ 25 ਜੁਲਾਈ ਨੂੰ, ਉਸ ਤੋਂ ਅਗਲੇ ਹੀ ਦਿਨ ਇਹ ਕੈਬਨਿਟ ਮੰਤਰੀ ਬਣੇ।
ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਚਿੱਠੀ ਬਾਰੇ, ਕਹਿੰਦੇ ਉਹ ਚਿੱਠੀਆਂ ਤਾਂ ਮੈਂ ਕੈਬਨਿਟ ਮੰਤਰੀ ਬਣਨ ਤੋਂ ਪਹਿਲਾਂ ਲਿਖੀਆਂ ਹੋਈਆਂ ਸੀ।
ਸੋ ਕਹਿੰਦੇ ਵੀ ਹੁਣ ਤਾਂ ਇਹ ਮਾਮਲਾ ਅਦਾਲਤ ਅਧੀਨ ਹੈ, ਕਿਉਂਕਿ ਇਹ ਫੈਡਰਲ ਕੋਰਟ ਵੱਲੋਂ ਹੋਇਆ ਕਿ ਪਿਛਲੇ ਬੁੱਧਵਾਰ ਇਸ ਵਿਅਕਤੀ ਨੇ ਜਿਹੜੀ ਇੱਕ ਅਪੀਲ ਕੀਤੀ ਸੀ ਬੀ ਐਸ ਏ ਦੇ ਫੈਸਲੇ ਖਿਲਾਫ, ਫੈਡਰਲ ਕੋਰਟ ਨੇ ਵੀ ਇਹਦੀ ਅਪੀਲ ਰਿਜੈਕਟ ਕਰਤੀ, ਤੇ ਅੱਗੋਂ ਵਕੀਲ ਦਾ ਕਹਿਣਾ, ਇਹਦੇ ਵਕੀਲ ਕਹਿੰਦੇ ਮੈਂ ਤਾਂ ਬਹੁਤ ਡਿਸਅਪੁਆਇੰਟ ਹੋਇਆ ਵੀ ਸਾਡੇ ਕਹਿੰਦੇ ਜਿਹੜਾ ਸਾਡਾ ਇਹ ਕਲਾਇੰਟ ਆ ਇਹਦੇ ਕੋਲੋਂ ਕਹਿੰਦੇ ਵਿਚਾਰੇ ਕੋਲੋਂ ਇੱਕ ਗਲਤੀ ਹੋ ਗਈ ਕਹਿੰਦੇ ਦੋ ਦਹਾਕੇ ਤੋਂ ਵੀ ਪਹਿਲਾਂ ਕਿ ਇਹਨੇ ਉੱਥੇ UK ਦੀ ਅਰਜ਼ੀ ਦੇ ਵਿੱਚ ਗਲਤੀ ਨਾਲ ਕਹਿੰਦੇ ਲਿਖਤਾ ਰੈਫਿਊਜੀ ਸਟੇਟਸ ਲੈਣ ਵਾਸਤੇ ਕਿ LTT ਦੇ ਵਿੱਚ ਲੋਅ ਲੈਵਲ ਦੀ ਇਨਵੋਲਵਮੈਂਟ ਇਹਦੀ ਰਹੀ ਹੈ ਕਹਿੰਦੇ ਉਹ ਫਾਲਸ ਕਹਿੰਦੇ ਇਹਦੀ ਸਟੇਟਮੈਂਟ ਸੀ ਉਹ ਗਲਤ ਇਹਨੇ ਕਲੇਮ ਕੀਤਾ
ਸੀ ਬੰਦੇ ਦੀ ਆਪਣੀ ਕਹੀ ਗੱਲ ਹੁਣ ਇਸ ਤਰ੍ਹਾਂ ਪਰ ਵਾਸੂ ਜੀ ਇਹੀ ਗੱਲ ਆ ਨਾ ਕਿ ਇੱਦਾਂ ਦੇ ਨੈਰੇਟਿਵ ਦੇ ਨਾਲ ਆ ਜਿਹੜੀਆਂ ਚਿੱਠੀਆਂ ਵਾਲਾ ਸਿਸਟਮ ਹੈਗਾ ਦੇਖੋ ਇਹ ਜਿਹੜਾ ਓਨਰ ਸਿਸਟਮ ਹੈ ਨਾ ਕੈਨੇਡਾ ਦਾ ਓਨਰ ਸਿਸਟਮ ਦੇ ਵਿੱਚ ਇਹ ਗੱਲਾਂ ਰਹੀਆਂ ਨੇ ਕਿ ਤੁਹਾਡੇ ਇਲੈਕਟਿਡ ਜਿਹੜਾ ਤੁਹਾਡਾ ਮੈਂਬਰ ਹੈਗਾ ਮੈਂਬਰ ਆਫ ਪਾਰਲੀਮੈਂਟ ਉਹਦੀ ਲੈਟਰ ਦੇ ਨਾਲ ਤੁਹਾਨੂੰ ਤੁਸੀਂ ਇਨਕੁਆਇਰੀ ਪਾ ਸਕਦੇ ਹੋ ਉਹਦੀ ਲੈਟਰ ਇੱਕ ਰੈਕਮੈਂਡੇਸ਼ਨ ਉਹਦੀ ਇੱਕ ਬੁੱਕਤ ਹੁੰਦੀ ਆ ਪਰ ਜਿਹੜੀਆਂ ਇੱਦਾਂ ਦੀਆਂ ਗੱਲਾਂ ਨੇ ਇਹਨੇ ਅਲਟੀਮੇਟਲੀ ਕਰਨਾ ਕੀ ਆ ਜਿਹੜੀ MPs ਦੀਆਂ ਚਿੱਠੀਆਂ ਦੀ ਬੁੱਕਤ ਉਹ ਵੀ ਘਟਾ ਦੇਣੀ ਆ ਜਿਉਂ ਜਿਉਂ ਇਹ ਗੱਲਾਂ ਇਹ ਚੰਗੀ ਗੱਲ ਚੀਜ਼ਾਂ ਜੱਗ ਜ਼ਾਹਰ ਹੋ ਰਹੀਆਂ ਨੇ ਪਰ ਜਿਹੜੀ ਇੱਕ ਸਿਸਟਮ ਦੀ ਪਿਓਰਿਟੀ ਆ ਨਾ ਉਹ ਮੇਨਟੇਨ ਰੱਖਣ ਦੇ ਵਾਸਤੇ ਮੇ ਬੀ ਹੁਣ ਹੋ ਸਕਦਾ ਕਿ CBSE ਵਾਲੇ ਕਹਿਣ ਭਾਈ ਜੇ MP ਚਿੱਠੀ ਆ ਗਈ ਸਗੋਂ ਜ਼ਿਆਦਾ ਪਛਾਣ ਕਰੋ ਇਟ ਕੁਡ ਗੋ ਦੈਟ ਵੇ ਟੂ ਆਹ ਵਾਸੂ ਜੀ ਜਿਹੜੇ ਗੈਰੀ ਆਨੰਦਾ ਸੰਗਰੀ ਨੇ ਪਿਛਲੇ ਦਿਨ ਖਬਰ ਇਹ ਵੀ ਆਈ ਸੀ ਕਿ ਜਿਹੜੀ ਵੀ ਕੋਈ ਡਿਸੀਜਨ ਜੇ ਸਰਕਾਰ ਨੇ LTTE ਦੇ ਖਿਲਾਫ ਜਾਂ ਇੱਕ ਵਰਲਡ ਤਾਮਿਲ ਮੂਵਮੈਂਟ ਆ ਜਿਹਨੂੰ ਕਿ ਪਬਲਿਕ ਸੇਫਟੀ ਕੈਨੇਡਾ ਵੱਲੋਂ ਕਿਹਾ ਜਾਂਦਾ ਕਿ ਇਹ ਇੱਕ ਫਰੰਟ ਆਰਗੇਨਾਈਜੇਸ਼ਨ ਆ ਜਿਹੜੀ
LTTE ਦੀ ਹੀ ਕਹਿ ਲਓ ਵੀ ਗਲੋਬਲ
ਇੱਕ
ਉਹਦਾ ਗਲੋਬਲ ਵਿੰਗ ਆ
ਉਹਦਾ ਗਲੋਬਲ ਵਿੰਗ ਆ ਜਿਹਨੂੰ ਕਿ ਇੱਕ ਰੰਗਤ ਹੋਰ ਦਿੱਤੀ ਹੋਈ ਆ ਪਰ ਮਕਸਦ ਉਹਨਾਂ ਦਾ ਵੀ ਕੋਈ ਜਿਹੜੀਆਂ ਟੈਰਰਿਸਟ ਐਕਟੀਵਿਟੀਜ਼ ਨੇ ਉਹੀ ਆ ਕੈਨੇਡਾ ਦੀ ਇਹ ਐਲੀਗੇਸ਼ਨ ਆ ਕਿ ਉਹਨਾਂ ਦੇ ਨਾਲ ਸੰਬੰਧਿਤ ਜੇ ਕੋਈ ਵੀ ਫੈਸਲਾ ਕੈਨੇਡਾ ਦੀ ਸਰਕਾਰ ਨੇ ਲੈਣਾ ਤਾਂ ਸਾਡੇ ਕੈਨੇਡਾ ਦੇ ਪਬਲਿਕ ਸੇਫਟੀ ਮਿਨਿਸਟਰ LTTE ਨਾਲ ਸੰਬੰਧਿਤ ਕੈਨੇਡੀਅਨ ਸਰਕਾਰ ਦੇ ਕਿਸੇ ਵੀ ਫੈਸਲੇ ਸੰਬੰਧੀ ਮੀਟਿੰਗ ਤੋਂ ਆਪਣੇ ਆਪ ਨੂੰ ਪਾਸੇ ਕਰ ਲੈਣਗੇ ਰਿਕਿਊਜ਼ ਕਰਨਗੇ
ਸੋ ਇਹ ਵੀ ਉਹੀ ਕਨਫਲਿਕਟ ਆਫ ਇੰਟਰਸਟ ਸਕਰੀਨ ਵਾਲੀ ਗੱਲ ਆ ਜੋ ਪ੍ਰਧਾਨ ਮੰਤਰੀ ਵਾਸਤੇ 103 ਕੰਪਨੀਆਂ ਨਾਲ ਸੰਬੰਧਿਤ ਸਕਰੀਨ ਸਥਾਪਿਤ ਕੀਤੀ ਗਈ ਆ ਸਾਡੇ ਪਬਲਿਕ ਸੇਫਟੀ ਮਿਨਿਸਟਰ ਵਾਸਤੇ ਇਸ ਤਰ੍ਹਾਂ ਦੀ ਸਕਰੀਨ ਸ਼੍ਰੀਲੰਕਾ ਤੇ LTTE ਦੇ ਸੰਬੰਧ ਵਿੱਚ ਕੀਤੀ ਗਈ ਆ ਸੋ
ਐਂਡ ਲੈਟਸ ਨਾਟ ਫੋਰਗੇਟ ਕਈ ਵਾਰੀ ਨਾ ਇੱਥੇ ਵੈਸਟ ਕੋਸਟ ਤੇ ਰਹਿੰਦਿਆਂ ਹੋਇਆਂ ਲੱਗਦਾ ਵੀ ਸ਼੍ਰੀਲੰਕਨ ਕਮਿਊਨਿਟੀ ਨਾਲ ਰਿਲੇਟਡ ਇਸ਼ੂ ਇੰਨਾ ਵੱਡਾ ਨਹੀਂ ਹੋਏਗਾ ਵੀ ਐਡਾ ਕੋਈ ਈਸਟਰਨ ਕੈਨੇਡਾ ਦੇ ਵਿੱਚ ਬਹੁਤ ਸਿਗਨੀਫਿਕੈਂਟ ਪ੍ਰੈਜੈਂਸ ਹੈਗੀ ਆ ਸ਼੍ਰੀਲੰਕਨ ਭਾਈਚਾਰੇ ਦੀ ਅਤੇ ਵੱਖੋ ਵੱਖਰੇ ਇਹਨਾਂ ਐਥਨਿਕ ਭਾਈਚਾਰਿਆਂ ਦੇ ਵਿੱਚ ਕਿਸੇ ਵੀ ਉਹਨਾਂ ਦੇ ਸੰਬੰਧਿਤ ਮੁਲਕ ਨਾਲ ਰਿਲੇਟਡ ਪੋਲੀਟੀਕਲ ਇਸ਼ੂ 'ਤੇ ਹਾਲਾਤ ਕਿਹੋ ਜਿਹੇ ਪੈਦਾ ਹੋ ਜਾਇਆ ਕਰਦੇ ਨੇ ਇਹ ਆਈ ਥਿੰਕ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ
CBSA ਦੀ ਪ੍ਰੈਜ਼ੀਡੈਂਟ ਐਰੀਨੋ ਗੋਰਮੈਨ ਨੇ ਜਿਹੜੀ ਜੋ ਫੈਸਲਾ ਸੀ ਨਾ ਇਸ ਵਿਅਕਤੀ ਦੀ ਅਰਜ਼ੀ ਰਿਜੈਕਟ ਕਰਨ ਦਾ ਜਿਹੜੀ ਉਹ ਚਿੱਠੀ ਸੀ ਉਹ ਐਰੀਨੋ ਗੋਰਮੈਨ ਨੇ ਸਾਈਨ ਕੀਤੀ ਹੋਈ ਆ ਤੇ ਇਹ ਹੁਣ ਜਿਹੜੇ ਪ੍ਰੈਜ਼ੀਡੈਂਟ ਨੇ CBSA ਦੇ ਇਹ ਹੁਣ ਰਿਪੋਰਟ ਕਰਦੇ ਨੇ ਗੈਰੀ ਆਨੰਦ ਸਾਂਗਰੀ ਨੂੰ ਇਹਨਾਂ ਨੇ ਇਹ ਲਿਖਿਆ ਕਿ ਉਸ ਚਿੱਠੀ ਦੇ ਵਿੱਚ ਕਹਿੰਦੇ ਵੀ MP ਦੀ ਚਿੱਠੀ ਆਈ ਜੀ ਅਸੀਂ ਪੜ੍ਹੀ ਜੀ ਉਹਦੇ ਵਿੱਚ ਫੈਮਿਲੀ ਯੂਨੀਫਿਕੇਸ਼ਨ ਦਾ ਹਵਾਲਾ ਦਿੱਤਾ ਉਹਨਾਂ ਨੇ ਪਰ ਕਹਿੰਦੇ ਸਾਡੇ ਵਾਸਤੇ ਨੈਸ਼ਨਲ ਸਿਕਿਉਰਿਟੀ ਅਤੇ ਪਬਲਿਕ ਸੇਫਟੀ ਜ਼ਿਆਦਾ ਇੰਪੋਰਟੈਂਟ ਹੈ ਸਾਡੇ ਮੈਂਡੇਟ ਦਾ ਹਿੱਸਾ ਅਤੇ ਕਹਿੰਦੇ ਇਸ ਕਰਕੇ ਅਸੀਂ ਇਹ ਜਿਹੜੀ ਅਰਜ਼ੀ ਇਹ ਖਾਰਜ ਕਰ ਰਹੇ ਹਾਂ ਹੁਣ ਉਹ ਰਿਪੋਰਟ ਕਰਦੇ ਨੇ ਉਸ MP ਨੂੰ ਜੋ ਸਾਡੇ ਹੁਣ ਪਬਲਿਕ ਸੇਫਟੀ ਮਿਨਿਸਟਰ
ਬਣ ਗਏ ਨੇ
ਸੋ ਯਾ ਇਟਸ ਕੰਪਲੀਕੇਟਡ
ਇਟ ਇਜ਼ ਵੈਰੀ ਕੰਪਲੀਕੇਟਡ ਐਂਡ ਕੰਸਰਨਿੰਗ ਟੂ ਐਟ ਅ ਸਰਟਨ ਲੈਵਲ ਇਟ
ਇਜ਼
ਰਾਈਟ ਸੋ ਚਲੋ
ਅਗੇਨ ਵਿਜੇ ਜੀ ਫਿਰ ਮੈਂ ਫਿਰ ਉਹੀ ਗੱਲ ਕਰਾਂਗਾ ਸੋਰੀ ਤੁਹਾਡੀ ਗੱਲ ਵਿੱਚ ਸੀ ਸੋ ਇਹਦੇ ਵਿੱਚ ਜੋ ਆਪਾਂ ਕਹਿੰਦੇ ਵੀ ਕਨਫਲਿਕਟ ਆਫ ਇੰਟਰਸਟ ਸਕਰੀਨ ਆ ਵੀ ਪ੍ਰਧਾਨ ਮੰਤਰੀ 103 ਕੰਪਨੀਆਂ ਸੰਬੰਧੀ ਫੈਸਲਾ ਨਹੀਂ ਕਰ ਸਕਦੇ ਪਬਲਿਕ ਸੇਫਟੀ ਮਿਨਿਸਟਰ LTTE ਸੰਬੰਧੀ ਇੱਕ ਟੈਰਰਿਸਟ ਐਂਟੀਟੀ ਬਾਰੇ ਫੈਸਲਾ ਨਹੀਂ ਕਰ ਸਕਦੇ ਹੋਰਨਾਂ ਮੁਲਕਾਂ 'ਚ ਵੀ ਇੱਦਾਂ ਹੁੰਦਾ ਹੀ
ਹੋਏਗਾ
ਸੁਭਾਵਿਕ ਆ
ਇੱਥੇ ਰਿਪੋਰਟਿੰਗ ਹੁੰਦੀ ਹੋਈ ਹੈ
ਇੰਟਰਸਟ ਕਈ ਸਾਰੇ ਹੋਣਗੇ ਪਰ ਇੱਥੇ ਸਾਡੇ ਉਹ ਗੱਲ ਜਨਤਕ ਹੋ ਜਾਂਦੀ ਆ ਸਾਡੇ ਇੱਥੇ ਟ੍ਰਾਂਸਪੇਰੈਂਸੀ ਹੈ ਕਿ ਉਹ ਸਾਰੀ ਗੱਲ ਪਬਲਿਕ ਡੋਮੇਨ ਵਿੱਚ ਆ ਜਾਂਦੀ ਆ ਆਈ ਐਮ ਸ਼ੋਰ ਹੋਰਨਾਂ ਮੁਲਕਾਂ ਦੇ ਵਿੱਚ ਇਹ ਗੱਲਾਂ ਪਬਲਿਕ ਡੋਮੇਨ 'ਚ ਆਉਂਦੀਆਂ ਨਹੀਂ ਹੋਣੀਆਂ
ਪਰ ਆਈ ਥਿੰਕ ਹੁਣ ਇਸ ਚੀਜ਼ ਨੂੰ ਲੈ ਕੇ ਨਾ ਲੋਕਾਂ ਦਾ ਐਪੀਟਾਈਟ ਵੀ ਵਧੀਆ ਹੋਇਆ ਕਿਉਂਕਿ ਪਹਿਲਾਂ ਨਾ ਇੱਕ ਉਹ ਦਿਆਨਤਦਾਰੀ ਦੇ ਆਧਾਰ 'ਤੇ ਜਾਂ ਇੱਕ ਇਸ ਚੀਜ਼ ਨੂੰ ਆਧਾਰ ਬਣਾ ਕੇ ਵੀ ਕੋਈ ਨਹੀਂ ਅਸੀਂ ਤਾਂ ਬਹੁਤ ਹਮਦਰਦੀ ਵਾਲਾ ਮੁਲਕ ਹਾਂ ਸਾਨੂੰ ਲੋਕਾਂ ਨੂੰ ਵੱਖਰੇ ਲੈਂਸ ਤੋਂ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਜਿਹੜਾ ਉਹ ਵਾਲਾ ਸੈਂਟੀਮੈਂਟ ਸੀ ਕੈਨੇਡੀਅਨਸ ਨੇ ਇਹ ਵੀ ਦੇਖ ਲਿਆ ਵੀ ਪਿਛਲੇ 8-10 ਸਾਲਾਂ ਦੇ ਵਿੱਚ ਹਾਓ ਵੈਲ ਹੈਜ਼ ਇਟ ਸਰਵਡ ਦੀ ਫੈਬਰਿਕ ਆਫ ਦ ਕੰਟਰੀ ਸੋ ਇਹਦੇ ਕਰਕੇ ਹੁਣ ਜਿਹੜਾ ਪਬਲਿਕ ਐਪੀਟਾਈਟ ਵੀ ਉਹ ਵੀ ਉਹਦੇ ਵਿੱਚ ਵੀ ਸ਼ਿਫਟ ਆਈ ਕਲੀਅਰਲੀ ਨਜ਼ਰ ਆਉਂਦੀ ਆ ਉਹ ਪਬਲਿਕ ਐਪੀਟਾਈਟ ਦੀ ਸ਼ਿਫਟ ਹੀ ਆ ਜਿਹਦੇ ਕਰਕੇ ਲਿਬਰਲ ਪਾਰਟੀ ਵੀ ਹੁਣ ਇਹ ਕਹਿ ਲਓ ਵੀ ਇਹ ਵੀ ਜਿਹਨਾਂ ਹੁਣ ਕਿਤੇ ਕਿਤੇ ਅਮਰੀਕਾ ਦੇ ਵਿੱਚ ਨਾ ਡੈਮੋਕਰੈਟਸ ਨੂੰ ਨੀਓਕੋਨਸ ਕਿਹਾ ਜਾਣ ਲੱਗ ਪਿਆ ਵੀ ਇਹ ਵੀ ਹੁਣ ਜਿਵੇਂ ਥੋੜ੍ਹੇ ਜਿਹੇ ਕੰਜ਼ਰਵੇਟਿਵ ਵਰਗੇ ਹੀ ਹੋ ਗਏ ਨੇ ਲਿਬਰਲ ਪਾਰਟੀ ਦਾ ਵੀ ਹੁਣ ਇਸ ਵੇਲੇ ਸਥਿਤੀ ਉਹੀ ਆ ਕਿ ਵੱਖੋ ਵੱਖਰੇ ਮੁੱਦਿਆਂ ਦੇ ਉੱਪਰ 7-8 ਮਹੀਨੇ ਪਹਿਲਾਂ ਵਾਲਾ ਸਟੈਂਸ ਵੇਖ ਲਓ ਅਤੇ ਹੁਣ ਆ ਇਲੈਕਸ਼ਨ ਤੋਂ ਬਾਅਦ ਪਾਰਟੀ ਦਾ ਸਟੈਂਸ ਵੇਖ ਲਓ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ
ਜਾਂ ਇਹ ਬੜਾ ਇੰਟਰਸਟਿੰਗ ਆ ਤੁਸੀਂ ਦੇਖੋ ਕਿ ਜੇ ਥੋੜ੍ਹਾ ਅਨਰਿਲੇਟਡ ਆ ਬਟ ਰੈਲੇਵੈਂਟ ਆ ਕਿ ਲਿਬਰਲਸ ਜਿਵੇਂ ਪੋਲੀਟੀਕਲ ਸਪੈਕਟਰਮ ਦੇ ਉੱਤੇ ਬਿਲਕੁਲ ਰਾਈਟ ਵੱਲ ਸ਼ਿਫਟ ਹੋਏ ਸਨ thereby leaving a vacuum on the left.
Yes.
It was such a big opportunity for the NDP.
Haan, sahi gala.
Left de utte sari di sari spectrum khali pai si.
Khali si.
Sari space khali si. Utte khul ke crease to bahar aake chauke chakke maar sakde si.
Tusi gal karo election campaign
vele. Election campaign vele. Yes. NDP yes. under Jagmeet Singh.
Correct.
Je oh chahunde te apne aap nu effectively oh present karde. Left de utte sara vacuum si. Khali pai si thaan.
Yeah.
ਉਹਨਾਂ ਨੇ ਤਾਂ ਆਪਣਾ ਆਧਾਰ ਹੀ ਖਤਮ ਕਰ ਲਿਆ 24 ਸੀਟਾਂ ਤੋਂ ਸਿਮਟ ਕੇ 7 ਸੀਟਾਂ ਤੇ ਰਹਿ ਗਏ ਕਿ ਹੋ ਸਕਦਾ ਸੀ ਦੇਰ ਵਾਸ ਐਨ ਓਪਰਚੁਨਿਟੀ ਕਿ ਉਹਨਾਂ ਦੀ ਸੀਟਾਂ ਦੇ ਵਿੱਚ ਵਾਧਾ ਹੁੰਦਾ
ਵਾਧਾ ਹੋ ਸਕਦਾ
ਤੇ ਜੇ ਹੋਂਦ ਕਿਸੇ ਪਾਰਟੀ ਦੀ ਗਵਾਚਦੀ ਤੇ ਉਹ ਲਿਬਰਲ ਸੀਗੇ ਦੇ ਵਰ ਰਨਿੰਗ ਅ ਰਿਸਕ ਕਿਉਂਕਿ ਉਹ ਉਸ ਵੇਲੇ ਡੈਸਪਰੇਟ ਸੀਗੇ ਕਿਉਂਕਿ ਖਬਰਾਂ ਜੋ ਸਰਵੇਖਣ ਜੋ ਆ ਰਹੇ ਸੀ ਉਹ ਕਹਿ ਰਹੇ ਸੀ ਵੀ ਸ਼ਾਇਦ ਇਹਨਾਂ ਨੂੰ ਜੋ ਆਫੀਸ਼ੀਅਲ ਪਾਰਟੀ ਸਟੇਟਸ ਨਾ ਮਿਲੇ ਚਲ 12 ਸੀਟਾਂ ਵੀ ਨਾ ਆਣ
ਲਿਬਰਲਸ ਦੀਆਂ
ਇਦਾਂ ਦੀਆਂ ਪਿਛਲੇ ਸਾਲ ਜਿਹੜੇ ਕੋਈ ਸਰਵੇਖਣ ਹੋਏ ਸੀ ਉਹਨਾਂ ਦੇ ਨਤੀਜੇ ਆ ਰਹੇ ਸੀ
ਪਰ ਉਹ ਕਹਾਣੀ ਬਣ ਗਈ ਐਨਡੀਪੀ ਦੀ
ਐਨਡੀਪੀ ਦੀ ਕਹਾਣੀ ਬਣ ਗਈ ਉਹ ਲਿਬਰਲਸ ਨੇ ਕ੍ਰੀਜ਼ ਤੋਂ ਬਾਹਰ ਆ ਕੇ ਖੇਡਿਆ ਉਹਨਾਂ ਨੇ ਰਿਸਕ ਲਿਆ ਤੇ ਉਹਨਾਂ ਨੇ ਐਨਡੀਪੀ ਨੂੰ ਹੀ ਖਤਮ ਕਰ ਦਿੱਤਾ ਸੋ ਜਦਕਿ ਐਨਡੀਪੀ ਦੇ ਕੋਲੋਂ ਮੌਕਾ ਬਣਦਾ ਸੀ ਕਿ ਉਹ ਲਿਬਰਲਸ ਨੂੰ ਖਤਮ ਕਰ ਸਕਦੇ
ਜਿਵੇਂ ਸੀਗਾ ਨਾ ਵੀ ਵਰਲਡ ਕੱਪ ਚੋਂ ਬੈਟਿੰਗ ਆਰਡਰ ਚੇਂਜ ਕਰਕੇ ਧੋਨੀ ਪਹਿਲਾਂ ਭੇਜਤਾ ਇਹਨਾਂ ਨੇ ਦੇ ਸੈਂਡ ਕਾਰਨੀ ਵਿਚ ਵਾਸ ਵਿਚ ਟੁਕ ਐਵਰੀਬਾਡੀ ਬਾਈ ਸਰਪ੍ਰਾਈਜ਼
ਬਿਲਕੁਲ ਸੋ ਐਨਡੀਪੀ ਲਿਬਰਲਸ ਦਾ ਆਧਾਰ ਖਤਮ ਕਰ ਸਕਦੀ ਸੀ
ਪਰ ਹੋ ਗਿਆ ਪੁੱਠਾ
ਹੋ ਗਿਆ ਉਲਟਾ
ਜੀ ਬਸ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ
ਥੈਂਕ ਯੂ ਵਿਜੇ ਜੀ
ਥੈਂਕ ਯੂ ਵੈਰੀ ਮਚ